ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫਿਰ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਲੈ ਕੇ ਹਰਮਨ ਰੇਡੀਓ ਦੇ ਉੱਤੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦਾ ਤੇ ਆਸ ਵੀ ਕਰਦਾ ਕਿ ਤੁਹਾਡੀ ਸਿਹਤ ਜਿਹੜੀ ਆ ਤੰਦਰੁਸਤ ਹੋਏਗੀ। ਕੰਮਾਂ ਕਾਰਾਂ ਦੇ ਉੱਤੇ ਤੁਸੀਂ ਰੁੱਝ ਗਏ ਹੋਣੇ ਆ, ਜੋ ਵੀ ਕੰਮ ਕਾਰ ਤੁਸੀਂ ਕਰਦੇ ਹੋ ਇੰਜੋਏ ਵੀ ਨਾਲ ਦੀ ਨਾਲ ਕਰਦੇ ਹੋਵੋਗੇ। ਤੇ ਦੋਸਤੋ, ਅੱਜ ਵੀਰਵਾਰ ਦਾ ਦਿਨ ਹੋ ਚੁੱਕਾ ਆ, 6 ਸਤੰਬਰ 2018। ਇਸੀ ਮਹੀਨੇ ਦੀ ਗੱਲ ਕਰੀਏ, 21 ਭਾਦੋ ਜਿਹੜੀ ਆ ਚੱਲ ਪਈ ਆ, ਨਾਨਕ ਸ਼ਾਹੀ ਸੰਮਤ 500 ਤੇ ਭਾਦੋਂ ਵੈਸੇ ਚੱਲਦੀ ਪਈ ਆ। ਤੇ ਭਾਦੋਂ ਦੇ ਕਹਿੰਦੇ ਹੁੰਦੇ ਆ ਵੀ ਜਿਹੜੇ ਸ਼ਰਾਟੇ ਆ ਨਾ, ਬੰਨੇ ਨੂੰ ਬੰਨਾ ਛੱਡ ਜਾਂਦਾ। ਬਿਲਕੁਲ ਇਸੇ ਤਰ੍ਹਾਂ ਦਾ ਜਿਹੜਾ ਮੌਸਮ ਆ ਬ੍ਰਿਸਬੇਨ ਦੇ ਵਿੱਚ ਵੀ ਹੈਗਾ। ਤੇ ਰਾਤ ਦੀ ਗੱਲ ਹੀ ਮੈਂ ਤੁਹਾਨੂੰ ਦੱਸਦਾ ਵੀ ਸਾਊਥ ਸਾਈਡ ਵਿੱਚ ਥੋੜੀ ਬਹੁਤੀ ਕਿਣਮਣ ਹੈਗੀ ਸੀ। ਥੋੜੀ ਦੇਰ ਜਾ ਕੇ ਜਾਣੀ 5-6 ਕਿਲੋਮੀਟਰ ਤੱਕ ਮੀਂਹ ਹੈ ਨੀ ਸੀ, ਫਿਰ 5-6 ਕਿਲੋਮੀਟਰ ਤੇ ਹੈਗਾ ਸੀ। ਏਦਾਂ ਦੇ ਜਾਣੀ ਕਾਫੀ ਦਿਨਾਂ ਤੋਂ ਜਿਹੜਾ ਮਾਹੌਲ ਚੱਲ ਰਿਹਾ, ਜਾਣੀ ਫੀਲ ਹੋ ਰਿਹਾ ਵੀ ਭਾਦੋ ਸੱਚੀ ਆ ਚੁੱਕੀ ਆ। ਕਿਉਂਕਿ ਜਿਹੜੇ ਦੇਸੀ ਮਹੀਨੇ ਆ ਇਹ ਰੁੱਤਾਂ ਦੇ ਅਨੁਸਾਰ ਆਪਣੇ ਇੰਡੀਆ ਦੇ ਹਿਸਾਬ ਦੇ ਨਾਲ ਬਣੇ ਹੋਏ ਆ। ਤੇ ਇਹ ਵਧੀਆ ਲੱਗਦਾ ਕਿ ਇੱਥੇ ਵੀ ਜਿਹੜਾ ਉਸੇ ਮਹੀਨਿਆਂ ਦੇ ਨਾਲ ਆਪਾਂ ਜਿਹੜੇ ਆ ਬਕਾਇਦਾ ਚੱਲ ਰਹੇ ਆ, ਭਾਵੇਂ ਜਿਹੜਾ ਆ ਮੌਸਮ ਔਲਟ ਵੀ ਹੋਵੇ ਪਰ ਫਿਰ ਵੀ ਜਿਹੜਾ ਆ ਵਧੀਆ ਲੱਗਦਾ। ਤੇ ਖੈਰ ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਆ। ਟੈਲੀਗ੍ਰਾਮ ਦੇ ਨੰਬਰ ਦੇ ਉੱਤੇ ਤੁਸੀਂ ਮੈਸੇਜ ਜਿਹੜਾ ਆ ਕਰ ਸਕਦੇ ਆ, ਜੇ ਤੁਹਾਡੇ ਮਨ ਦੇ ਵਿੱਚ ਕੋਈ ਸੁਝਾਅ ਹੈਗਾ ਉਹ ਵੀ ਤੁਸੀਂ ਕਰ ਸਕਦੇ ਆ, ਜੇ ਕੋਈ ਜਾਣਕਾਰੀ ਹੈਗੀ ਆ ਉਹ ਵੀ ਤੁਸੀਂ ਸਾਡੇ ਨਾਲ ਸਾਂਝੀ ਜਿਹੜੀ ਆ ਕਰ ਸਕਦੇ ਹੋ। ਤੇ ਨਾਲ ਦੀ ਨਾਲ ਅੱਜ ਆਪਾਂ ਕੋਸ਼ਿਸ਼ ਕਰਾਂਗੇ ਨਵਦੀਪ ਸਿੰਘ ਜੀ ਗ੍ਰੀਨ ਪਾਰਟੀ ਤੋਂ, ਤੇ ਉਹਨਾਂ ਦੇ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਜੋ ਕੁਝ ਹੋ ਰਿਹਾ ਆ ਆਸਟ੍ਰੇਲੀਆ ਦੇ ਵਿੱਚ ਇਹਦੇ ਬਾਰੇ ਵੀ ਬੜਾ ਜ਼ਰੂਰੀ ਹੋ ਜਾਂਦਾ ਕਿ ਅਸੀਂ ਇਹਦੇ ਬਾਰੇ ਵੀ ਜਾਣਕਾਰੀ ਜਿਹੜੀ ਰੱਖੀਏ। ਕਿਉਂਕਿ ਆਪਾਂ ਹੁਣ ਜਦੋਂ ਆਏ ਆ ਇੱਥੇ ਰਹਿਣ ਲੱਗ ਗਏ ਆ, ਇਹ ਆਪਣਾ ਹੁਣ ਦੂਜਾ ਘਰ ਬਣ ਚੁੱਕਾ ਆਸਟ੍ਰੇਲੀਆ, ਤੇ ਇੱਥੇ ਦੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਵੀ ਜਿਹੜਾ ਆਪਾਂ ਨੂੰ ਜ਼ਰੂਰ ਇੰਟਰਸਟ ਜਿਹੜਾ ਆ ਲੈਣਾ ਚਾਹੀਦਾ। ਇਕੱਲੀ ਪੰਜਾਬ ਦੀ ਰਾਜਨੀਤੀ ਵਿੱਚ ਨਹੀਂ ਆਪਾਂ ਨੂੰ ਰੱਖਣੀ ਚਾਹੀਦੀ ਗੱਲ, ਤੇ ਇੱਥੇ ਦੀ ਜਿਹੜੀ ਰਾਜਨੀਤੀ ਆ ਇਹਦੇ ਵਿੱਚ ਵੀ ਸਰਗਰਮ ਹੋਣਾ ਪੈਣਾ ਆ, ਤੇ ਇਹੀ ਆਪਣੀ ਜਿਹੜੀ ਕਮਿਊਨਿਟੀ ਦੇ ਲਈ ਵੀ ਬਹੁਤ ਵਧੀਆ ਜਿਹੜੀ ਗੱਲ ਹੋਣੀ ਆ। ਤੇ ਉਹਨਾਂ ਤੋਂ ਆਪਾਂ ਗੱਲਾਂ ਬਾਤਾਂ ਜਿਹੜੀਆਂ ਇੱਥੇ ਦੀਆਂ ਸੁਣਾਂਗੇ ਆਪਾਂ, ਤੇ ਇੱਥੇ ਕੀ ਹੋ ਰਿਹਾ ਪਾਰਲੀਮੈਂਟ ਦੇ ਵਿੱਚ ਜਾਂ ਇੱਥੇ ਦੇ ਜਿਹੜੇ ਹਾਲਾਤ ਕਿਵੇਂ ਨੇ ਰਾਜਨੀਤਿਕ ਤੌਰ ਦੇ ਉੱਤੇ, ਉਹਦੇ ਬਾਰੇ ਜਿਹੜੇ ਅੱਜ ਆਪਾਂ ਗੱਲਾਂ ਬਾਤਾਂ ਜਿਹੜੀਆਂ ਉਹਨਾਂ ਦੇ ਘਰ ਨਾਲ ਕਰਾਂਗੇ। ਤੇ ਕੋਈ 9 ਵਜੇ ਦੇ ਕਰੀਬ ਜਿਹੜੀ ਉਹਨਾਂ ਦੇ ਨਾਲ ਮੈਂ ਰਾਬਤਾ ਬਣਾਉਣ ਦੀ ਕੋਸ਼ਿਸ਼ ਜਿਹੜੀ ਕਰੂੰਗੇ। ਤੇ ਨਾਲ ਤੁਸੀਂ ਜਿਹੜਾ ਗਾਣਾ ਆ ਗੀਤ ਸੰਗੀਤ ਹੈ ਕੋਈ ਸੁਣਨਾ ਆ ਉਹ ਵੀ ਤੁਸੀਂ ਸਾਨੂੰ ਸਾਂਝੀ ਜਿਹੜੀ ਬਣਾ ਸਕਦੇ ਆ ਟੈਲੀਗ੍ਰਾਮ ਦਾ ਨੰਬਰ ਜਿਹੜਾ, ਜਾਂ ਤੁਸੀਂ ਐਪ ਦੇ ਉੱਤੇ ਈਮੇਲ ਵੀ ਕਰ ਸਕਦੇ ਆ, ਜਿਹੜੇ ਦੋਸਤ ਸਾਡੇ ਈਮੇਲ ਕਰ ਸਕਦੇ ਆ ਐਪ ਦੇ ਜ਼ਰੀਏ, ਤੇ ਉਹ ਵੀ ਸਾਡੇ ਨਾਲ ਸਾਂਝ ਜਿਹੜੀ ਬਣਾ ਸਕਦੇ ਆ। ਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਜਿਹੜੇ ਗਾਣੇ ਆ ਅਸੀਂ ਉਹ ਇਸ ਪ੍ਰੋਗਰਾਮ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਚਲਾਈਏ, ਤੇ ਖਬਰਾਂ ਦੀ ਜਿਹੜੀ ਸਾਂਝ ਆ ਉਹ ਵੀ ਆਪਾਂ ਬਣਾਉਣੀ ਆ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੀ ਹੋ ਰਿਹਾ ਆ ਜਾਂ ਪੰਜਾਬ ਦੇ ਵਿੱਚ ਕੀ ਹੋ ਰਿਹਾ, ਇੰਡੀਆ ਵਿੱਚ ਕੀ ਹੋ ਰਿਹਾ ਆ, ਤੇ ਉਹਦੇ ਬਾਰੇ ਵੀ ਜਿਹੜੀ ਚਰਚਾ ਆ ਆਪਾਂ ਕਰ ਸਕਦੇ ਹਾਂ। ਤੁਹਾਡੇ ਮਨ ਦੇ ਵਿੱਚ ਕੋਈ ਸੁਝਾਅ ਹੈਗਾ ਤੁਸੀਂ ਉਹ ਵੀ ਜਿਹੜੇ ਸਾਂਝੇ ਆ ਸਾਡੇ ਨਾਲ ਕਰ ਸਕਦੇ ਹਾਂ। ਤੇ ਖੈਰ ਇੱਕ ਆਪਾਂ ਗਾਣਾ ਸੁਣਦੇ ਹਾਂ ਤੇ ਉਦੋਂ ਬਾਅਦ ਦੇ ਵਿੱਚ ਬਕਾਇਦਾ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ।
ਵਸਦਾਇਓ ਨੀ ਮੇਰੇ ਦਿਲ ਨੂੰ ਪੈਂਦੀ ਖੋਨੀ, ਮੇਰੇ ਅੰਦਰ ਵਸਦਾਇਓ ਨੀ ਮੇਰੇ ਦਿਲ ਨੂੰ ਪੈਂਦੀ ਖੋਨੀ, ਕੋਈ ਬਾਤ ਜੇ ਉਸਦੀ ਪਾਵੇ ਦਿਲ ਟੇਸ਼ਨ ਜਾ ਫੜ ਜਾਵੇ, ਕੋਈ ਬਾਤ ਜੇ ਉਸਦੀ ਪਾਵੇ ਦਿਲ ਟੇਸ਼ਨ ਜਾ ਫੜ ਜਾਵੇ, ਫਿਰ ਸੁਰਦੀ ਗੱਲ ਸੁਣਾਵੇ ਦਿਲ ਮੇਰਾ ਰੱਬ ਦਾ ਰੇਡੀਓ, ਦਿਲ ਮੇਰਾ ਰੱਬ ਦਾ ਰੇਡੀਓ, ਦਿਲ ਮੇਰਾ ਰੱਬ ਦਾ ਰੇਡੀਓ, ਦਾ ਰੇਡੀਓ, ਨੀ ਦਿਲ ਮੇਰਾ ਰੱਬ ਦਾ ਰੇਡੀਓ, ਨੀ ਦਿਲ ਮੇਰਾ ਰੱਬ ਦਾ ਰੇਡੀਓ। ਲੱਗ ਗਏ ਨੇ ਉਹਦੇ ਫਰਮਾਇਸ਼ੀ ਗੀਤਾਂ ਦੇ, ਹੁਣ ਆਉਣ ਸੁਨੇਹ ਲੱਗ ਗਏ ਨੇ ਉਹਦੇ ਫਰਮਾਇਸ਼ੀ ਗੀਤਾਂ ਦੇ, ਹੁਣ ਆਉਣ ਸੁਨੇਹ ਲੱਗ ਗਏ। ਇਸ ਕੱਚੀ ਉਮਰ ਸਖੀਓ ਨੀਏ ਰੋਗ ਦੇ ਕੇ ਲੱਗ ਗਏ ਨੇ ਉਹਦੇ ਫਰਮਾਇਸ਼ੀ ਗੀਤਾਂ ਦੇ, ਹੁਣ ਆਉਣ ਸੁਨੇਹ ਲੱਗ ਗਏ ਨੇ। ਕਦੇ ਇਸ਼ਕ ਚ ਨੱਚੇ ਗਾਵੇ, ਕਦੇ ਬੱਚਾ ਬਣ ਰੁੱਸ ਜਾਵੇ, ਕਦੇ ਕਮਲਾ ਹੋਣਾ ਚਾਵੇ। ਦਿਲ ਮੇਰਾ ਰੱਬ ਦਾ ਰੇਡੀਓ, 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 ਦਿਲ ਮੇਰਾ ਰੱਬ ਦਾ ਰੇਡੀਓ। ਜੋ ਪਲ ਪਲ ਹੀ ਨਾਮ ਜਪਾਉਂਦਾ ਰਹਿੰਦਾ ਏ, ਸਦਕੇ ਉਸ ਨਾਮ ਦੇ ਜੋ ਸਾਰੇ ਹੀ ਦੁੱਖ ਮਿਟਾਉਂਦਾ ਰਹਿੰਦਾ ਏ, ਸਦਕੇ ਉਸ ਨਾਮ ਦੇ ਜੋ ਸਾਰੇ ਹੀ ਦੁੱਖ ਮਿਟਾਉਂਦਾ ਰਹਿੰਦਾ ਏ, ਸਦਕੇ ਉਸ ਦੁੱਖ ਦੇ ਜੋ ਪਲ ਪਲ ਹੀ ਨਾਮ ਜਪਾਉਂਦਾ ਰਹਿੰਦਾ ਏ, ਸਦਕੇ ਉਸ ਨਾਮ ਦੇ ਜੋ ਸਾਰੇ ਹੀ ਦੁੱਖ ਮਿਟਾਉਂਦਾ ਰਹਿੰਦਾ ਏ। ਇਹ ਸਾਰੇ ਦੁੱਖ ਭੁੱਲ ਜਾਵੇ ਜੇ ਇੱਕ ਪਲ ਵਿੱਚ ਆ ਜਾਵੇ, ਫਿਰ ਪਲ ਪਲ ਮੌਜ ਮਨਾਵੇ। ਦਿਲ ਮੇਰਾ ਰੱਬ ਦਾ ਰੇਡੀਓ, ਦਿਲ ਮੇਰਾ ਰੱਬ ਦਾ ਰੇਡੀਓ, ਦਿਲ ਮੇਰਾ ਰੱਬ ਦਾ ਰੇਡੀਓ, ਦਿਲ ਮੇਰਾ ਰੱਬ ਦਾ ਰੇਡੀਓ। ਅੱਗ ਹੈ ਜਿਵੇਂ ਤਿਲ ਦੇ ਅੰਦਰ ਤੇਲ ਹੈ, ਤੈਨੂੰ ਬਾਹਰ ਤੰਗ ਹੈ ਜਿਸ ਦੀ, ਤੇਰੇ ਅੰਦਰ ਉਸ ਦਾ ਮੇਲ ਹੈ। ਤੈਨੂੰ ਬਾਹਰ ਤੰਗ ਹੈ ਜਿਸ ਦੀ, ਤੇਰੇ ਅੰਦਰ ਉਸ ਦਾ ਮੇਲ ਹੈ। ਜਿਵੇਂ ਪੱਥਰ ਦੇ ਵਿੱਚ ਅੱਗ ਹੈ, ਜਿਵੇਂ ਤਿਲ ਦੇ ਅੰਦਰ ਤੇਲ ਹੈ, ਤੈਨੂੰ ਬਾਹਰ ਤੰਗ ਹੈ ਜਿਸ ਦੀ, ਤੇਰੇ ਅੰਦਰ ਉਸ ਦਾ ਮੇਲ ਹੈ। ਤੇਰੇ ਅੰਦਰ ਉਸ ਦਾ ਮੇਲ ਹੈ, ਤੇਰੇ ਅੰਦਰ ਉਸ ਦਾ ਮੇਲ ਹੈ। ਫਿਰ ਬਾਹਰ ਲੈਣ ਕੀ ਜਾਵੇ, ਦਿਲ ਮੇਰਾ ਰੱਬ ਦਾ ਰੇਡੀਓ, 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 ਮੇਰਾ ਰੱਬ ਦਾ ਰੇਡੀਓ, ਦਿਲ ਮੇਰਾ ਰੱਬ ਦਾ ਰੇਡੀਓ।
ਜੀ ਦੋਸਤੋ, ਇੱਕ ਵਾਰੀ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੁਸੀਂ ਸੁਣ ਰਹੇ ਹੋ ਤੇ ਗਾਣਾ ਬਹੁਤ ਵਧੀਆ ਸੀ, ਮੈਨੂੰ ਕਾਫੀ ਰੁੱਝ ਗਿਆ ਸੀ ਉਸ ਗਾਣੇ ਦੇ ਵਿੱਚ। ਤੇ ਆਪਾਂ ਦੋਸਤੋ ਜਿਹੜੇ ਦੋ ਸਾਡੇ ਨਾਲ ਜੁੜ ਗਏ ਆ, ਉਹਨਾਂ ਦੇ ਨਾਲ ਜਿਹੜੀ ਸਾਂਝ ਆਪਾਂ ਜ਼ਰੂਰ ਬਣਾ ਦਈਏ। ਪ੍ਰਦੀਪ ਤੂਰ ਜੀ ਜੁੜ ਚੁੱਕੇ ਆ, ਪ੍ਰਭ ਸਿੰਘ ਜੀ ਵੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਈਮੇਲ ਕੀਤੀ ਆਪਾਂ ਨੂੰ। ਸੁਖਵਿੰਦਰ ਸੋਹ ਸਾਹਿਬ ਵੀ ਆਪਣੇ ਨਾਲ ਜੁੜੇ ਹੋਏ ਆ, ਰਾਜਮਿੰਦਰ ਸਿੰਘ ਜੀ ਵੀ ਆਏ ਤੇ ਉਹਨਾਂ ਨੇ ਵੀ ਜਿਹੜੇ ਮੈਸੇਜ ਆਏ ਆ। ਤੇ ਦੋਸਤੋ, ਸਭ ਤੋਂ ਪਹਿਲਾਂ ਮੈਂ ਜਿਹੜੀ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਆ ਉਹ ਗਿਆਨੀ ਦਿੱਤ ਸਿੰਘ ਹੋਣਾ ਤੋਂ ਕਰਨੀ ਚਾਹੁੰਦਾ। ਗਿਆਨੀ ਦਿੱਤ ਸਿੰਘ ਵੈਸੇ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ, ਪਰ ਜਿੱਥੇ ਤੱਕ ਮੈਂ ਸੋਚਦਾ ਕਿ ਗਿਆਨੀ ਦਿੱਤ ਸਿੰਘ ਹੋਣਾ ਨੂੰ ਬਣਦਾ ਸਤਿਕਾਰ ਜਿਹੜਾ ਆ ਉਹ ਸਿੱਖ ਕੌਮ ਨੇ ਦਿੱਤਾ ਨੀ। ਜਿੰਨੀ ਉਹਨਾਂ ਦੀ ਘਾਲਣਾ ਸੀ ਜਾਂ ਜਿੰਨੇ ਕੰਮ ਉਹਨਾਂ ਨੇ ਕੀਤੇ ਸੀ, ਪਤਾ ਨੀ ਇਹਦੇ ਕਾਰਨ ਪਿੱਛੇ ਕਈ ਹੋ ਸਕਦੇ ਆ, ਉਹ ਤੁਸੀਂ ਆਪ ਸਰਚ ਕਰਿਓ ਵੀ ਕੀ ਕੀ ਕਾਰਨ ਆ ਵੀ ਗਿਆਨੀ ਦਿੱਤ ਸਿੰਘ ਵਰਗੇ ਜਿਹੜੇ ਹੀਰੇ ਸੀ ਜਿਹੜੇ ਕੌਮ ਨੂੰ ਬੜੀਆਂ ਬੁਲੰਦੀਆਂ ਦੇ ਉੱਤੇ ਲੈ ਕੇ ਗਏ ਆ। ਬੜੀ ਉਹਨਾਂ ਦੀਆਂ ਇੱਕ ਤਰ੍ਹਾਂ ਕਹਿ ਦੋ ਵੀ ਬੜੀਆਂ ਕੁਰਬਾਨੀਆਂ ਨੇ। ਕੁਰਬਾਨੀ ਕੱਲੀ ਇਹ ਨਹੀਂ ਹੁੰਦੀ ਕਿ ਜਾਨ ਦੇ ਦੇਣੀ ਆ, ਜਾਨ ਨੂੰ ਤਲੀ ਦੇ ਉੱਤੇ ਧਰ ਕੇ ਤੁਰ ਪੈਣਾ ਕਿਸੇ ਮਿਸ਼ਨ ਦੇ ਲਈ, ਧਰਮ ਦੇ ਲਈ, ਉਹ ਵੀ ਇੱਕ ਤਰ੍ਹਾਂ ਦੀ ਕੁਰਬਾਨੀ ਹੁੰਦੀ ਆ। ਤੇ ਗਿਆਨੀ ਜੱਟ ਸਿੰਘ ਉਹਨਾਂ ਲੋਕਾਂ ਦੇ ਵਿੱਚੋਂ ਸਨ ਜਿਹਨਾਂ ਨੇ ਜਿਸ ਤਰ੍ਹਾਂ ਅੱਜ ਕੱਲ ਰੌਲਾ ਪੈ ਰਿਹਾ ਆ ਵੀ ਸਾਡੀ ਮਰਿਆਦਾ ਨੂੰ ਧੱਕਾ ਪਹੁੰਚਦਾ ਆ ਜਾਂ ਅਕਾਲ ਤਖ਼ਤ ਦੇ ਜਥੇਦਾਰ ਕੀ ਕਰਦੇ ਆ, ਕਾਫੀ ਕੁਛ ਜਿਹੜਾ ਹੋ ਰਿਹਾ। ਪਰ ਕੀ ਅਸੀਂ ਜਿਹੜੇ ਸਹੀ ਕੰਮ ਕਰਦੇ ਸੀ ਕਿ ਉਹਨਾਂ ਦਾ ਅਸੀਂ ਨਾਂ ਵੀ ਕਦੀ ਲੈਂਦੇ ਹਾਂ, ਜਾਂ ਕਿ ਅਸੀਂ ਉਹਨਾਂ ਦੇ ਪਿਛੋਕੜ ਦੇ ਬਾਰੇ ਜਾਣਦੇ ਹਾਂ ਕਿ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਕਿ ਉਹਨਾਂ ਨੂੰ ਬਣਦਾ ਜਿਹੜਾ ਮਾਣ ਸਤਿਕਾਰ ਆ ਉਹ ਦਿੱਤਾ ਗਿਆ। ਸ਼ਾਇਦ ਇਹ ਗੱਲ ਦੇ ਉੱਤੇ ਮੈਂ ਕਹਿ ਸਕਦਾ ਵੀ ਨਹੀਂ ਦਿੱਤਾ ਗਿਆ, ਉਹ ਸ਼ਾਇਦ ਇਸ ਕਰਕੇ ਵੀ ਨਹੀਂ ਦਿੱਤਾ ਗਿਆ ਵੀ ਉਹ ਉਸ ਕਮਿਊਨਿਟੀਆਂ ਨੂੰ ਕਈ ਵਾਰੀ ਬਿਲੋਂਗ ਕਰਦੇ ਹੁੰਦੇ ਆ ਜਿਹਨਾਂ ਨੂੰ ਅਸੀਂ ਚਾਹੁੰਦੇ ਹਾਂ ਵੀ ਨਹੀਂ ਸ਼ਾਇਦ ਅੱਗੇ ਆਉਣ। ਤੇ ਹੋ ਸਕਦਾ ਤੁਸੀਂ ਵੀ ਇਹਦੇ ਉੱਤੇ ਗੱਲ ਜਿਹੜੀ ਕਰ ਸਕਦੇ ਆ, ਪਰ ਮੈਂ ਗਿਆਨੀ ਜਗ ਸਿੰਘ ਵੀ ਉਹਨਾਂ ਦੀ ਅੱਜ ਵਰਸੀ ਆ ਤੇ ਉਹਨਾਂ ਦੇ ਬਾਰੇ ਮੈਂ ਅੱਜ ਸਾਡੇ ਨਾਲ ਗੱਲ ਜਿਹੜੀ ਉਹਨਾਂ ਦਾ ਜਿਹੜੀ ਜੀਵਨੀ ਆ ਉਹ ਸਾਂਝੀ ਕਰਨੀ ਚਾਹੁੰਦਾ। ਵੈਸੇ ਤਾਂ ਬਹੁਤ ਪ੍ਰੋਗਰਾਮ ਚਾਹੀਦੇ ਨੇ ਉਹਨਾਂ ਦੇ ਜੋ ਕੰਮ ਹੈਗੇ ਆ। ਮੈਂ ਇੱਕ ਸੰਖੇਪ ਦੇ ਵਿੱਚ ਉਹਨਾਂ ਦੇ ਬਾਰੇ ਦੱਸਣਾ ਚਾਹੁੰਦਾ ਕਿ ਗਿਆਨੀ ਜਗ ਸਿੰਘ ਕੌਣ ਸਨ, ਕਿਉਂਕਿ ਬਹੁਤ ਸਾਰੇ ਜਿਹੜੇ ਦੋਸਤ ਆ ਸਾਡੇ ਹੋਣਗੇ ਜਿਹੜੇ ਨਹੀਂ ਜਾਣਦੇ ਹੋਣਗੇ ਗਿਆਨੀ ਜਗਤ ਸਿੰਘ ਹੋਣਾਂ ਦੇ ਬਾਰੇ। ਗਿਆਨੀ ਜਗਤ ਸਿੰਘ ਸਰਬੱਤ ਦਾ ਭਲਾ ਮੰਗਣ ਵਾਲੇ ਗੁਰਸਿੱਖ ਸਨ ਤੇ ਉਹਨਾਂ ਦਾ ਜਨਮ 21 ਅਪ੍ਰੈਲ 1850 ਨੂੰ ਪਿੰਡ ਕਲੌੜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਪਿਤਾ ਬਾਬਾ ਦੀਵਾਨ ਸਿੰਘ ਤੇ ਮਾਤਾ ਰਾਮ ਕੌਰ ਦੇ ਗ੍ਰਹਿ ਵਿਖੇ ਹੋਇਆ ਸੀ। ਆਪ ਦੇ ਬਚਪਨ ਦਾ ਨਾਂ ਦਿੱਤਾ ਰਾਮ, ਗਿਆਨੀ ਜਗਤ ਸਿੰਘ ਦੇ ਨਾਂ ਦੇ ਨਾਲ ਮਸ਼ਹੂਰ ਹੋਏ। ਸ਼ਮਸ਼ੇਰ ਸਿੰਘ ਅਸ਼ੋਕ ਦੀ ਲਿਖਤ ਦੇ ਅਨੁਸਾਰ ਗਿਆਨੀ ਦਿੱਤ ਸਿੰਘ ਪਿਤਾ ਦੇ ਕਹਿਣ ਉੱਤੇ 9 ਸਾਲ ਦੀ ਉਮਰ ਵਿੱਚ ਹੀ ਘਰੋਂ ਨਿਕਲ ਕੇ ਸਮਾਜ ਸੁਧਾਰ ਦੇ ਕੰਮਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਲੱਗ ਪਏ ਸੀ। ਆਪ ਨੇ ਸਾਰੀ ਉਮਰ ਸਮਾਜ ਸੁਧਾਰ ਤੇ ਸਿੱਖੀ ਦੇ ਪ੍ਰਚਾਰ ਦੇ ਲਿਖ ਕੇ ਲਾ ਦਿੱਤੀ। ਆਪ ਨੇ ਆਪਣੀ ਕਲਮ ਰਾਹੀਂ ਸਮਾਜਿਕ ਕੁਰੀਤੀਆਂ ਦਾ ਡਟ ਕੇ ਵਿਰੋਧ ਕੀਤਾ ਤੇ ਸਮਾਜ ਨੂੰ ਇਹਨਾਂ ਤੋਂ ਮੁਕਤ ਕਰਨ ਲਈ ਅਹਿਮ ਭੂਮਿਕਾ ਵੀ ਨਿਭਾਈ। ਗਿਆਨੀ ਜੀ ਪੰਜਾਬੀ, ਹਿੰਦੀ, ਸੰਸਕ੍ਰਿਤ, ਉਰਦੂ ਤੇ ਅੰਗਰੇਜ਼ੀ ਚੰਗੀ ਤਰ੍ਹਾਂ ਜਾਣਦੇ ਸਨ। ਆਪ ਨੇ ਸੰਤ ਭਾਗ ਸਿੰਘ ਬਰਾੜਾ, ਸੰਤ ਕੌਲਦਾਸ, ਮੌਂਸ਼ੀ ਸੈਯਦ ਤੇ ਦਯਾਨੰਦ ਖੱਤਰੀ ਕੋਲੋਂ ਧਾਰਮਿਕ ਤੇ ਰਾਜਨੀਤਿਕ ਗ੍ਰੰਥਾਂ ਦੀ ਵਿਦਿਆ ਵੀ ਲਈ। ਪ੍ਰੋਫੈਸਰ ਗੁਰਮੁਖ ਸਿੰਘ ਆਪ ਦੇ ਪਰਮ ਮਿੱਤਰਾਂ ਵਿੱਚੋਂ ਇੱਕ ਸਨ। ਆਪ ਨੇ ਗਿਆਨੀ ਦੀ ਪੜ੍ਹਾਈ ਪੂਰੀ ਕੀਤੀ ਤੇ ਉਸ ਦਿਨ ਤੋਂ ਆਪ ਦੇ ਨਾਲ ਗਿਆਨੀ ਸ਼ਬਦ ਜੁੜ ਗਿਆ ਤੇ ਆਪ ਦਿੱਤ ਸਿੰਘ ਤੋਂ ਗਿਆਨੀ ਦਿੱਤ ਸਿੰਘ ਦੇ ਨਾਂ ਨਾਲ ਮਸ਼ਹੂਰ ਹੋਏ। ਆਪ ਦੀ ਸ਼ਾਦੀ ਬੀਬੀ ਬਿਸ਼ਨ ਕੌਰ ਦੇ ਨਾਲ ਹੋਈ ਤੇ ਆਪ ਦੇ ਘਰ ਇੱਕ ਲੜਕਾ ਬਲਦੇਵ ਸਿੰਘ ਤੇ ਲੜਕੀ ਵਿਦਿਆਵੰਤ ਕੌਰ ਨੇ ਜਨਮ ਲਿਆ। ਬੇਟੀ ਜਦ 11 ਸਾਲ ਦੀ ਹੋਈ ਤਾਂ ਉਸਦੀ ਅਚਾਨਕ ਮੌਤ ਹੋ ਗਈ। ਆਪ ਲਈ ਇਹ ਦੁੱਖ ਆਸਹਿ ਸੀ। ਗਿਆਨੀ ਦਿੱਤ ਸਿੰਘ ਉੱਚ ਕੋਟੀ ਦੇ ਕਵੀ ਵੀ ਸਨ। ਉਹਨਾਂ ਦਾ ਪਹਿਲਾ ਕਿੱਸਾ ਸ਼ੀਰੀ ਫਰਿਆਦ ਲਿਖਿਆ, ਫਿਰ ਉਹਨਾਂ ਦੀ ਕਲਮ ਨਿਰੰਤਰ ਮਾਰ ਕੇ ਮਾਰਦੀ ਰਹੀ। ਉਹਨਾਂ ਜਾਤ ਪਾਤ ਦਾ ਡਟ ਕੇ ਵਿਰੋਧ ਕੀਤਾ। ਜਦ ਆਰੀਆ ਸਮਾਜੀਆਂ ਦੇ ਪ੍ਰਭਾਵ ਸਦਕਾ ਕੁੱਝ ਸਿੱਖ ਆਰੀਆ ਸਮਾਜੀ ਹੋ ਰਹੇ ਸਨ ਤਾਂ ਆਪ ਨੇ ਆਰੀਆ ਸਮਾਜੀ ਪੰਡਿਤ ਦਯਾਨੰਦ ਨਾਲ ਸੰਵਾਦ ਰਚਾਏ ਤੇ ਪੰਡਿਤ ਦਯਾਨੰਦ ਨੂੰ ਮਾਤ ਵੀ ਦਿੱਤੀ। ਆਰੀਆ ਸਮਾਜੀ ਹੋਏ ਸਿੱਖ ਦੁਆਰਾ ਸਿੱਖ ਧਰਮ ਵਿੱਚ ਆ ਗਏ। ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ ਦੀ ਸੋਚ ਸਦਕਾ 1889 ਦੇ ਵਿੱਚ ਸ੍ਰੀ ਗੁਰੂ ਸਿੰਘ ਸਭਾ ਸਥਾਪਿਤ ਹੋਈ। ਸੰਨ 1886 ਨੂੰ ਖਾਲਸਾ ਅਖਬਾਰ ਲਾਹੌਰ ਸ਼ੁਰੂ ਕੀਤਾ ਗਿਆ। ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਬਾ ਖੇਮ ਸਿੰਘ ਬੇਦੀ ਦਰਬਾਰ ਸਾਹਿਬ ਦੇ ਅੰਦਰ ਗੱਦੀ ਲਗਾ ਕੇ ਬੈਠਦਾ ਹੁੰਦਾ ਸੀ। ਇਸ ਗੱਲ ਦਾ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ ਨੇ ਡਟ ਕੇ ਵਿਰੋਧ ਕੀਤਾ ਤੇ ਇੱਕ ਦਿਨ ਉਸ ਹੇਠੋਂ ਗੱਦੀ ਖਿੱਚ ਕੇ ਬਾਹਰ ਸੁੱਟ ਦਿੱਤੀ। ਗਿਆਨੀ ਦਿੱਤ ਸਿੰਘ ਨੂੰ ਭਾਈ ਕਾਨ ਸਿੰਘ ਨਾਭਾ, ਭਾਈ ਵੀਰ ਸਿੰਘ, ਗਿਆਨੀ ਗਿਆਨ ਸਿੰਘ, ਭਾਈ ਸੰਤੋਖ ਸਿੰਘ ਤੇ ਮੁਕਾਲਿਫ ਦਾ ਸਾਥ ਪ੍ਰਾਪਤ ਹੋਇਆ। ਆਪ 6 ਸਤੰਬਰ 1901 ਨੂੰ ਗੁਰੂ ਚਰਨਾਂ ਦੇ ਵਿੱਚ ਜਾ ਬਰਾਜੇ। ਤੇ ਦੋਸਤੋ ਮੈਂ ਇੱਥੇ ਇਹ ਗੱਲ ਜ਼ਰੂਰ ਦੱਸ ਦਵਾਂ ਵੀ ਜਿਹਨਾਂ ਨੂੰ ਹਰਾਇਆ ਸੀ ਗਿਆਨੀ ਆਪਣੇ ਜਿਹੜੇ ਰਿਸ਼ੀ ਆਰੀਆ ਸਮਾਜੀ ਪੰਡਿਤ ਦਯਾਨੰਦ ਜਿਹਨਾਂ ਦੀ ਆਪਾਂ ਗੱਲ ਕੀਤੀ, ਉਹਨਾਂ ਨੂੰ ਸੰਵਾਦ ਦੇ ਥਰੂ ਜਿਹੜਾ ਹਰਾਇਆ, ਉਹਨਾਂ ਦੇ ਨਾਂ ਦੇ ਉੱਤੇ ਦੇਖੋ ਕਿੰਨੀਆਂ ਜ਼ਿਆਦਾ ਸੰਸਥਾਵਾਂ ਹੈਗੀਆਂ ਆਰੀਆ ਸਮਾਜੀਆਂ ਨੇ, ਕਿੰਨਾ ਕੰਮ ਜਿਹੜਾ ਕੀਤਾ। DAV ਕਾਲਜ ਹੈਗੇ ਆ, DAV ਸਕੂਲ ਹੈਗੇ ਆ, ਤੇ ਅਸੀਂ ਗਿਆਨੀ ਦਿੱਤ ਸਿੰਘ ਦਾ ਨਾਂ ਵੀ ਸ਼ਾਇਦ ਲੋਕਾਂ ਤੱਕ ਨਹੀਂ ਪਹੁੰਚਾ ਪਾਏ। ਤੇ ਇਹ ਵੀ ਇੱਕ ਅੱਜ ਦੀ ਲੋੜ ਹੈਗੀ ਆ ਕਿ ਗਿਆਨੀ ਦਿੱਤ ਸਿੰਘ ਉਹਨਾਂ ਦੀਆਂ ਜਿੰਨੀਆਂ ਵੀ ਕਿਤਾਬਾਂ ਹੈਗੀਆਂ ਉਹਨਾਂ ਨੂੰ ਪਹੁੰਚਾਇਆ ਜਾਵੇ, ਉਹਨਾਂ ਨੇ ਜੋ ਸਮਾਜ ਸੁਧਾਰਕ ਕੰਮ ਕੀਤੇ ਆ ਉਹ ਵੀ ਜਿਹੜੇ ਆ ਜ਼ਰੂਰ ਪਹੁੰਚਾਏ ਜਾਣ। ਖਾਸ ਤੌਰ ਤੇ ਜਦੋਂ ਨਿਘਾਰ ਆ ਚੁੱਕਾ ਸੀਗਾ ਉਸ ਵੇਲੇ ਧਰਮ ਦੇ ਰੱਖਿਆ ਦੇ ਲਈ ਸਾਹਮਣੇ ਜਿਹੜੇ ਆਏ ਆ ਪ੍ਰੋਫੈਸਰ ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ, ਬੜੇ ਕਾਬਲੇ ਤਰੀਫ ਇਹਨਾਂ ਨੇ ਕੰਮ ਜਿਹੜੇ ਆ ਕੀਤੇ ਆ। ਤੇ ਖੈਰ ਦੋਸਤੋ ਇਹ ਥੋੜੀ ਜਿਹੀ ਝਾਤ, ਜੀਵਨ ਝਾਤ ਜਿਹੜੀ ਆ ਗਿਆਨੀ ਦਿੱਤ ਸਿੰਘ ਜੀ ਉਹਨਾਂ ਦੇ ਨਾਲ ਆਪਾਂ ਪੁਆਈ ਸੀ। ਜੇ ਤੁਹਾਡੇ ਮਨ ਦੇ ਵਿੱਚ ਵੀ ਕੋਈ ਵਿਚਾਰ ਹੈਗਾ ਤਾਂ ਜ਼ਰੂਰ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਂਝਾ ਜਿਹੜਾ ਆ ਕਰ ਸਕਦੇ ਹਾਂ। ਪ੍ਰਦੀਪ ਟੂਰ ਭਾਜੀ ਜੁੜੇ ਆ ਤੇ ਉਹਨਾਂ ਨੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ। ਤੁਹਾਨੂੰ ਵੀ ਭਾਜੀ ਸਤਿ ਸ੍ਰੀ ਅਕਾਲ। ਤੇ ਪ੍ਰਭ ਸਿੰਘ ਜੀ ਆਪਾਂ ਨੂੰ ਈਮੇਲ ਕਰਦੇ ਆ ਤੇ ਉਹਨਾਂ ਨੇ ਕਿਹਾ ਸਤਿ ਸ੍ਰੀ ਅਕਾਲ ਜਿੰਨੇ ਵੀ ਦੋਸਤ ਸਾਡੇ ਜਿਹੜੇ ਸਰਮਾ ਰੇਡੀਓ ਨੂੰ ਸੁਣ ਰਹੇ ਆ ਉਹ ਕਹਿੰਦੇ ਵੀ ਇਹ ਜਿਹੜਾ ਪ੍ਰੋਗਰਾਮ ਆ ਇਹ ਮੇਰੀ ਆਦਤ ਬਣ ਚੁੱਕਾ ਆ ਤੇ ਮੈਂ ਇੱਦਾਂ ਲੱਗਦਾ ਜਦੋਂ ਇਹ ਸੁਣਦਾ ਨੀ ਤਾਂ ਸ਼ਾਇਦ ਕੰਪਲੀਟ ਨੀ ਮਹਿਸੂਸ ਕਰਦਾ ਤੇ ਕਹਿੰਦੇ ਵੀ ਹਰ ਦਿਨ ਕੁਛ ਨਾ ਕੁਛ ਨਵਾਂ ਜਿਹੜਾ ਆ ਸਿੱਖਣ ਨੂੰ ਮਿਲਦਾ ਪ੍ਰਭਜੋਤ ਜੀ ਹੁਣਾਂ ਨੇ ਇਹ ਆਪਾਂ ਨੂੰ ਗੱਲ ਕਹੀ ਆ ਤੇ ਨਾਲ ਥੈਂਕਸ ਜਿਹੜਾ ਸਾਰੀ ਟੀਮ ਦਾ ਕੀਤਾ ਆ ਬਹੁਤ ਬਹੁਤ ਧੰਨਵਾਦ ਪ੍ਰਭ ਜੀ ਤੇ ਸਿੱਖਣ ਨੂੰ ਸਾਨੂੰ ਵੀ ਬਹੁਤ ਕੁਛ ਮਿਲਦਾ ਹੈ ਕਿਉਂਕਿ ਸਾਡੇ ਜਿਹੜੇ ਮੈਸੇਜ ਆ ਸਾਡੀ ਜਿਹੜੀ ਫੀਡਬੈਕ ਆ ਉਤੋਂ ਜਿਹੜਾ ਅਸੀਂ ਵੀ ਕੁਛ ਨਾ ਕੁਛ ਜਿਹੜਾ ਨਵਾਂ ਹਰ ਪ੍ਰੋਗਰਾਮ ਦੇ ਵਿੱਚ ਸਿੱਖ ਕੇ ਜਾਂਦੇ ਹਾਂ ਕੁਝ ਨੀ ਕੁਝ ਸਮਾਂ ਬਹੁਤ ਜ਼ਿਆਦਾ ਕਿਉਂਕਿ ਸਿੱਖਣਾ ਜਿਹੜਾ ਨਿਰੰਤਰ ਜਿਹੜਾ ਚੱਲਦਾ ਰਹਿੰਦਾ ਈਵਨ ਕਿ ਕਹਿੰਦੇ ਬੰਦਾ ਮਰ ਜਾਂਦਾ ਪਰ ਮਰਨ ਤੋਂ ਬਾਅਦ ਵੀ ਉਹਦਾ ਕਈ ਕੁਛ ਚਿਰ ਤੱਕ ਜਿਹੜਾ ਸਿੱਖਣਾ ਹੈ ਉਹ ਚੱਲਦਾ ਰਹਿੰਦਾ ਹੈ ਸੁਖਵਿੰਦਰ ਸੋਹਣ ਜੀ ਆਪਣੇ ਨਾਲ ਜੁੜਿਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਫਿਰਨੀ ਤੋਂ ਤੇ ਉਹਨਾਂ ਦਾ ਵੀ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਰਾਜਿੰਦਰ ਜੀ ਉਹ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਉਹ ਕਹਿੰਦੇ ਬਈ ਪੁੱਤ ਆਪਣੇ ਬਾਪੂ ਨਾਲ ਸਲਾਹੀ ਪਿਆ ਤੇ ਕਹਿੰਦਾ ਆਟਾ ਮੁੱਕ ਜਾਂਦਾ ਕਦੇ ਮੁੱਕ ਜਾਂਦੀ ਖੰਡ ਬਾਪੂ ਛੱਤ ਚੋਣ ਲੱਗੇ ਕਦੇ ਡਿੱਗ ਪੈਂਦੀ ਕੰਧ ਬਾਪੂ ਪੱਕੀ ਫਸਲ ਦੇ ਉੱਤੇ ਮੀਂਹ ਗੜੇ ਪੈਂਦੇ ਨੇ ਬਾਪੂ ਜੀ ਅੱਗੇ ਉਹ ਕਹਿੰਦੇ ਇਸੇ ਨੂੰ ਤਾਂ ਪੁੱਤਰਾ ਕਬੀਰਦਾਰੀ ਕਹਿੰਦੇ ਨੇ ਕਿਆ ਬਾਤਾਂ ਜੀ ਬਹੁਤ ਵਧੀਆ ਤੇ ਕਿਹਾ ਜਾਂਦਾ ਨਾ ਵੀ ਬਾਪੂ ਬਾਪੂ ਕਹਿੰਦੇ ਸੀ ਬੜਾ ਖੁਸ਼ ਰਹਿੰਦੇ ਸੀ ਤੇ ਬਾਪੂ ਬਾਪੂ ਕਹਾਏ ਤਾਂ ਬੜਾ ਦੁੱਖ ਪਾਏ ਤੇ ਖੈਰ ਫੇਰ ਵੀ ਸਾਡੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਰਾਜਵਿੰਦਰ ਸਿੰਘ ਜੀ ਨਾਲ ਕਹਿ ਰਹੇ ਆ ਵੀ ਭਾਜੀ ਲਵਲੀ ਨਿਰਮਾਣ ਦਾ ਦੁਗਾਣਾ ਸੁਰਖੀ ਪਾਊਡਰ ਸੁਣਾ ਦਿਓ ਜੀ ਜ਼ਰੂਰ ਜੀ ਸੁਰਖੀ ਪਾਊਡਰ ਜਿਹੜਾ ਆ ਤੁਹਾਨੂੰ ਜ਼ਰੂਰ ਸੁਣਾਵਾਂਗੇ ਪ੍ਰੋਗਰਾਮ ਦੇ ਵਿੱਚ ਲਵਲੀ ਨਿਰਮਾਣ ਉਹਨਾਂ ਦਾ ਤੇ ਲਵਲੀ ਨਿਰਮਾਣ ਵੈਸੇ ਜਾਣਿਆ ਜਾਂਦਾ ਬੜਾ ਮਸ਼ਹੂਰ ਉਹਨਾਂ ਦਾ ਗਾਣਾ ਹੋਇਆ ਸੀ ਅਸੀਂ ਪੱਤੇ ਪੱਤ ਝੜਦੇ ਨੀ ਤੂੰ ਕਲੀ ਬਹਾਰ ਆਉਂਦੀ ਹੈ ਨਾ ਬੜਾ ਇੱਕ ਆਇਰਨੀ ਜਾ ਕਹਿ ਲਓ ਮੈਂ ਤਾਂ ਉੱਪਰ ਅਲੰਕਾਰ ਸ਼ਾਇਦ ਪੰਜਾਬੀ ਦੇ ਵਿੱਚ ਉਹਨੂੰ ਕਹਿੰਦੇ ਆ ਤੇ ਉਹ ਉਹਨਾਂ ਨੇ ਵਰਤੇ ਸੀ ਉਸ ਗਾਣੇ ਦੇ ਵਿੱਚ ਤੇ ਕਾਫੀ ਮਕਬੂਲ ਵੀ ਉਹ ਗਾਣਾ ਜਿਹੜਾ ਹੋਇਆ ਸੀ ਤਾਂ ਮੈਨੂੰ ਯਾਦ ਆਇਆ ਲਵਲੀ ਨਿਰਮਾਣ ਦਾ ਨਾਮ ਸੁਣ ਕੇ ਤੇ ਜਗਤਾਰ ਜੀ ਢੁੱਡੀਕੇ ਵਾਲੇ ਭਾਜੀ ਆਪਣੇ ਨਾਲ ਜੁੜ ਚੁੱਕੇ ਆ ਤੇ ਭਾਜੀ ਹੁਣੀ ਹਾਂਗਕਾਂਗ ਤੋਂ ਨਿਰੰਤਰ ਆਪਣੇ ਨਾਲ ਰਾਬਤੇ ਦੇ ਵਿੱਚ ਰਹਿੰਦੇ ਆ ਤੇ ਉਹ ਕਹਿੰਦੇ ਵੀ ਆਪਣੀ ਸੋਚ ਸਕਾਰਾਤਮਕ ਤੇ ਤਸੀਰ ਚਿਰਾਗ ਵਰਗੀ ਹੋਣੀ ਚਾਹੀਦੀ ਹੈ ਸੋਚਣਾ ਇਹ ਨਹੀਂ ਚਾਹੀਦਾ ਕਿ ਘਰ ਕਿਸ ਦਾ ਰੋਸ਼ਨ ਹੋਇਆ ਸ਼ੁਭ ਸਵੇਰ ਦੋਸਤੋ ਢੁੱਡੀਕੇ ਵਾਲੇ ਭਾਜੀ ਕਹਿ ਰਹੇ ਬਹੁਤ ਵਧੀਆ ਇਹ ਗੱਲ ਹੈਗੀ ਆ ਕਿ ਸਾਨੂੰ ਇੱਕ ਸ਼ਾਇਦ ਇਹ ਵੀ ਐਕਟ ਹੈਗਾ ਜੇ ਆਪਾਂ ਛੋਟੇ ਸ਼ਬਦਾਂ ਦੇ ਵਿੱਚ ਇੱਕ ਕਹਿ ਦਈਏ ਕਿ ਸਾਨੂੰ ਜੈਲਸੀ ਨੀ ਭਾਜੀ ਕਰਨੀ ਚਾਹੀਦੀ ਈਰਖਾ ਨੀ ਹੋਣੀ ਚਾਹੀਦੀ ਚਿਰਾਗ ਜੇ ਗੁਆਂਢੀ ਦੇ ਘਰ ਜਿਹੜਾ ਚੱਲਦਾ ਹੈ ਤਾਂ ਖੁਸ਼ ਹੋਣਾ ਚਾਹੀਦਾ ਵੀ ਉਹਦੇ ਘਰ ਜਿਹੜਾ ਆ ਪ੍ਰਕਾਸ਼ ਆ ਹਨਾ ਇਹ ਨੀ ਹੋਣਾ ਚਾਹੀਦਾ ਵੀ ਅਸੀਂ ਜਿਹੜਾ ਘਰ ਜੈਲਸੀ ਆ ਜਾਂ ਉਹ ਜਿਹੜਾ ਦੀਵਾ ਆ ਉਹ ਬੁਝਾਉਣ ਦੀ ਕੋਸ਼ਿਸ਼ ਕਰੀਏ ਜ਼ਰੂਰ ਸਕਾਰਾਤਮਕ ਪੋਜ਼ਿਟਿਵ ਥਿੰਕਿੰਗ ਜਿਹੜੀ ਆ ਜ਼ਰੂਰ ਹੋਣਾ ਚਾਹੀਦਾ ਆਰਥੋਡੋਕਸ ਨਹੀਂ ਹੋਣਾ ਚਾਹੀਦਾ ਆਪਟੀਮਿਸਟਿਕ ਜਿਹੜਾ ਆ ਆਪਾਂ ਕਹਿ ਦਈਏ ਕਿ ਹੋਣਾ ਚਾਹੀਦਾ ਜੀ ਐਸ ਚਾਲ ਭਾਜੀ ਜਿਹੜੇ ਆਪਾਂ ਨੇ ਨਾਲ ਹਮੇਸ਼ਾ ਹੀ ਜਿਹੜੀਆਂ ਖਬਰਾਂ ਜਿਹੜੀਆਂ ਆਪਣੇ ਨਾਲ ਭੇਜਦੇ ਆ ਉਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਇਹਦੇ ਬਾਰੇ ਵੀ ਆਪਾਂ ਜਿਹੜੀ ਗੱਲ ਕਰਾਂਗੇ ਤੇ ਦਲਜੀਤ ਢਿੱਲੋਂ ਭਾਜੀ ਹੁਣੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਕਿਹਾ ਵੀ ਭਾਜੀ ਕਿੰਨਾ ਚੰਗਾ ਹੁੰਦਾ ਜੇ ਉਹਨਾਂ ਦੇ ਫਲਸਫੇ ਬਾਰੇ ਖੋਲ ਕੇ ਵਿਸਥਾਰ ਨਾਲ ਗੱਲ ਕਰਦੇ ਤਾਂ ਜ਼ਰੂਰ ਭਾਜੀ ਆਪਾਂ ਕਿਉਂਕਿ ਅੱਜ ਉਹਨਾਂ ਦੀ ਬਰਸੀ ਆ ਤੇ ਮੈਂ ਤਾਂ ਥੋੜਾ ਜਿਹਾ ਜੀਵਨ ਦੇ ਬਾਰੇ ਅਜੇ ਦੱਸਿਆ ਆ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਕਿਸੇ ਦਿਨ ਜੁੜ ਸਕਦੇ ਆ ਤੇ ਮੈਂ ਵੀ ਆਉਣਾ ਕਿਉਂਕਿ ਕਾਫੀ ਪੜ੍ਹਿਆ ਮੈਂ ਉਹਨਾਂ ਦੇ ਬਾਰੇ ਕਾਫੀ ਉਹਨਾਂ ਦੀਆਂ ਬੁੱਕਸ ਜਿਹੜੀਆਂ ਪੜ੍ਹੀਆਂ ਆ ਗਿਆਨੀ ਜਗਤ ਸਿੰਘ ਹੋਣਾਂ ਦੀਆਂ ਕੋਈ 10-12 ਸਾਲ ਪਹਿਲਾਂ ਦੀਆਂ ਪੜ੍ਹੀਆਂ ਹੋਈਆਂ ਤੇ ਮੈਂ ਸਾਰਾ ਉਹ ਜਿਹੜਾ ਰੀਕਾਲ ਕਰ ਲੈਣਾ ਕਿਸੇ ਦਿਨ ਤੇ ਤੁਸੀਂ ਮੇਰੇ ਨਾਲ ਰਾਬਤਾ ਬਣਾਓ ਤੇ ਆਪਾਂ ਫਿਰ ਦੋਨੇ ਪ੍ਰੋਗਰਾਮ ਕਰਕੇ ਤੇ ਜ਼ਰੂਰ ਉਹਨਾਂ ਦੇ ਫਲਸਫੇ ਬਾਰੇ ਬੜਾ ਡੀਪਲੀ ਹੈਗਾ ਖਾਸ ਤੌਰ ਤੇ ਜਿਹੜਾ ਬੁੱਤ ਪੂਜਾ ਤੋਂ ਵੀ ਹਟਾਇਆ ਸੀ ਆਪਾਂ ਨੂੰ ਕਿਹਾ ਗਿਆ ਇਹ ਵੀ ਉੱਥੇ ਕਾਫੀ ਜਿਹੜੇ ਇੱਦਾਂ ਦੇ ਗੱਲਾਂ ਹੋਣ ਲੱਗ ਗਈਆਂ ਸੀ ਜਿਹਨਾਂ ਦਾ ਇਹਨਾਂ ਨੇ ਜਿਹੜਾ ਸੁਧਾਰ ਦੇ ਤੌਰ ਦੇ ਉੱਤੇ ਕੰਮ ਜਿਹੜਾ ਕੀਤਾ ਆ ਤੇ ਜ਼ਰੂਰ ਆਪਾਂ ਇਸ ਗੱਲ ਦੇ ਉੱਤੇ ਜ਼ਰੂਰ ਕਰਾਂਗੇ ਮੈਂ ਐਗਰੀ ਕਰਦਾ ਇਸ ਗੱਲ ਦੇ ਨਾਲ ਕਿ ਉਹਨਾਂ ਦਾ ਜਿਹੜਾ ਫਾਲਸ ਪਾਇਆ ਜਾਂ ਉਹਨਾਂ ਦੀਆਂ ਬੁੱਕਸ ਜਿਹੜੀਆਂ ਉਹਨਾਂ ਦੀਆਂ ਰਿਟਨ ਹੈਗੀਆਂ ਉਹਨਾਂ ਦੇ ਨਾਲ ਆਪਾਂ ਜਿਹੜਾ ਰੈਫਰੈਂਸ ਦੇ ਨਾਲ ਕਿਸੇ ਦਿਨ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਜਿਹੜੀ ਆ ਕਰਾਂਗੇ ਤੇ ਅੱਗੇ ਆਪਣੇ ਨਾਲ ਹਰੀਸ਼ ਅਰੋੜਾ ਜੀ ਵੀ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੇ ਹਰਮਨ ਪਰਿਵਾਰ ਨੂੰ ਤੇ ਉਹ ਵੀ ਕਹਿੰਦੇ ਵੀ ਬਾਈ ਜੀ ਹਾਜ਼ਰੀ ਕਬੂਲ ਕਰਿਓ ਜਿਉਂਦੇ ਵਾਸਤੇ ਰਹੋ ਬਾਈ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਸਾਡੇ ਵੱਲੋਂ ਵੀ ਇਹੀ ਅਰਦਾਸ ਆ ਹਰੀਸ਼ ਅਰੋੜਾ ਜੀ ਕਿ ਜਿੰਨੇ ਵੀ ਸਾਡੇ ਲਿਸਨਰ ਆ ਤੁਸੀਂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰਹਿਣ ਕਿਉਂਕਿ ਤੁਸੀਂ ਜੇ ਚੜ੍ਹਦੀ ਕਲਾ ਵਿੱਚ ਤੇ ਅਸੀਂ ਵੀ ਚੜ੍ਹਦੀ ਕਲਾ ਦੇ ਵਿੱਚ ਹੈਗੇ ਆ ਤੇ ਬਲਵਿੰਦਰ ਸਿੰਘ ਜੀ ਜੁੜ ਚੁੱਕੇ ਆ ਆਪਣੇ ਨਾਲ ਕੈਲ ਮੇਲ ਕਲੱਬ ਵਾਲੇ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਪੰਜਾਬੀ ਪ੍ਰੋਗਰਾਮ ਸੁਣ ਰਹੇ ਆ ਤੇ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਕੀਤਾ ਥੈਂਕਸ ਫੋਰ ਇਨਫੋਰਮੇਸ਼ਨ ਅਬਾਊਟ ਗਿਆਨੀ ਦਿੱਤ ਸਿੰਘ ਜੀ ਤੇ ਤੁਹਾਡਾ ਵੀ ਧੰਨਵਾਦ ਤੇ ਜ਼ਰੂਰ ਆਪਾਂ ਜੇ ਤੁਸੀਂ ਲਾਈਕ ਕਰਦੇ ਹਾਂ ਜਿੱਦਾਂ ਆਪਾਂ ਨੂੰ ਭਾਜੀ ਦਲਜੀਤ ਸਿੰਘ ਜੀ ਉਹਨਾਂ ਨੇ ਕਿਹਾ ਮਹਿਤਾ ਚੌਕ ਤੋਂ ਬਈ ਹੋਰ ਵੀ ਆਪਾਂ ਜਿਹੜੀ ਗੱਲ ਜਿਹੜੀ ਇਹਦੇ ਬਾਰੇ ਕਰ ਸਕਦੇ ਹਾਂ ਕਿਉਂਕਿ ਫੀਡਬੈਕ ਬੜੀ ਜ਼ਰੂਰੀ ਆ ਕਈ ਵਾਰੀ ਕੀ ਹੁੰਦਾ ਆ ਕਿ ਅਸੀਂ ਜਿਹੜੀ ਗੱਲ ਕਰਨੀ ਸ਼ੁਰੂ ਕਰਦੇ ਨੇ ਕਈ ਵਾਰੀ ਸਰੋਤੇ ਜਿਹੜੇ ਆ ਉਹ ਲਾਈਕ ਨਹੀਂ ਕਰਦੇ ਹਨਾ ਤੇ ਆਪਾਂ ਫੀਡਬੈਕ ਜ਼ਰੂਰ ਲਈਏ ਤੇ ਜੇ ਤੁਸੀਂ ਚਾਹੋ ਤਾਂ ਆਪਾਂ ਜੇ ਗੱਲ ਬਣੀ ਤਾਂ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਹੀ ਆਪਾਂ ਗੱਲ ਜਿਹੜੀ ਕਰ ਸਕਦੇ ਹਾਂ, ਤੇ ਕਿਉਂਕਿ ਦਲਜੀਤ ਭਾਜੀ ਬਹੁਤ ਜ਼ਿਆਦਾ ਧਰਮ ਦੇ ਬਾਰੇ ਜਾਣਦੇ ਨੇ, ਤੇ ਮੈਂ ਜੇ ਜੀਵਨੀ ਦੇ ਬਾਰੇ ਗੱਲ ਕਰਾਂ ਤੇ ਆਪਾਂ ਫਾਲਸੇ ਦੇ ਵਿੱਚ ਸਾਂਝਾ ਜਿਹੜਾ ਪ੍ਰੋਗਰਾਮ ਹੈ ਉਹ ਕਰ ਸਕਦੇ ਹਾਂ ਤੇ ਭਾਜੀ ਉਹਨਾਂ ਦੇ ਨਾਲ, ਤੇ ਸਰੋਤਿਓ ਬਹੁਤ ਬਹੁਤ ਸਾਡਾ ਜਿਹੜਾ ਧੰਨਵਾਦ ਆ। ਤੇ ਗਾਣਾ ਵੀ ਹੁਣ ਆਪਾਂ ਨਾਲ ਸੁਣ ਲੈਂਦੇ ਹਾਂ, ਤੇ ਗਾਣੇ ਤੋਂ ਬਾਅਦ ਜਿਹੜੀ ਆਪਾਂ ਕੁਛ ਖ਼ਬਰਾਂ ਦੇ ਉੱਤੇ ਜਿਹੜੀ ਝਾਤ ਆ ਉਹ ਕਹਿਣਾ ਸ਼ੁਰੂ ਕਰ ਦੇਵਾਂ। ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਜਿਹੜੀ ਆ ਬਣਾਈ ਹੋਈ ਆ ਤੇ ਦੋ ਸਮੱਸਿਆਵਾਂ ਜਿਹੜੀਆਂ ਹੈਗੀਆਂ ਜਿਹੜੀਆਂ ਭਾਜੀ ਚਾਹਲ ਸਾਹਿਬ ਹੋਣਾ ਨੇ ਆਪਣੇ ਨਾਲ ਜਿਹੜੀਆਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕੀਤੀ ਆ ਚਾਹਲ ਭਾਜੀ ਨੇ ਤੇ ਮੈਨੂੰ ਲੱਗਦਾ ਵੀ ਇਹ ਜਿਹੜੀਆਂ ਸਮੱਸਿਆਵਾਂ ਨੇ ਦੋਨੋਂ ਬੜੀਆਂ ਗੰਭੀਰ ਜਿਹੜਾ ਰੂਪ ਹੈ ਆਪਣੀ ਸੋਸਾਇਟੀ ਦੇ ਵਿੱਚ ਲੈ ਚੁੱਕ ਤੇ ਆਪਣਾ ਵੈਸੇ ਇਹ ਸਮੱਸਿਆਵਾਂ ਦੇ ਬਾਰੇ ਆਪਾਂ ਜੇ ਕਹਿ ਲਈਏ ਵੀ ਚੇਤਨ ਜਾਂ ਅਚੇਤਨ ਅਵਸਥਾ ਦੇ ਵਿੱਚ ਆਪਾਂ ਨੂੰ ਥੋੜੀ ਬਹੁਤੀ ਜਾਣਕਾਰੀ ਵੀ ਹੈਗੀ ਆ ਪਰ ਅਸੀਂ ਇਹਨੂੰ ਇਗਨੋਰ ਜਿਹੜਾ ਆ ਥੋੜਾ ਜਿਹਾ ਕਰਦੇ ਆਏ ਆ ਪਹਿਲਾਂ ਇੱਕ ਉਹਨਾਂ ਨੇ ਸਾਂਝ ਜਿਹੜੀ ਆ ਬਣਾਈ ਆ ਐਸ ਬੀ ਐਸ ਦੇ ਥਰੂ ਕਿ 25 ਸਾਲ ਦਾ ਇੱਕ ਨੌਜਵਾਨ ਇਹ ਤੁਸੀਂ ਜਾਣਦੇ ਹੋ ਬੜੀ ਇੱਕ ਦਰਦਨਾਕ ਇਹ ਖ਼ਬਰ ਹੈਗੀ ਸੀਗੀ ਕੋਈ ਜੁਲਾਈ ਮਹੀਨੇ ਦੀ ਹੈਗੀ ਆ ਕਿ ਪੰਜਾਬੀ ਇੱਕ ਜਿਹੜਾ ਆਸਟ੍ਰੇਲੀਅਨ ਪੰਜਾਬੀ ਸੀਗਾ ਹਰਮੀਤ ਹੁੱਡਾ ਛੇਤਰਾ ਉਹ ਆਸਟ੍ਰੇਲੀਆ ਇੱਥੇ ਬਹੁਤ ਵਧੀਆ ਰਗਬੀ ਪਲੇਅਰ ਵੀ ਸੀਗਾ ਤੇ ਸਾਰਿਆਂ ਦੇ ਦੁਆਰਾ ਪਿਆਰ ਵੀ ਕੀਤਾ ਜਾਂਦਾ ਸੀ ਫੈਮਿਲੀ ਦੁਆਰਾ ਵੀ ਕਮਿਊਨਿਟੀ ਦੇ ਦੁਆਰਾ ਵੀ ਤੇ ਬੜਾ ਸ਼ੌਕ ਲੱਗਾ ਸੀ ਜਦੋਂ ਉਹਨੇ ਸੁਸਾਈਡ ਕਰ ਲਏ ਸੀ ਤੇ ਅੱਜ ਜਿਹੜਾ ਜਤਿੰਦਰ ਕੌਰ ਉਹਨਾਂ ਨੇ ਦੱਸਿਆ ਜਾਣੀ ਜਿਹੜੇ ਮੈਂਟਲ ਹੈਲਥ ਸੋਸ਼ਲ ਵਰਕਰ ਹੈਗੇ ਆ ਤੇ ਚਾਹਲ ਸਾਹਿਬ ਉਹਨਾਂ ਨੇ ਉਹ ਜਿਹੜੀ ਜਾਣਕਾਰੀ ਆਪਣੇ ਤੱਕ ਭੇਜੀ ਆ ਤੇ ਐਸ ਬੀ ਐਸ ਦੇ ਥਰੂ ਤੇ ਉਹ ਜ਼ਰੂਰ ਆਪਾਂ ਜਿਹੜੀ ਸਾਂਝੀ ਆ ਦੋਸਤਾਂ ਦੇ ਨਾਲ ਕਰਨੀ ਚਾਹੀਦੀ ਆਪਾਂ ਨੂੰ ਤੇ ਜਤਿੰਦਰ ਕੌਰ ਜੀ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਵੀ ਉਹ ਜਿਹੜੇ ਛੇਤਰਾ ਫੈਮਿਲੀ ਦੇ ਨਾਲ ਜਦੋਂ ਇਹ ਭਾਣਾ ਜਿਹੜਾ ਵਰਤਿਆ ਆ ਕੌਂਸਲਿੰਗ ਦੇ ਲਈ ਉਹ ਜਿਹੜਾ ਜੁੜੇ ਹੋਏ ਸੀ ਤੇ ਜਦੋਂ ਕਿ ਸਾਰੇ ਜਿਹੜੇ ਆ ਬੜੇ ਹਿੱਲ ਗਏ ਸੀ ਹਰਮੀਤ ਨੇ ਜਦੋਂ ਇੱਕ 25 ਸਾਲ ਦਾ ਜਿਹੜਾ ਨੌਜਵਾਨ ਆ ਦੋਸਤੋ ਸੁਸਾਈਡ ਕਰ ਜਾਵੇ ਪਹਿਲਾਂ ਇੱਕ ਹੁੰਦਾ ਸੀ ਵੀ ਆਪਣੇ ਜੋ ਆਪਾਂ ਪੰਜਾਬ ਦੇ ਵਿੱਚ ਸੋਚਦੇ ਹੁੰਦੇ ਸੀ ਵੈਸੇ ਤਾਂ ਹੁਣ ਹੋ ਗਿਆ ਕਿ ਖੁਦਕੁਸ਼ੀ ਬਹੁਤ ਆਮ ਜਿਹੀ ਗੱਲ ਹੋ ਗਈ ਆ ਤੁਸੀਂ ਈਵਨ ਕਿ ਕੁਛ ਅਖਬਾਰਾਂ ਨੇ ਤਾਂ ਪੱਕਾ ਹੀ ਰੱਖ ਲਿਆ ਥਾਂ ਤੁਸੀਂ ਦੇਖ ਲਿਓ ਕਿ ਪੱਕਾ ਹੀ ਉਹਨਾਂ ਨੇ ਇੱਕ ਕਾਲਮ ਜਿਹਾ ਰੱਖਿਆ ਆ ਜਾਂ 3-4 ਕਾਲਮਾਂ ਦਾ ਇੱਕ ਵੱਡੀ ਇੱਕ ਖ਼ਬਰ ਦੇ ਲਈ ਉਹਦੇ ਵਿੱਚ ਇੱਕੋ ਹੀ ਥਾਂ ਤੇ ਦੇ ਦਿੱਤੇ ਜਾਂਦੇ ਆ ਵੀ ਅੱਜ 5 ਜਣੇ ਜਿਹੜੇ ਆ ਨਿਰਾਸ਼ਜਨਕ ਹੋਏ ਤੇ ਉਹ ਜਿਹੜੇ ਦੁਨੀਆਂ ਨੂੰ ਅਲਵਿਦਾ ਕਹਿ ਗਏ ਨਿਰਾਸ਼ਾ ਦੇ ਵਿੱਚ ਜਾਂ ਏਦਾਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਪਰ ਅਸੀਂ ਉਹਨਾਂ ਦੇ ਬਾਰੇ ਕੀ ਕਰਦੇ ਹਾਂ ਖਾਸ ਤੌਰ ਤੇ ਚਲੋ ਇੱਥੇ ਥੋੜੀ ਬਹੁਤੀ ਕਾਉਂਸਲਿੰਗ ਹੋ ਜਾਂਦੀ ਆ ਪਰ ਪੰਜਾਬ ਦੇ ਵਿੱਚ ਅਜੇ ਆਪਾਂ ਨਹੀਂ ਹੋਏ ਜਿੱਥੇ ਗੁਰਬਾਣੀ ਜਿਹੜੀ ਆ ਇੱਕ ਆਧਾਰ ਹੋ ਸਕਦੀ ਆ ਵੈਸੇ ਬਹੁਤ ਸਾਰੇ ਜਿਹੜੇ ਨਾਸਤਿਕ ਲੋਕਾਂ ਦੇ ਨਾਲ ਵੀ ਮੇਰਾ ਵਾਹ ਪੈਂਦਾ ਹੈ ਤੇ ਉਹ ਕਹਿੰਦੇ ਆ ਵੀ ਇਹਨਾਂ ਦਾ ਫਾਇਦਾ ਨੀ ਪਰ ਮੈਂ ਉਹਨਾਂ ਨੂੰ ਕਹਿੰਦਾ ਵੀ ਤੁਹਾਡੀ ਜਿਹੜੀ ਚੜ੍ਹਦੀ ਕਲਾ ਆ ਕੀ ਆ ਕਿ ਜਿਹੜਾ ਤੁਸੀਂ ਮਾਨਸਿਕ ਤੌਰ ਦੇ ਉੱਤੇ ਇੰਨੇ ਡਿਵੈਲਪ ਹੋ ਜਾਂਦੇ ਆ ਗੁਰਬਾਣੀ ਦੇ ਦੁਆਰਾ ਜਾਂ ਵਿਚਾਰ ਕਰਨ ਦੇ ਦੁਆਰਾ ਕੁਛ ਸਹੀ ਸੇਧ ਦੇ ਦੁਆਰਾ ਕੁਛ ਸਹੀ ਟੀਚਿੰਗ ਦੇ ਦੁਆਰਾ ਐਜੂਕੇਸ਼ਨ ਦੇ ਦੁਆਰਾ ਤੇ ਉਹਦੇ ਵਿੱਚ ਤੁਸੀਂ ਕੀ ਹੁੰਦਾ ਕਿ ਕਿਉਂਕਿ ਜਿਹੜੀ ਲਾਈਫ ਆ ਇਹ ਦੋਸਤੋ ਉਤਰਾਅ ਦੀ ਤੇ ਚੜਾਅ ਦੀ ਇਹ ਦੋਨਾਂ ਤਰ੍ਹਾਂ ਦੀ ਗੱਲ ਹੈਗੀ ਆ ਤੁਸੀਂ ਸੋਚ ਕੇ ਦੇਖੋ ਜਦੋਂ ਆਪਾਂ ਕੋਈ ਮਾੜੇ ਦਿਨ ਪੁਰਾਣਿਆਂ ਦੀ ਗੱਲ ਆਪਾਂ ਕਰ ਲਈਏ ਉਹ ਜਿਹੜੇ ਪੁਰਾਣੇ ਦਿਨ ਆ ਉਸ ਵੇਲੇ ਆਪਾਂ ਬਹੁਤ ਦੁਖੀ ਜ਼ਿਆਦਾ ਸੀ ਪਰ ਹੁਣ ਜਦੋਂ ਆਪਾਂ ਜਦੋਂ ਸੈਟਲ ਜਿਹਾ ਹੋ ਗਏ ਫਿਰ ਆਪਾਂ ਸੋਚਾਂਗੇ ਕਿ ਯਾਰ ਉਹ ਪੁਰਾਣੇ ਦਿਨ ਆਏ ਸੀ ਥੋੜਾ ਜਿਹਾ ਉਦਾਸ ਵੀ ਹੋਵੇ ਪਰ ਖੁਸ਼ੀ ਬਹੁਤ ਮਹਿਸੂਸ ਕਰੂੰਗੇ ਵੀ ਅਸੀਂ ਉਹਨਾਂ ਨੂੰ ਵਿੱਚੋਂ ਨਿਕਲੇ ਅਸੀਂ ਉਹਨਾਂ ਦਾ ਜਿਹੜੀ ਮੁਸੀਬਤਾਂ ਦਾ ਜਿਹੜਾ ਸਾਹਮਣਾ ਆ ਉਹ ਕੀਤਾ ਆ ਤੇ ਹੁਣ ਵੀ ਹੋ ਸਕਦਾ ਹੈ ਕਿ ਅਸੀਂ ਜਿਹੜੇ ਆ ਥੋੜੇ ਬਹੁਤੇ ਹੋਈਏ ਕਿ ਸਾਡੇ ਜੀਵਨ ਦੇ ਵਿੱਚ ਥੋੜੀਆਂ ਬਹੁਤੀਆਂ ਸਮੱਸਿਆਵਾਂ ਹੋਣ ਜਾਂ ਕਦੀ ਕਦੀ ਸਾਨੂੰ ਇੱਦਾਂ ਦਾ ਹੋਰ ਤਰ੍ਹਾਂ ਮਹਿਸੂਸ ਹੁੰਦਾ ਹੋਵੇ ਨਿਰਾਸ਼ ਹੋ ਜਾਈਏ ਅਸੀਂ ਜ਼ਿੰਦਗੀ ਤੋਂ ਪਰ ਤੁਸੀਂ ਉਹ ਜ਼ਰੂਰ ਚੇਤਾ ਰੱਖਿਓ ਵੀ ਇੱਕ ਨਾ ਇੱਕ ਦਿਨ ਫਿਰ ਤੁਸੀਂ ਇਹ ਤੇ ਪ੍ਰਾਊਡ ਫੀਲ ਕਰਨਾ ਇਸ ਨਿਰਾਸ਼ਾ ਦੇ ਵਿੱਚੋਂ ਨਿਕਲਣ ਦੇ ਲਈ ਜੋ ਤੁਸੀਂ ਹੀਲਾ ਜਿਹੜਾ ਵਰਤਿਆ ਤੇ ਇਸ ਬਾਰੇ ਆਪਾਂ ਜਿਹੜੀ ਗੱਲ ਚਾਹਲ ਸਾਹਿਬ ਉਹਨਾਂ ਨੇ ਕਿਹਾ ਆ ਵੀ ਜਿਹੜੇ ਮਿਸ ਕੌਰ ਜਿਹੜੇ ਹੈਗੇ ਆ ਜਤਿੰਦਰ ਕੌਰ ਜੀ ਉਹ ਕਹਿੰਦੇ ਵੀ ਕੱਲਾ ਬ੍ਰਿਸਬੇਨ ਦੀ ਆਪਾਂ ਗੱਲ ਜੇ ਕਰ ਲਈਏ ਬ੍ਰਿਸਬੇਨ ਦੇ ਵਿੱਚ ਕੋਈ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਇੱਥੇ ਆਏ ਸੀ 3-4 ਜਣੇ ਜਿਹੜੇ ਹੁਣ ਤੱਕ ਜਿਹੜੀ ਆ ਸੁਸਾਈਡ ਆ ਉਹ ਕਰ ਚੁੱਕੇ ਆ ਪਹਿਲਾਂ ਹੁੰਦਾ ਸੀ ਕਿ ਜਿਹੜੇ ਨੌਜਵਾਨ ਜਿਹੜੇ ਆ ਉਹ ਤਾਂ ਚਲੋ ਇੱਦਾਂ ਦੀ ਗੱਲ ਨਹੀਂ ਕਰਦੇ ਹੁੰਦੇ ਸੀ ਪਰ ਇੰਨੀਆਂ ਜ਼ਿਆਦਾ ਹੁਣ ਅੱਜ ਕੱਲ੍ਹ ਟੈਨਸ਼ਨਾਂ ਵੀ ਦੋਸਤੋ ਇੰਨੀਆਂ ਵੱਧ ਗਈਆਂ ਆ ਕਈ ਵਾਰੀ ਕੀ ਹੁੰਦਾ ਪੀ ਆਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਹੋ ਜਾਂਦੀਆਂ ਤੇ ਉਹਦੇ ਵਿੱਚ ਫਿਰ ਤੁਹਾਨੂੰ ਕਈ ਵਾਰੀ ਸਮੱਸਿਆਵਾਂ ਜਿਹੜੀ ਨਿਰਾਸ਼ ਜਿਹੜਾ ਬੰਦਾ ਹੋ ਜਾਂਦਾ ਹੈ ਤੇ ਸੁਸਾਈਡ ਵਰਗੀਆਂ ਜਿਹੜੀਆਂ ਗੱਲਾਂ ਆ ਉਹਦੇ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਤੇ ਨਾਲ ਉਹਨਾਂ ਨੇ ਸਾਂਝਾ ਵੀ ਕੀਤਾ ਵੀ ਹਰਮੀਤ ਛੇਤਰਾ ਉਹਨਾਂ ਨੇ ਬੜਾ ਇੱਕ ਨਿਰਾਸ਼ਜਨਕ ਜਿਹੜਾ ਇੱਕ ਜਿਹੜਾ ਪੋਸਟ ਉਹਨਾਂ ਨੇ ਪਾਈ ਸੀ ਸੋਸ਼ਲ ਮੀਡੀਆ ਦੇ ਉੱਤੇ ਕਿ ਕਈ ਵਾਰੀ ਦੇਖੋ ਹੋ ਸਕਦਾ ਵੀ ਉਹ ਆਪਾਂ ਪੜ੍ਹੀ ਵੀ ਹੋਵੇ ਪਰ ਹੋ ਸਕਦਾ ਕਿ ਆਪਾਂ ਉਹਦੇ ਉੱਤੇ ਇੰਨਾ ਧਿਆਨ ਨਾ ਹੀ ਦਿੱਤਾ ਹੋਵੇ ਸਾਨੂੰ ਜ਼ਰੂਰ ਇੱਦਾਂ ਦੇ ਦੋਸਤ ਜਿਹੜੇ ਸਾਨੂੰ ਲੱਗਦਾ ਆ ਮਾੜੀ ਜਿਹੀ ਵੀ ਚੰਗਿਆਰੀ ਜਿਹੜੀ ਲੱਗਦੀ ਸਾਨੂੰ ਕਿ ਬਈ ਕੋਈ ਬੰਦਾ ਨਿਰਾਸ਼ ਜਾਂਦਾ ਉਹਨੂੰ ਜ਼ਰੂਰ ਫੋਨ ਕਰਕੇ ਉਹਨੂੰ ਜਿਹੜੀ ਹੱਲਾਸ਼ੇਰੀ ਜ਼ਰੂਰ ਦਿਓ ਦੋਸਤੋ ਕਿਉਂਕਿ ਜੀਵਨ ਜਿਹੜਾ ਆ ਕਈ ਵਾਰੀ ਨਿਰਾਸ਼ ਜੇ ਕੋਈ ਹੁੰਦਾ ਜਿੱਦਾਂ ਕਹਿੰਦੇ ਹੁੰਦੇ ਆ ਨਾ ਵੀ ਸਿਆਣੇ ਕਹਿੰਦੇ ਹੁੰਦੇ ਆ ਵੀ ਦੁੱਖ ਵੰਡਾਉਣ ਦੇ ਨਾਲ ਦੁੱਖ ਘਟਦਾ ਤੇ ਸੁੱਖ ਵੰਡਾਉਣ ਦੇ ਨਾਲ ਸੁੱਖ ਜਿਹੜਾ ਆ ਵੱਧਦਾ ਆ ਕਈ ਵਾਰੀ ਬੰਦਾ ਇੰਨਾ ਦੁਖੀ ਹੁੰਦਾ ਤੁਸੀਂ ਉਹਨੂੰ ਫੋਨ ਕਾਲ ਕਰ ਲੈਂਦੇ ਆ ਓਹਦੇ ਨਾਲ ਹੀ ਓਹਨੂੰ ਜਿਹੜਾ ਆ ਕਈ ਵਾਰੀ ਜਿਹੜੀ ਇੱਕ ਤਰ੍ਹਾਂ ਕਹਿ ਲਓ ਵੀ ਦਵਾਈ ਮਿਲ ਜਾਂਦੀ ਹੈ, ਕਿਉਂਕਿ ਇਹਨਾਂ ਦੀ ਦਵਾਈ ਕੋਈ ਦੂਜੀ ਨੀ ਹੁੰਦੀ, ਕੋਈ ਦਿਖਾਈ ਦੇਣ ਵਾਲੀ ਦਵਾਈ ਨੀ ਹੁੰਦੀ, ਇਹ ਜਿਹੜੀਆਂ ਓਹਲੇ ਵਾਲੀਆਂ ਚੀਜ਼ਾਂ ਹੁੰਦੀਆਂ, ਗੱਲਾਂ ਬਾਤਾਂ ਜਿਹੜੀਆਂ ਇਸ ਗੱਲ ਦਾ ਇਲਾਜ ਹੈਗੀਆਂ। ਤੇ ਉਹਨਾਂ ਨੇ ਹੋਰ ਵੀ ਦੱਸਿਆ ਵੀ ਹੋਪਲੈਸਨੈਸ ਕਈ ਵਾਰੀ ਹੋ ਜਾਂਦੀ, ਸਾਨੂੰ ਹੋ ਜਾਂਦਾ ਵੀ ਸਾਨੂੰ ਹੁਣ ਉਮੀਦ ਹੀ ਬੰਦ ਹੋ ਜਾਂਦੀ ਹੈ, ਜੋ ਜਪਿੰਦਰ ਕੌਰ ਜੀ ਉਹਨਾਂ ਨੇ ਕਿਹਾ। ਕਈ ਵਾਰੀ ਆਈਸੋਲੇਸ਼ਨ ਸਾਨੂੰ ਬੰਦਾ ਇਕੱਲਾਪਨ, ਜਿਹੜਾ ਇਕੱਲਾਪਨ ਬਹੁਤ ਜ਼ਿਆਦਾ ਕਈ ਵਾਰੀ ਖਤਰਨਾਕ ਸਿੱਧ ਹੋ ਜਾਂਦਾ ਹੈ ਨਾ, ਇਕੱਲਾ ਇਕੱਲਾ ਜੇ ਤੁਹਾਨੂੰ ਲੱਗਦਾ ਹੈ ਕੋਈ ਇਕੱਲਾ ਫੀਲ ਕਰਦਾ, ਉਹਨੂੰ ਥੋੜੀ ਜਿਹਾ ਸੁਸਾਇਟੀ ਦੇ, ਉਹਦੇ ਨਾਲ ਗੱਲਾਂ ਬਾਤਾਂ ਕਰੋ, ਫੋਨ ਕਾਲ ਕਰ ਲਓ, ਚੈਟ ਕਰ ਲਓ, ਹੈ ਨਾ। ਕਈ ਵਾਰੀ ਕੀ ਹੁੰਦਾ ਇੱਕਦਮ ਹੀ ਮੂਡ ਚੇਂਜ ਹੋ ਜਾਂਦਾ ਆ, ਝੱਟ ਗੁੱਸਾ ਹੋ ਜਾਣਾ, ਜਾਣੀ ਬਹੁਤ ਜ਼ਿਆਦਾ ਕਈ ਵਾਰੀ ਇੱਕਦਮ ਹੀ ਖੁਸ਼ ਹੋ ਜਾਣਾ, ਇੱਕਦਮ ਹੀ ਚੁੱਪ ਚਾਪ ਹੋ ਜਾਣਾ, ਉਸ ਵੇਲੇ ਵੀ ਜਿਹੜਾ ਸਾਨੂੰ ਧਿਆਨ ਰੱਖਣਾ ਚਾਹੀਦਾ। ਤੇ ਜਿੱਦਾਂ ਕੁਛ ਹੋ ਜਾਂਦਾ ਵੀ ਅਲਕੋਹਲ, ਡਰੱਗਸ, ਤੰਬਾਕੂ ਜਾਂ ਹੋਰ ਜਿਹੜੇ ਇੱਦਾਂ ਦੇ ਸਬਸਟਾਂਸ ਜਿਹੜੇ ਆ ਉਹਨਾਂ ਦੀ ਜਿਹੜੀ ਵਰਤੋਂ ਆ, ਉਹ ਤੋਂ ਬਾਅਦ ਵੀ ਜਿਹੜਾ ਬਿਹੇਵੀਅਰ ਦੇ ਉੱਤੇ ਜਿਹੜਾ ਕੀ ਹੁੰਦਾ ਫਰਕ ਪੈਂਦਾ, ਤੇ ਕਈ ਵਾਰੀ ਆਪਣੇ ਆਪ ਨੂੰ ਜਿਹੜਾ ਹਾਰਮ ਬੰਦਾ ਕਰਦਾ ਆ ਜਾਂ ਰਿਸਕ ਟੇਕਿੰਗ ਬਿਹੇਵੀਅਰ ਹੋ ਜਾਂਦਾ, ਇਹਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਚਾਲ ਸਾਹਿਬ ਉਹਨਾਂ ਨੇ ਆਪਣੇ ਨਾਲ ਸਾਂਝੀ ਕੀਤੀ ਆ। ਤੁਸੀਂ ਵੀ ਦੋਸਤੋ ਜੇ ਤੁਹਾਨੂੰ ਲੱਗਦਾ ਆ, ਜ਼ਰੂਰ ਹੈ ਆਲੇ ਦੁਆਲੇ ਆਪਣੇ ਦੇਖੋ ਵੀ ਕੋਈ ਇੱਦਾਂ ਦਾ ਹੈ ਤੇ ਨਹੀਂ, ਕਿਉਂਕਿ ਕਈ ਜਿਹੜੇ ਇੱਦਾਂ ਦੇ ਲੋਕੀ ਨਿਰਾਸ਼ ਹੋ ਚੁੱਕੇ ਹੁੰਦੇ ਜ਼ਿੰਦਗੀ ਤੋਂ, ਕਿਸੇ ਦੇ ਨਾਲ ਗੱਲ ਸ਼ੇਅਰ ਨਹੀਂ ਕਰਦੇ ਹੁੰਦੇ, ਪਹਿਲੀ ਗੱਲ ਤਾਂ ਇਹ ਆ ਉਹਨੇ ਤੁਹਾਨੂੰ ਆ ਕੇ ਦੱਸਣਾ ਨਹੀਂ ਵੀ ਮੈਂ ਨਿਰਾਸ਼ ਹੋ ਗਿਆ, ਉਹ ਦਿਲੋਂ ਅੰਦਰੋਂ ਅੰਦਰੀ ਜਿਹੜੇ ਘੁੱਟ ਰਹੇ ਹੁੰਦੇ ਆ, ਇਸੇ ਕਰਕੇ ਉਹ ਏਡਾ ਵੱਡਾ ਸਟੈਪ ਚੱਕ ਲੈਂਦੇ ਆ, ਜਿਹੜਾ ਉਹ ਕਹਿੰਦੇ ਹੁੰਦੇ ਹੀਰੇ ਵਰਗਾ ਜਨਮ ਹੈ, ਇਕਦਮ ਹੀ ਜਿਹੜਾ ਆ ਉਹ ਖਤਮ ਕਰ ਲੈਂਦੇ ਆ। ਮੈਲਬੋਰਨ ਦੇ ਵਿੱਚ ਵੀ ਇਹੋ ਜਿਹੀ ਘਟਨਾ ਜਿਹੜੀ ਅਪ੍ਰੈਲ ਦੇ ਵਿੱਚ ਹੋਈ ਸੀ, ਇੱਕ ਸਟੂਡੈਂਟ ਨੇ ਇੱਦਾਂ ਕੰਮ ਕੀਤਾ। ਤੇ ਜੇ ਤੁਹਾਨੂੰ ਇੱਦਾਂ ਦਾ ਕੁਛ ਲੱਗਦਾ ਆ ਵੀ ਤੁਸੀਂ ਜਿਹੜਾ ਕਿਸੇ ਦੇ ਬਿਹੇਵੀਅਰ ਦੇ ਵਿੱਚ ਚੇਂਜ ਹੈਗੀ ਆ ਜਾਂ ਕਿੱਦਾਂ, ਉਹ ਤੁਸੀਂ ਜਿਹੜਾ ਲਾਈਫ ਲਾਈਨ ਦੇ ਉੱਤੇ ਕਾਲ ਜਿਹੜੀ ਜ਼ਰੂਰ ਕਰੋ, 1311 14, ਇਹ ਜਿਹੜਾ ਨੰਬਰ ਹੈਗਾ ਉੱਥੇ ਜਾ ਕੇ ਸਾਂਝ ਬਣਾਓ, ਕਿਸੇ ਦੀ ਲਾਈਫ ਜਿਹੜੀ ਆ ਬਚ ਸਕਦੀ ਆ, ਹਨਾ। ਤੇ ਦੋਸਤੋ ਹੋਰ ਤੁਸੀਂ ਜਿਹੜੀ ਆਨਲਾਈਨ ਵੀ ਜਿਹੜੀਆਂ ਤੁਸੀਂ ਜਿਹੜੀ ਜ਼ਿਆਦਾ ਇਨਫੋਰਮੇਸ਼ਨ ਆ ਉਹ ਲੈ ਜਿਹੜੀ ਆ ਸਕਦੇ ਆ। ਤੇ ਦੂਜੀ ਚਾਲ ਸਾਹਿਬ ਹੋਣਾ ਨੇ ਸਾਂਝੀ ਜਿਹੜੀ ਕੀਤੀ ਆ ਉਹ ਕੀਤੀ ਆ ਵੀ ਆਇਲਸ ਜਿਹੜੀਆਂ, ਆਇਲਸ ਤੋਂ ਬਾਅਦ ਬ੍ਰਾਈਟ ਜਿਹੜੀਆਂ ਆਉਣੀਆਂ, ਇੱਥੇ ਆਇਲਸ ਬ੍ਰਾਈਟ ਦਾ ਨਾਂ ਦਿੱਤਾ ਇਸ ਖ਼ਬਰ ਦਾ। ਤੇ ਬਿਜ਼ਨਸ ਹੀ ਚੱਲ ਪਿਆ ਮੈਰਿਜ ਦਾ ਪੰਜਾਬ ਦੇ ਵਿੱਚ, ਇੱਕ ਤਰ੍ਹਾਂ ਦੇ ਨਾਲ ਜਿਹੜੇ ਵਿਆਹ ਆ ਉਹ ਵੇਚੇ ਜਾਂਦੇ ਆ ਪੰਜਾਬ ਦੇ ਵਿੱਚ, ਜਿਹਨੂੰ ਕੰਟਰੈਕਟ ਮੈਰਿਜ ਜਿਹੜਾ ਹੈਗਾ ਜਾਂਦਾ ਆ। ਤੇ ਇਹਦੇ ਬਾਰੇ ਮੈਨੂੰ ਲੱਗਦਾ ਵੀ ਤੁਸੀਂ ਜਾਣਦੇ ਹੀ ਹੋਣੇ ਆ, ਤੇ ਆਪਾਂ ਇਹਦੇ ਬਾਰੇ ਬਹੁਤੀ ਨਾ ਹੀ ਗੱਲ ਕਰੀਏ, ਚੁੱਪੇ ਭੱਲੀ ਆ। ਤੇ ਖੈਰ ਇਹ ਜਿਹੜੀ ਬਹੁਤ ਬਹੁਤ ਧੰਨਵਾਦ ਚਾਲ ਸਾਹਿਬ ਉਹਨਾਂ ਦਾ ਜਿਹਨਾਂ ਨੇ ਆਪਣੇ ਨਾਲ ਸਾਂਝ ਬਣਾਈ ਆ। ਨਾਲ ਉਹਨਾਂ ਨੇ ਕਿਹਾ ਵੀ ਕਰਮਜੀਤ ਅਨਮੋਲ ਤੇ ਸੁਨਿਧੀ ਚੌਹਾਨ ਉਹਨਾਂ ਦਾ ਗਾਣਾ ਜਿੰਦ ਜਿਹੜਾ ਆ ਉਹ ਵੀ ਭਾਜੀ ਹੋਣੀ ਸੁਣਨਾ ਜਿਹੜਾ ਆ ਉਹ ਚਾਹੁੰਦੇ ਆ। ਤੇ ਆਪਾਂ ਗਾਣੇ ਜਿਹੜਾ ਆ ਸੁਣਦੇ ਆ, ਲਵਲੀ ਨਰਮਾਨ ਸ਼ਾਇਦ ਭਾਜੀ ਹੁਣੀ ਕਹਿੰਦੇ ਸੀ ਸਰਜੀਤ ਭਾਜੀ, ਤੇ ਉਹ ਜਿਹੜਾ ਆਪਾਂ ਸੁਣ ਲੈਂਦੇ ਹਾਂ, ਤੇ ਉਦੋਂ ਬਾਅਦ ਦੇ ਵਿੱਚ ਫਿਰ ਭਾਜੀ ਉਹਨਾਂ ਦਾ ਗਾਣਾ ਜਿਹੜਾ ਇਹ ਵੀ ਲਗਾ ਦੇਵਾਂਗੇ, ਤੇ ਹੋਰ ਖਬਰਾਂ ਦੇ ਨਾਲ ਆਪਾਂ ਸਾਂਝ ਜਿਹੜੀ ਆ ਬਣਾਉਂਦੇ ਹਾਂ। ਇੱਦਾਂ ਜੁੜੇ ਰਹੋ ਲਹਿਰਾਂ ਪ੍ਰੋਗਰਾਮ ਦੇ ਨਾਲ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ request@harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਧੀ ਬਚਾਓ ਤੇ ਧੀ ਪੜਾਓ, ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ। ਇਸ ਟਰੱਸਟ ਵਿੱਚ 273 ਜ਼ਰੂਰਤਮੰਦ ਬੱਚਿਆਂ ਦੀ ਰਿਹਾਇਸ਼ ਤੇ ਉਚੇਰੀ ਵਿਦਿਆ ਤੋਂ ਇਲਾਵਾ ਉਹ ਭਵਿੱਖ ਵਿੱਚ ਜੋ ਵੀ ਬਣਨਾ ਚਾਹੁਣ, ਜਿਵੇਂ ਡਾਕਟਰ, ਇੰਜੀਨੀਅਰ ਜਾਂ ਵਕੀਲ, ਇਸ ਸਭ ਦਾ ਖਰਚ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਦੀਆਂ ਕੁਝ ਫੌਰੀ ਲੋੜਾਂ ਵਿੱਚ ਨਵੀਆਂ ਆ ਰਹੀਆਂ ਬੱਚਿਆਂ ਲਈ ਨਵੀਂ ਰਿਹਾਇਸ਼ੀ ਇਮਾਰਤ ਤੋਂ ਬਿਨਾਂ ਲੰਗਰ ਲਈ ਰਾਸ਼ਨ ਤੇ ਹੋਰ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਤੁਸੀਂ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਜ ਹੀ ਸੰਪਰਕ ਕਰੋ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਨਾਲ 98 55 80 33 91, 9855803391। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਸ਼ਰਾਬੀ ਰੰਗ ਗੁਲਾਬੀ ਅੱਗ ਸ਼ਰਾਬੀ ਹਾਏ ਰੰਗ ਗੁਲਾਬੀ ਅੱਗ ਸ਼ਰਾਬੀ ਰੰਗ ਗੁਲਾਬੀ ਮਿਰਗਾਂ ਵਰਗੀ ਤੋਰ ਸੋਹਣੀਆਂ ਚੀਜ਼ਾਂ ਨੂੰ
ਜਗਤਾਰ ਭਾਜੀ ਜੁੜ ਚੁੱਕੇ ਆ ਤੇ ਉਹਨਾਂ ਨੇ ਜਿਹੜੇ ਮੈਸੇਜ ਭੇਜੇ ਆ ਉਹ ਪੰਜਾਬ ਦੇ ਜੋ ਅੱਜ ਕੱਲ ਦੇ ਹਾਲਾਤ ਹੈਗੇ ਆ ਉਹਨਾਂ ਦੇ ਬਾਰੇ ਗੱਲਬਾਤ ਉਹਨਾਂ ਨੇ ਕੀਤੀ ਆ। ਉਹ ਕਹਿੰਦੇ ਵੀ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਤੇ ਬੇਅਦਬੀ ਦੇ ਮਸਲੇ ਤੇ ਜੋ ਡਰਾਮੇ ਹੋ ਰਹੇ ਨੇ ਵਿਧਾਨ ਸਭਾ ਵਿਚ ਜੋ ਡਰਾਮਾ ਹੋਇਆ ਸਭ ਨੇ ਲਾਈਵ ਦੇਖਿਆ ਕਿੱਡੇ ਕਿੱਡੇ ਹੰਝੂ ਤੇ ਨਿੰਦਿਆ ਭੰਡਿਆ ਤੇ ਦੋਸ਼ੀ ਗਰਦਾਨਿਆ ਗਿਆ। ਉਸ ਤੋਂ ਪਹਿਲਾਂ ਕਮਿਸ਼ਨਾਂ ਤੇ ਕਿੰਨਾ ਖਰਚਾ ਕੀਤਾ ਗਿਆ ਰਿਪੋਰਟਾਂ ਆਈਆਂ ਬਹਿਸਾਂ ਹੋਈਆਂ ਕੈਪਟਨ ਦਾ ਇਹ ਕਹਿਣਾ ਕਿ ਮੈਨੂੰ ਇਸ ਪਿੱਛੇ ਆਈ ਐਸ ਆਈ ਦਾ ਹੱਥ ਲੱਗਦਾ ਕਿ ਤੁਹਾਨੂੰ ਇਹ ਨੀ ਲੱਗਦਾ ਸਾਰਾ ਕੀਤਾ ਕਰਾਇਆ ਗੋੜ ਗੋਬਰ ਕਰ ਦਿੱਤਾ ਗਿਆ। ਜੇ ਇਹੀ ਕੁਝ ਕਹਿਣਾ ਕਰਨਾ ਸੀ ਤਾਂ ਪਹਿਲਾਂ ਇਹ ਕਮਿਸ਼ਨ ਰਿਪੋਰਟ ਸੈਸ਼ਨ ਬਹਿਸ ਡਰਾਮੇ ਕਰਨ ਦੀ ਕੀ ਲੋੜ ਸੀ ਤੇ ਇਹਦੇ ਬਾਰੇ ਕੀ ਕਹਿਣਾ ਹੈਗਾ। ਭਾਜੀ ਮੈਂ ਤਾਂ ਗੱਲ ਇਹ ਕਹੂੰਗਾ ਕਿ ਜਰੂਰ ਇਹ ਡਰਾਮਾ ਹੀ ਇੱਕ ਤਰ੍ਹਾਂ ਦਾ ਹੋਇਆ, ਪਰ ਕੀ ਕਰੀਏ ਸਾਡੇ ਲੋਕਾਂ ਨੂੰ ਇਹ ਚੰਗੇ ਲੱਗਦੇ ਆ ਡਰਾਮੇ। ਤੁਸੀਂ ਦੇਖਿਆ ਹੋਣਾ ਜਦੋਂ ਕੈਪਟਨ ਸਰਕਾਰ ਦੀ ਪਿਛਲੀ ਸਰਕਾਰ ਸੀ ਉਦੋਂ ਇੱਕ ਅੱਤਵਾਦ ਦੇ ਮਸਲੇ ਦੇ ਉੱਤੇ ਸਾਕਾ ਨੀਲਾ ਤਾਲਾ ਦੇ ਉੱਤੇ ਲਾਈਵ ਇੱਦਾਂ ਹੀ ਬਹਿਸ ਜਿਹੜੀ ਆ ਟੀਵੀ ਦੇ ਉੱਤੇ ਚਲਾਈ ਗਈ ਸੀ, ਤੁਸੀਂ ਦੇਖਿਆ ਹੋਣਾ। ਉਸ ਵੇਲੇ ਵੀ ਬਿਲਕੁਲ ਇੱਦਾਂ ਦਾ ਮਾਹੌਲ ਸੀ, ਸਿਰਫ ਇਹ ਸੀ ਕਿ ਵਿਰੋਧੀ ਧਿਰੇ ਅਕਾਲੀ ਦਲ ਜਿਹਨਾਂ ਦੇ ਉੱਤੇ ਅਟੈਕ ਹੋਣਾ ਸੀ ਉਹ ਉੱਥੇ ਮੌਜੂਦਗੀ ਨਹੀਂ ਸੀ। ਪਿਛਲੀ ਵਾਰ ਵੀ ਤੁਸੀਂ ਦੇਖਿਆ ਬਹੁਤ ਵਧੀਆ ਲੋਕੀ ਲਾਈਕ ਕਰਦੇ ਆ ਇੱਦਾਂ ਦੇ ਪ੍ਰੋਗਰਾਮ ਜਿਹੜੇ ਆ, ਤੇ ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਜਿੱਦਾਂ ਟੀਵੀ ਦੀ ਟੀ ਆਰ ਪੀ ਵੱਧਦੀ ਹੁੰਦੀ ਆ, ਇੱਦਾਂ ਹੀ ਸਾਡੀ ਜਿਹੜੀ ਪਾਰਟੀ ਆ ਉਹਦੀ ਟੀ ਆਰ ਪੀ ਵੱਧਦੀ ਆ। ਚਾਹੇ ਤੁਸੀਂ ਹੁਣ ਲੋਕ ਸਭਾ ਦੇ ਦੇਖ ਲਓ, ਜਾਂ ਹੁਣ ਤਾਂ ਚਲੋ ਲੋਕ ਸਭਾ ਤੇ ਰਾਜ ਸਭਾ ਦੇ ਟੀਵੀ ਹੈਗੇ ਆ, ਲੋਕੀ ਦੇਖਦੇ ਨੇ, ਉੱਥੇ ਡਰਾਮੇ ਕੀਤੇ ਜਾਂਦੇ ਆ, ਐਕਟਿੰਗ ਕੀਤੀ ਜਾਂਦੀ ਆ, ਕਿਉਂਕਿ ਲੋਕਾਂ ਨੂੰ ਇਹ ਭਰਮਾਉਂਦੇ ਨੇ। ਹੁਣ ਜੇ ਦੇਖਿਆ ਜਾਵੇ ਮੈਨੂੰ ਤਾਂ ਇਹ ਲੱਗਦਾ ਸੀ ਵੀ ਜਿਹੜੀ ਕਾਂਗਰਸ ਨੇ ਜੋ ਵੀ ਉੱਥੇ ਗੱਲਾਂ ਹੋਈਆਂ ਉਹਨਾਂ ਨੂੰ ਤਾਂ ਬਹੁਤ ਵਧੀਆ ਹੋਇਆ, ਇੱਕ ਰੈਲੀ ਦੇ ਉੱਤੇ ਕਰੋੜਾਂ ਰੁਪਇਆ ਖਰਚਿਆ ਜਾਂਦਾ ਤੇ ਲੋਕਾਂ ਨੂੰ ਫਿਰ ਇਕੱਠੇ ਕਰਕੇ ਲਿਆਓ, ਲੋਕਾਂ ਦੇ ਫਿਰ ਖਾਣ ਪੀਣ ਦਾ ਵੀ ਪ੍ਰਬੰਧ ਕਰਨਾ ਪੈਂਦਾ, ਫਿਰ ਟਰਾਂਸਪੋਰਟੇਸ਼ਨ ਦਾ ਵੀ ਕਰਨਾ ਪੈਂਦਾ, ਉਦੋਂ ਬਾਅਦ ਵਿੱਚ ਮੀਡੀਆ ਦਾ ਵੀ ਖਿਆਲ ਰੱਖਣਾ ਪੈਂਦਾ, ਕਿੰਨੇ ਜ਼ਿਆਦਾ ਖਰਚੇ ਹੁੰਦੇ, ਕਰੋੜਾਂ ਵਿੱਚ ਇੱਕ ਰੈਲੀ ਪੈਂਦੀ ਆ। ਤੇ ਕਾਂਗਰਸ ਨੇ ਜਿਹੜੀ ਆ ਸਰਕਾਰ ਦੇ ਪੈਸੇ ਯਾਨੀ ਲੋਕਾਂ ਦੇ ਪੈਸਿਆਂ ਦੇ ਨਾਲ ਹੀ ਇਹ ਇੱਕ ਤਰ੍ਹਾਂ ਦੀ ਇੱਕ ਰੈਲੀ ਕੀਤੀ। ਵੈਸੇ ਮੇਰੇ ਵਿਚਾਰ ਹੋ ਸਕਦੇ, ਜ਼ਰੂਰੀ ਨਹੀਂ ਵੀ ਇਹ ਤੁਸੀਂ ਸਹਿਮਤ ਹੋਵੋ ਦੋਸਤੋ, ਪਰ ਮੈਂ ਇਹ ਗੱਲ ਜ਼ਰੂਰ ਕਹੂੰਗਾ ਵੀ ਚਲੋ ਹੋ ਸਕਦਾ ਵੀ ਉਹ, ਮੈਂ ਇਸ ਗੱਲ ਦੇ ਵਿੱਚ ਨਹੀਂ ਪੈਂਦਾ ਕਿ ਬਾਦਲ ਸਾਹਿਬ ਹੋਣਾ ਨੇ ਆਰਡਰ ਕੀਤੇ ਜਾਂ ਨਹੀਂ ਕੀਤੇ, ਪਰ ਇਹਦੇ ਵਿੱਚ ਪੁਲਿਸ ਦੀ ਜਿਹੜੀ ਭੂਮਿਕਾ ਆ ਉਹ ਬੜੀ ਸ਼ੱਕੀ ਆ। ਸਾਡੀ ਪੁਲਿਸ ਤਾਂ ਇੱਦਾਂ ਦੀ ਆ, ਤੁਸੀਂ ਅਖਬਾਰਾਂ ਖੋਲ ਕੇ ਦੇਖ ਲਓ, ਸਾਡੀ ਪੁਲਿਸ ਇੱਦਾਂ ਦੀ ਆ ਕਿ ਇਹ ਆਪਣੀਆਂ ਬੰਦੂਕਾਂ ਸਾਫ਼ ਕਰਦੇ ਕਰਦੇ ਆਪਣੀ ਗੋਲੀ ਲਵਾ ਲੈਂਦੇ ਆ। ਇਸ ਤੋਂ ਤੁਸੀਂ ਇਹਨਾਂ ਦੇ ਟ੍ਰੇਨਿੰਗ ਦਾ ਅੰਦਾਜ਼ਾ ਲਾ ਲਓ। ਪਠਾਨਕੋਟ ਦੇ ਉੱਤੇ ਹਮਲਾ ਹੋਇਆ ਸੀ, ਉੱਥੋਂ ਸਾਨੂੰ ਪਤਾ ਲੱਗ ਗਿਆ ਹੋਣਾ ਵੀ ਕਿੱਡੀ ਕੇ ਪਾਏਦਾਨ ਵਾਲੀ ਹੈਗੀ ਆ ਸਰਕਾਰਾਂ। ਇਸ ਮੁੱਦੇ ਦੇ ਉੱਤੇ ਕਿਉਂ ਨੀ ਬੋਲਦੀਆਂ ਕਿ ਇਹਨਾਂ ਨੂੰ ਢੁਕਵੀਂ ਟ੍ਰੇਨਿੰਗ ਨੀ ਦਿੱਤੀ ਜਾਂਦੀ? ਹੋ ਸਕਦਾ ਉਸ ਵੇਲੇ ਇਹਨਾਂ ਨੇ ਡਰੋਨ ਦੇ ਲਈ ਫਾਇਰ ਕੀਤੇ ਹੋਣ, ਮੈਂ ਵੀ ਮੇਰੇ ਨਿੱਜੀ ਵਿਚਾਰ ਹੋ ਸਕਦੇ ਆ, ਪਰ ਕਤਲ ਹੋ ਗਿਆ ਇੱਕ ਜਿਹੜੇ ਇੱਕ ਜਿੱਦਾਂ ਕਹਿ ਲਓ ਉਹਨਾਂ ਤੋਂ ਕੋਈ ਖਤਰਾ ਤਾਂ ਹੈ ਹੀ ਨਹੀਂ ਸੀ, ਉਹ ਕਿਹੜਾ ਕੋਈ ਖਰੂਦ ਮਚਾ ਰਿਹਾ ਸੀ, ਆਰਾਮ ਨਾਲ ਚੁੱਪ ਚਾਪ ਬੈਠੇ ਸੀ। ਤੇ ਲੋਕਤੰਤਰ ਇਸ ਗੱਲ ਦੀ ਇਜਾਜ਼ਤ ਦਿੰਦਾ ਆ, ਲੋਕਤੰਤਰ ਦੇ ਵਿੱਚ ਤੁਸੀਂ ਹਰ ਇੱਕ ਬੰਦੇ ਨੂੰ ਆਪਣੇ ਵਿਚਾਰਾਂ ਦੀ ਆਜ਼ਾਦੀ ਆ, ਅਨਲੈਸ ਕਿ ਉਹ ਜਿਹੜਾ ਕਿਸੇ ਪ੍ਰੋਪਰਟੀ ਨੂੰ ਜਿਹੜਾ ਨੁਕਸਾਨ ਨਾ ਪਹੁੰਚਾਵੇ। ਉਹ ਜਿਹੜੀ ਸੰਗਤ ਬੈਠੀ ਸੀ ਉਹ ਕਿਸੇ ਨੂੰ ਨੁਕਸਾਨ ਨਹੀਂ ਸੀ ਪਹੁੰਚਾ ਰਹੀ, ਪਰ ਉਹ ਜਿਹੜੀ ਪੁਲਿਸ ਆ ਉਹ ਸ਼ਾਇਦ ਉਹਨੂੰ ਢੁਕਵੀਂ ਟ੍ਰੇਨਿੰਗ ਉਹਨਾਂ ਕੋਲ ਹੈ ਨਹੀਂ ਜਿਹਦੇ ਨਾਲ ਕਿ ਉਹ ਜਿਹੜੇ ਹੋਵੇ। ਇਸ ਗੱਲ ਨੂੰ ਜਿਹੜਾ ਆ ਕਾਂਗਰਸ ਜਿਹੜੀ ਆ ਬਹੁਤ ਚੰਗੀ ਤਰ੍ਹਾਂ ਭਨਾ ਰਹੀ ਆ, ਇਹਨੂੰ ਮੈਂ ਭਨਾ ਕਹਿ ਸਕਦਾ ਸ਼ਬਦ ਨੂੰ, ਤੇ ਇਹਦਾ ਜਿਹੜਾ ਅਸਰ ਆ ਉਹ ਦੇਖਣ ਨੂੰ ਮਿਲਣਾ ਵੀ ਆ ਹੁਣ ਤੁਸੀਂ ਅੱਗੇ। ਬਾਕੀ ਜਿੱਥੇ ਤੱਕ ਤੁਸੀਂ ਗੱਲ ਕਹੀ ਆ ਵੀ ISI ਦਾ ਇਹਦੇ ਪਿੱਛੇ ਚੱਕਰ ਹੈਗਾ, ਉਹ ਇਹ ਹੁੰਦਾ ਆ ਕਿ ਜਦੋਂ ਤੁਹਾਨੂੰ ਮੈਂ ਕੈਪਟਨ ਸਾਹਿਬ ਦੀ ਇੱਕ ਗੱਲ ਦੇ ਉੱਤੇ ਫਿਰ ਤੁਹਾਨੂੰ ਮੈਂ ਦਿੰਦਾ ਜਵਾਬ। ਕੈਪਟਨ ਸਾਹਿਬ ਹੁਣੇ ਹੀ ਇੱਕ ਵਾਰੀ ਹਾਰ ਗਏ, ਇਹਨਾਂ ਨੇ ਕਿਹਾ ਵੀ AVN ਜਿਹੜੀਆਂ ਮਸ਼ੀਨਾਂ ਹੈਗੀਆਂ ਆ, ਵੋਟਿੰਗ ਮਸ਼ੀਨਾਂ ਜਿਹੜੀਆਂ ਹੈਗੀਆਂ, ਇਹ ਬਹੁਤ ਖਰਾਬ ਜਿਹੜੀਆਂ ਹੈਗੀਆਂ, ਇਹ ਗਲਤ ਆ, ਇਹਦੇ ਕਰਕੇ ਅਸੀਂ ਹਾਰੇ ਹਾਂ ਵੋਟਿੰਗ ਮਸ਼ੀਨਾਂ ਦੇ ਕਰਕੇ। ਉਦੋਂ ਬਾਅਦ ਦੇ ਵਿੱਚ ਇਹ ਜਿੱਤ ਗਏ ਲੋਕ ਸਭਾ ਦੇ ਵਿੱਚ, ਫਿਰ ਇਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਐਤਕੀ ਜਿੱਤ ਗਏ, ਤੁਸੀਂ ਹੁਣ ਕਿੱਦਾਂ ਕਹੋਗੇ ਤੁਸੀਂ ਵੋਟਿੰਗ ਮਸ਼ੀਨਾਂ ਜਿਹੜੀਆਂ ਆ ਕਿੱਦਾਂ ਹੁਣ ਇਹਦੇ ਬਾਰੇ ਨੀ ਗੱਲ ਕਰਨੀ? ਕੈਪਟਨ ਸਾਹਿਬ ਉਹਨਾਂ ਨੇ ਆਪ ਹੀ ਕਹਿ ਦਿੱਤਾ, ਜਿਹੜਾ ਬੰਦਾ ਹਾਰਦਾ ਹੁੰਦਾ ਹਨਾ ਉਹ ਏਦਾਂ ਫਿਰ ਉਹਨੀ ਕਸੂਰਤਾ ਕਹਿੰਦੇ ਕੱਢਣਾ ਹੁੰਦਾ, ਇਹ ਔਨ ਰਿਕਾਰਡ ਤੁਸੀਂ ਚੈੱਕ ਕਰ ਸਕਦੇ, ਏਦਾਂ ਕਿਹਾ ਉਹਨਾਂ ਨੇ। ਇਹ ਹੁਣ ਹੁੰਦਾ ਕਈ ਵਾਰੀ ਕੀ ਹੁੰਦਾ ਜਦੋਂ ਕੋਈ ਪ੍ਰੂਫ ਨੀ ਮਿਲਦੇ ਜਾਂ ਬਹਾਨੇ ਜਿਹੜੇ ਨਹੀਂ ਮਿਲਦੇ, ਫਿਰ ਉਹ ਤੋਂ ਬਾਅਦ ਫਿਰ ਜਾਂ ਤੁਸੀਂ RSS ਦਾ ਨਾਂ ਲੈ ਦੋ ਜਾਂ ਫਿਰ ISI ਦਾ ਨਾਂ ਜਿਹੜਾ ਲੈ ਦੋ, ਜਦਕਿ ਦੋਸ਼ੀ ਤਾਂ ਤੁਹਾਡੇ ਸਾਹਮਣੇ ਆ। ਹੁਣ ਪਾਕਿਸਤਾਨੀ ਤਾਂ ਵਿੱਚ ਇਨਵੋਲਵਮੈਂਟ ਕੋਈ ਹੈ ਹੀ ਨੀ ਹਨਾ, ਪੁਲਿਸ ਵੀ ਤੁਹਾਡੀ ਆ, ਪੁਲਿਸ ਹੋਰ ਤਾਂ ਕਿਤੇ ਉਹ ਗਏ ਨੀ ਬੰਦੇ, ਪੁਲਿਸ ਉੱਥੇ ਉਹ ਲਾਈਵ ਸਾਡੇ ਕੋਲ ਵੀਡੀਓ ਹੈਗੀਆਂ ਆ, CCTV ਕੈਮਰੇ ਹੈਗੇ ਆ, ਉਹਦੇ ਵਿੱਚ ਕੋਈ ਤੁਹਾਨੂੰ ਜਾਂ ਕੋਈ ਵੀ ਦਾਅਵੇ ਨਾ ਕਹਿ ਸਕਦਾ ਵੀ ਹੋਰ ਵਿਦੇਸ਼ੀ ਕੋਈ ਇਨਵੋਲਵਮੈਂਟ ਹੈ ਨੀ। ਪਰ ਇਹ ਰਾਜਨੀਤੀ ਆ ਭਾਜੀ, ਤੁਸੀਂ ਜ਼ਿਆਦਾ ਜਿਹੜੇ ਇਸ ਗੱਲ ਦੇ ਉੱਤੇ ਸਮਝਦਾਰ ਹੈਗੇ ਆ, ਪਰ ਜਿੰਨਾ ਵੀ ਇਹ ਕੁਛ ਕੀਤਾ ਜਾ ਰਿਹਾ ਆ ਇਹ ਇੱਕ ਸਿਆਸਤ ਤੋਂ ਪ੍ਰੇਰਿਤ ਹੈਗੇ ਆ। ਲੋਕ ਸਭਾ ਚੋਣਾਂ ਜਿਹੜੀਆਂ ਆਉਣ ਵਾਲੀਆਂ ਆ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀਆਂ ਤਾਂ ਅਗਲੇ ਮਹੀਨੇ ਇਸੇ ਮਹੀਨੇ ਦੇ ਵਿੱਚ ਹੈਗੀਆਂ ਵੋਟਾਂ ਜਿਹੜੀਆਂ, ਤੇ ਉਹਨਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਬਹੁਤ ਵਧੀਆ ਜਿਹੜਾ ਇੱਕ ਕੰਮ ਹੈਗਾ ਇਹ। ਦੂਜਾ ਉਹ ਕਹਿੰਦੇ ਵੀ ਡਰਾਮਾ ਆਉਣ ਵੀ ਜਿਹੜੇ ਸੰਬੰਧਿਤ ਮੰਤਰੀ ਆ ਉਹ ਜਾਂਦੇ ਆ ਬੇਅਦਬੀ ਸਥਾਨਾਂ ਤੇ, ਫਿਰ ਸੰਬੰਧਿਤ ਲੋਕਾਂ ਨੂੰ ਵੀ ਮਿਲਣ ਜਾਂਦੇ ਆ, ਟੀਮ ਬਣਾ ਕੇ ਭੇਜੀ ਆ, ਫਿਰ ਰਣਜੀਤ ਸਿੰਘ ਕਮਿਸ਼ਨ ਦੀ ਵੀ ਕੀ ਤੁੱਕ ਸੀ, ਇਹ ਸਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਤੇ ਬਿਲਕੁਲ ਇਹ ਚਲੋ ਇਹ ਜ਼ਰੂਰ ਹੋਣਾ ਚਾਹੀਦਾ, ਪਰ ਇਹ ਤੁਸੀਂ ਉਦੋਂ ਹੀ ਕਿਉਂ ਯਾਦ ਕਰਦੇ ਆ ਜਦੋਂ ਤੁਸੀਂ ਇਹਨੂੰ ਰਾਜਨੀਤਿਕ ਤੌਰ ਦੇ ਉੱਤੇ ਇਸ ਘਟਨਾ ਨੂੰ ਹੋਏ ਨੂੰ ਵੀ ਦੇਖ ਲਓ ਵੀ ਕਿੰਨਾ ਟਾਈਮ ਹੋ ਗਿਆ ਆ, ਉਹਦੇ ਵਿੱਚ ਇਹਨਾਂ ਦੇ ਮੰਤਰੀਆਂ ਨੇ ਕਿੰਨੀ ਜਿਹੜਾ ਉੱਥੇ ਜਾਣ ਦੀ ਕੋਸ਼ਿਸ਼ ਕੀਤੀ ਆ, ਤੇ ਹੁਣ ਜਿਹੜਾ ਕਮਿਸ਼ਨ ਆ ਉਹਦੇ ਉੱਤੇ ਤੁਸੀਂ ਜਿਹੜੀ ਉਹਦੀ ਸਬਜੈਕਟਿਵਿਟੀ ਨਾ ਹੋਵੇ ਉਹਦੇ ਉੱਤੇ ਕੰਮ ਜਿਹੜਾ ਕਰਨਾ ਚਾਹੀਦਾ ਆ, ਤਾਂ ਕਿ ਲੋਕਾਂ ਨੂੰ ਇਹ ਲੱਗੇ ਵੀ ਇਹ ਨਿਰਪੱਖਤਾ ਦੇ ਨਾਲ ਜਿਹੜੀ ਆ ਕੀਤੀ ਗਈ ਆ। ਪਰ ਲੋਕਾਂ ਨੂੰ ਇਹ ਗੱਲਾਂ ਭਾਜੀ ਵਧੀਆ ਲੱਗਦੀਆਂ, ਆਪਣੇ ਲੋਕੀ ਇਹ ਲਾਈਕ ਕਰਦੇ ਆ, ਇਸ ਕਰਕੇ ਉਹ ਜਿਹੜੇ ਲੀਡਰ ਆ ਉਹ ਕਿੱਦਾਂ ਦੇ ਜਿਹੜੇ ਕੰਮ ਆ ਉਹ ਕਰਦੇ ਆ। ਤੇ ਦਲਜੀਤ ਭਾਜੀ ਵੀ ਆਪਣੇ ਨਾਲ ਜੁੜੇ ਆ ਢਿੱਲੋਂ ਸਾਹਿਬ ਮਹਿਤਾ ਚੌਂਕ ਤੋਂ, ਉਹਨਾਂ ਨੇ ਆਤਮ ਹੱਤਿਆ ਦੇ ਬਾਰੇ ਜਿਹੜਾ ਸਲਾਹ ਦਿੱਤੀ ਆ, ਉਹ ਕਹਿੰਦੇ ਵੀ ਜਦੋਂ ਕੋਈ ਵਿਅਕਤੀ ਆਪਣੀ ਕਿਰਤ ਦੇ ਨਾਲੋਂ ਜ਼ਿਆਦਾ ਪਾਉਣ ਦੀ ਲਾਲਸਾ ਕਰੇ, ਉਦੋਂ ਨਾ ਮਿਲਣ ਦੀ ਨਿਰਾਸ਼ਤਾ ਦੇ ਚੱਕਰ ਵਿੱਚ ਆਤਮ ਹੱਤਿਆ ਕਰਦਾ ਹੈ। ਸੋ ਜੋ ਮਿਲਿਆ ਉਸ ਮਾਲਕ ਸ਼ੁਕਰਾਨਾ ਜਿਹੜਾ ਆ ਉਹਦਾ ਖਰੀਦਿਆ। ਬਿਲਕੁਲ ਭਾਜੀ, ਆ ਜਿਹੜੀ ਤੁਸੀਂ ਗੱਲ ਕਰੀ ਸ਼ੁਕਰਾਨਾ, ਸ਼ੁਕਰਾਨਾ ਇਹੀ ਆ ਬਈ ਵਾਹਿਗੁਰੂ ਤੂੰ ਜੋ ਸਾਨੂੰ ਦੇ ਦਿੱਤਾ ਮੈਂ ਖੁਸ਼ ਹਾਂ ਇਹਦੇ ਵਿੱਚ। ਇਹੀ ਤਾਂ ਨਰਮਾਈ, ਇਹੀ ਨਿਮਰਤਾ, ਇਹੀ ਤਾਂ ਗੁਰਬਾਣੀ ਦਾ ਜਿਹੜਾ ਬੇਸ ਮੂਲ ਮੰਤਰ ਇਹੀ ਹੈਗੀ ਨਿਮਰਤਾ। ਜੋ ਕੁਛ ਹੈਗਾ ਆ ਹਨਾ, ਰੁਕੀ ਮਿਸੀ ਰੋਟੀ ਖਾਣੀ ਆ, ਠੰਡਾ ਪਾਣੀ ਪੀਣਾ ਆ ਤੇ ਖੁਸ਼ ਰਹਿਣਾ ਆ, ਦੈਟਸ ਦਾ ਥਿੰਗ। ਹੁਣ ਬਹੁਤ ਸਾਰੇ ਦੋਸਤ ਆਪਾਂ ਦੇਖੇ ਆ, ਕਈ ਵਾਰੀ ਤੁਸੀਂ ਦੇਖਿਆ ਹੋਣਾ ਤੁਹਾਡੇ ਕੋਲ ਮੰਨ ਲਓ ਕਰੋੜ ਰੁਪਈਆ ਵੀ ਹੈਗਾ ਤੇ ਤੁਸੀਂ ਕਈ ਵਾਰੀ ਇੱਕ ਬਹੁਤ ਹੀ ਗਰੀਬ ਹੁੰਦਾ ਬੰਦਾ ਹਨਾ, ਜਿਹਨੂੰ ਜਾਣੀ ਰੋਟੀ ਵੀ ਨੈੜੀ ਕਹਿ ਲਓ ਵੀ ਔਖੀ ਮਿਲਦੀ ਆ ਤੇ ਉਹ ਬੰਦਾ ਖੁਸ਼ ਹੁੰਦਾ। ਸਾਡੇ ਤੇ ਕੋਈ ਮੁਸ਼ਕਲ ਪੈ ਜਾਂਦੀ ਆ, ਤੁਸੀਂ ਦੇਖ ਵੀ ਲਿਓ, ਆਪਣੇ ਤਜਰਬਾ ਵੀ ਕਰਕੇ ਦੇਖ ਲਿਓ, ਤੁਸੀਂ ਸੋਚਦੇ ਜ਼ਰੂਰ ਹੁੰਦੇ ਆ ਵੀ ਸਾਡੇ ਨਾਲੋਂ ਤਾਂ ਯਾਰ ਆਹੀ ਬੰਦਾ ਚੰਗਾ ਹਨਾ। ਤੇ ਭਾਜੀ ਹੁਣਾਂ ਨੇ ਬਹੁਤ ਵਧੀਆ ਜਿਹੜਾ ਮੈਸੇਜ ਆਪਣੇ ਨਾਲ ਭੇਜਿਆ। ਤੇ ਅਰਸ਼ ਮੱਲੀ ਭਾਜੀ ਵੀ ਆਪਣੇ ਨਾਲ ਜੁੜੇ ਆ ਤੇ ਉਹ ਕਹਿੰਦੇ ਮੈਂ ਬਾਦਲਾਂ ਦੀ ਆੜ ਵਿੱਚ ਸਿੱਖ ਸੰਗਠਨਾਂ ਅਤੇ ਸੰਸਥਾਵਾਂ ਦਾ ਵਿਰੋਧੀ ਹਾਂ ਅਤੇ ਲੋਕਮੇ ਰੂਪ ਵਿੱਚ ਗਾਂਧੀ ਟੋਪੀ ਪ੍ਰਯੋਜਿਤ ਅਤੇ ਨਹਿਰੂਵਾਦੀ ਪਾਰਟੀਆਂ ਦਾ ਸਪੋਰਟਰ ਹਾਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜ਼ਮਾਨਤ ਜ਼ਬਤ ਕਰਵਾਉਣ ਵਿੱਚ ਮੇਰਾ ਪੂਰਾ ਪੂਰਾ ਹੱਥ ਹੁੰਦਾ। ਵੈਸੇ ਮੈਂ ਆਪਣੇ ਆਪ ਨੂੰ ਪੰਥਕ ਮੰਨਦਾ ਪਰ ਜਦੋਂ ਕੋਈ ਮੈਨੂੰ ਪੁੱਛੇ ਕਿ ਕਿਸ ਰਾਜਨੀਤਿਕ ਪਾਰਟੀ ਦਾ ਪੱਖੀ ਹੈ ਤਾਂ ਮੇਰਾ ਜਵਾਬ ਹੁੰਦਾ ਕਿ ਮੈਂ ਰਾਜਨੀਤੀ ਵਿੱਚ ਦਿਲਚਸਪੀ ਨਹੀਂ ਰੱਖਦਾ। ਵੈਸੇ ਮੈਂ ਅਰਦਾਸ ਵਿੱਚ ਰਾਜ ਕਰੇਗਾ ਖਾਲਸਾ ਵਾਲਾ ਦੁਹਰਾ ਨਿੱਤ ਪੜਦਾ। ਕਿਆ ਬਾਤਾਂ ਭਾਜੀ, ਵਿਅੰਗ ਦੇ ਵਿੱਚ ਜਾਣੀ ਕਹਿ ਲਓ ਵੀ ਸਮੁੰਦਰ ਬੰਦ ਕਰ ਦਿੱਤਾ ਕੁੱਜੇ ਦੇ ਵਿੱਚ ਹਨਾ, ਤੇ ਦੋ ਤੁਸੀਂ ਸਮਝ ਲਏ ਹੋਣੇ, ਇੱਕ ਵਾਰੀ ਮੈਂ ਫੇਰ ਪੜ ਦਿੰਦਾ। ਤੇ ਅਰਸ਼ ਮੱਲੀ ਭਾਜੀ ਉਹਨਾਂ ਨੇ ਬਹੁਤ ਵਧੀਆ ਜਿਹੜਾ ਇਹ ਵਿਅੰਗ ਆਪ ਨੂੰ ਭੇਜਿਆ ਕਿ ਮੈਂ ਬਾਦਲਾਂ ਦੀ ਆੜ ਵਿੱਚ ਸਿੱਖ ਸੰਗਠਨਾਂ ਅਤੇ ਸੰਸਥਾਵਾਂ ਦਾ ਵਿਰੋਧੀ ਹਾਂ ਅਤੇ ਲੁਕਵੇਂ ਰੂਪ ਵਿੱਚ ਗਾਂਧੀ ਟੋਪੀ ਪ੍ਰਯੋਜਿਤ ਅਤੇ ਨਹਿਰੂਵਾਦੀ ਪਾਰਟੀਆਂ ਦਾ ਸਪੋਰਟਰ ਹਾਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜ਼ਮਾਨਤ ਜ਼ਬਤ ਕਰਵਾਉਣ ਵਿੱਚ ਮੇਰਾ ਪੂਰਾ ਪੂਰਾ ਹੱਥ ਹੁੰਦਾ। ਵੈਸੇ ਮੈਂ ਆਪਣੇ ਆਪ ਨੂੰ ਪੰਥਕ ਮੰਨਦਾ ਪਰ ਜਦੋਂ ਕੋਈ ਮੈਨੂੰ ਪੁੱਛੇ ਕਿ ਕਿਸ ਰਾਜਨੀਤਿਕ ਪਾਰਟੀ ਦਾ ਪੱਖੀ ਹੈ ਤਾਂ ਮੇਰਾ ਜਵਾਬ ਹੁੰਦਾ ਮੈਂ ਰਾਜਨੀਤੀ ਵਿੱਚ ਦਿਲਚਸਪੀ ਨਹੀਂ ਰੱਖਦਾ। ਵੈਸੇ ਮੈਂ ਅਰਦਾਸ ਵਿੱਚ ਰਾਜ ਕਰੇਗਾ ਖਾਲਸਾ ਵਾਲਾ ਦੋਹਰਾ ਨਿੱਤ ਪੜਦਾ। ਬਹੁਤ ਵਧੀਆ ਗੱਲ ਇਹ ਹੈਗੀ ਆ, ਇਹ ਵੀ ਭਾਜੀ ਆਪਾਂ ਨੂੰ ਸੋਚਣਾ ਪੈਣਾ ਆ। ਸਾਕਾ ਡੀਲਾ ਤਾਰਾ ਹੋਇਆ, ਅਸੀਂ ਇੱਕ ਪਾਰਟੀ ਨੂੰ ਫੇਰ ਵੀ ਉਹਨਾਂ ਨੂੰ ਸਰਕਾਰਾਂ ਸੀ ਉਹ ਤੋਂ ਬਾਅਦ ਸੌਂਪਦੇ ਜਿਹੜੇ ਰਹੇ ਆ, ਆਹ ਹੁਣ ਹੋਏ ਆ ਬਾਅਦ ਵਿੱਚ ਵੋਟਾਂ ਦੇ ਵਿੱਚ, ਫੇਰ ਬਾਅਦ ਵਿੱਚ ਇੱਕ ਇਹ ਗੱਲ ਕਹੀ ਜਾਂਦੀ ਆ ਵੀ ਸਾਡੇ ਕੋਲ ਹੋਰ ਆਪਸ਼ਨ ਨਹੀਂ ਹੈਗੀ। ਤੇ ਇਹ ਸਾਡੀ ਜਿਹੜੀ ਇਸ ਗੱਲ ਦੇ ਵਿੱਚ ਹੈਗਾ ਕਿ ਮੈਂ ਦਿਲਚਸਪੀ ਨਹੀਂ ਰੱਖਦਾ, ਇਹ ਇੱਕ ਬਹੁਤ ਡੇਂਜਰਸ ਕੰਮ ਆ ਕਿ ਮੈਂ ਰਾਜਨੀਤੀ ਦੇ ਵਿੱਚ ਜਿਹੜਾ ਵਿਸ਼ਵਾਸ ਨਹੀਂ ਜਾਣੀ ਮੈਂ ਇਹਦੇ ਵਿੱਚ ਇੰਟਰਫੇਅਰ ਹੀ ਨਹੀਂ ਕਰਦਾ, ਮੇਰੀ ਕੋਈ ਦਿਲਚਸਪੀ ਨਹੀਂ। ਜਿੰਨਾ ਚਿਰ ਤੱਕ ਅਸੀਂ ਸਕੂਲਾਂ ਦੇ ਵਿੱਚ ਬੱਚਿਆਂ ਵਿੱਚ ਇਹ ਨਹੀਂ ਗੱਲ ਕਵਾਂਗੇ ਕਿ ਰਾਜਨੀਤੀ ਘਰੋਂ ਸਟਾਰਟ ਹੋ ਜਾਂਦੀ ਆ ਹਨਾ, ਤੇ ਰਾਜਨੀਤੀ ਹਰ ਕੋਈ ਬੰਦਾ ਕਰਦਾ, ਹਰ ਕੋਈ ਰਾਜਨੀਤੀ, ਇਹ ਜ਼ਰੂਰੀ ਨਹੀਂ ਵੀ ਤੁਸੀਂ ਵੋਟਾਂ ਤੇ ਖੜਦੇ ਆ। ਰਾਜਨੀਤੀ ਭੈਣ ਭਰਾ ਨਾਲ ਰਾਜਨੀਤੀ ਕਰਦਾ, ਭਰਾ ਭਰਾ ਰਾਜਨੀਤੀ ਹੁੰਦੀ ਆ ਤੇ ਘਰ ਤੋਂ ਸਟਾਰਟ ਹੁੰਦੀ ਆ, ਫਰੈਂਡਸ ਦੇ ਵਿੱਚ ਹੁੰਦੀ ਆ, ਜ਼ਰੂਰੀ ਨਹੀਂ ਕੰਮਾਂ ਕਾਰਾਂ ਦੇ ਉੱਤੇ ਰਾਜਨੀਤੀ ਚੱਲਦੀ ਆ। ਤੇ ਇਸ ਕਰਕੇ ਰਾਜਨੀਤੀ ਤੋਂ ਤੁਸੀਂ ਕਦੇ ਵੀ ਵੱਖ ਨਹੀਂ ਹੋ ਸਕਦੇ, ਰਾਜਨੀਤੀ ਜਿਹੜੀ ਆ ਕਿਤੇ ਨਾ ਕਿਤੇ ਜਿਹੜੀ ਆ ਤੁਹਾਡੇ ਵਿੱਚ ਹੁੰਦੀ ਹੁੰਦੀ ਆ। ਇਸ ਕਰਕੇ ਜ਼ਰੂਰੀ ਇਹੀ ਹੈਗਾ ਕਿ ਤੁਸੀਂ ਰਾਜਨੀਤੀ ਨੂੰ ਸਮਝੋ। ਤੇ ਅੱਜ ਦਾ ਆਪਣਾ ਜਿਹੜੀ ਇੰਟਰਵਿਊ ਹੋਣੀ ਆ ਨਵਦੀਪ ਸਿੰਘ ਜੀ ਗ੍ਰੀਨ ਪਾਰਟੀ ਵਾਲਿਆਂ ਨਾਲ, ਹੁਣ ਆਪਾਂ ਕਿੰਨਾ ਜ਼ਿਆਦਾ ਜਾਣਦੇ ਹਾਂ ਕਿੱਡੀ ਪੰਜਾਬ ਦੀ ਹਰ ਖ਼ਬਰ ਦੇ ਨਾਲ, ਚਾਹੇ ਆਪਾਂ ਕਹਿੰਦੇ ਹੁੰਦੇ ਆ ਵੀ ਬੇਲ ਹੈ ਕੁੱਗ ਕੇ ਗੁਆਂਢੀਆਂ ਵੱਲ ਨੂੰ ਵੀ ਚਲੇ ਜਾਵੇ, ਜੜ੍ਹਾਂ ਉਹਦੀਆਂ ਉੱਧਰੇ ਰਹਿੰਦੀਆਂ ਹੁੰਦੀਆਂ ਜਿੱਧਰ ਉੱਗੀ ਆ ਹਨਾ, ਭਾਵੇਂ ਦੂਜੇ ਪਾਸੇ ਚਲੇ ਜਾਂਦੀ ਆ, ਆਪਾਂ ਵੀ ਜਿਹੜੀਆਂ ਜੜ੍ਹਾਂ ਉੱਧਰ ਛੱਡ ਕੇ ਆਏ ਹਾਂ ਤੇ ਉੱਥੇ ਦੀ ਆਪਾਂ ਨੂੰ ਬਹੁਤ ਫਿਕਰ ਵੀ ਹੈਗੀ ਆ ਜਿਹੜੀਆਂ ਆਪਾਂ ਅੱਜ ਗੱਲਾਂ ਕਰਦੇ ਹਾਂ। ਪਰ ਨਾਲ ਦੀ ਨਾਲ ਜੋ ਆਸਟ੍ਰੇਲੀਆ ਦੇ ਵਿੱਚ ਹੋ ਰਿਹਾ ਇਹਦੇ ਬਾਰੇ ਵੀ ਜਾਣਕਾਰੀ ਰੱਖਣਾ ਬਹੁਤ ਜ਼ਰੂਰੀ ਹੁੰਦਾ। ਇੱਥੇ ਦੀ ਜਿਹੜੀ ਰਾਜਨੀਤੀ ਆ ਕਿਤੇ ਇਹ ਹਾਲਾਤ ਇੱਥੇ ਨਾ ਆਪਾਂ ਬਣਾ ਦਈਏ, ਇੱਥੇ ਦੀ ਵੀ ਰਾਜਨੀਤੀ ਦੇ ਵਿੱਚ ਸਾਨੂੰ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਇੰਟਰਸਟ ਦਿਖਾਉਣਾ ਪੈਣਾ ਆ। ਇੱਥੇ ਦੇ ਕੌਣ ਕੌਣ ਲੀਡਰ ਹੈਗੇ ਆ, ਉਹਨਾਂ ਦੀਆਂ ਕਿਹੜੀ ਕਿਹੜੀ ਪਾਰਟੀਜ਼ ਹੈਗੀਆਂ, ਉਹਨਾਂ ਦੀ ਕੀ ਕੀ ਨੀਤੀਆਂ ਹੈਗੀਆਂ ਆ, ਕਿਉਂਕਿ ਮੈਂ ਦੇਖਿਆ ਆ ਕਿ ਜਿਹੜੇ ਦੋਸਤ ਆ ਉਹ ਫੋਨ ਕਰਦੇ ਆ ਵੋਟਾਂ ਵਾਲਿਆਂ ਨੂੰ ਵੀ ਭਾਜੀ ਕਿਹਨੂੰ ਵੋਟ ਪਾਈਏ ਹਨਾ। ਜਦੋਂ ਤੁਸੀਂ ਕਿਸੇ ਤੋਂ ਪੁੱਛਦੇ ਆ ਦੈਟ ਮੀਨਸ ਕਿ ਤੁਹਾਨੂੰ ਉਸ ਦੇਸ਼ ਦੀ ਪਾਰਟੀਆਂ ਦੇ ਬਾਰੇ ਜਾਣਕਾਰੀ ਹੈ, ਤੁਸੀਂ ਆਪ ਹੀ ਡਿਸਾਈਡ ਕਰਨਾ, ਇਹੀ ਤਾਂ ਡੈਮੋਕ੍ਰੇਸੀ ਆ। ਤੁਸੀਂ ਡਿਸਾਈਡ ਕਰੋ, ਤੁਸੀਂ ਆਪਣੀਆਂ ਪੋਲਿਸੀਜ਼ ਜਿਹੜੀਆਂ ਪਤਾ ਲੱਗੇ ਤੁਸੀਂ ਡਿਸਾਈਡ ਤਾਂ ਹੀ ਕਰ ਸਕਦੇ ਆ ਜੇ ਤੁਹਾਨੂੰ ਪਤਾ ਹੋਵੇ ਵੀ ਕਿਹੜੀ ਪਾਰਟੀ ਦੀ ਕੀ ਹੈਗੀ ਆ ਪੋਲਿਸੀ ਹੈਗੀ ਆ। ਇਹ ਜ਼ਰੂਰੀ ਨਹੀਂ ਜਿੱਦਾਂ ਨਵਦੀਪ ਭਾਜੀ ਹੁਣੀ ਗ੍ਰੀਨ ਪਾਰਟੀ ਦੇ ਨਾਲ ਜੁੜਿਆ, ਜੇ ਤੁਸੀਂ ਇੰਟਰਸਟਡ ਹੈਗੇ ਆ ਤੁਸੀਂ ਲੇਬਰ ਪਾਰਟੀ ਦੇ ਨਾਲ ਜੁੜਿਆ, ਮੈਨੂੰ ਕੋਈ ਇਤਰਾਜ਼ ਨਹੀਂ। ਤੁਸੀਂ ਆਓ ਆ ਕੇ ਆਪਣੀ ਪੋਲਿਸੀ ਜਿਹੜੀ ਆ ਦੱਸੋ ਸਾਡੇ। ਮੇਨ ਸਾਡਾ ਮਕਸਦ ਇਹ ਆ ਕਿ ਲੋਕਾਂ ਤੱਕ ਸੁਨੇਹਾ ਤੁਹਾਡਾ ਪਹੁੰਚਣਾ ਚਾਹੀਦਾ। ਤੁਸੀਂ ਲਿਬਰਲ ਦੇ ਨਾਲ ਜੁੜੇ ਹੋਏ ਆ ਤਾਂ ਵੀ ਸਾਨੂੰ ਕੋਈ ਸਮੱਸਿਆ ਨਹੀਂ, ਸਾਡਾ ਕੋਈ ਪੰਜਾਬੀ ਵੀਰ ਅੱਗੇ ਵਧਣਾ, ਅਸੀਂ ਸਪੋਰਟ ਵੀ ਪੂਰੀ ਕਰਾਂਗੇ। ਤੁਸੀਂ ਆਓ ਆਪਣੀ ਗੱਲਬਾਤ ਕਰੋ ਹਨਾ ਆਪਣੀਆਂ ਨੀਤੀਆਂ ਜਿਹੜੀਆਂ ਸਰਕਾਰਾਂ ਦੇ ਵਿੱਚ ਭਾਗੀਦਾਰ ਬਣੋ ਹਨਾ ਤੇ ਇਸੇ ਤੁਸੀਂ ਆਪ ਜਾਣਕਾਰ ਹੈਗੇ ਆ ਜਾਣਕਾਰੀ ਰੱਖਦੇ ਆ ਤੇ ਖੈਰ ਇੱਕ ਗਾਣਾ ਸੁਣਦੇ ਆ ਹਾਂ ਤੇ ਗਾਣਾ ਸੁਣਨ ਤੋਂ ਬਾਅਦ ਫੇਰ ਆਪਾਂ ਜੁੜਦੇ ਹਾਂ ਪ੍ਰੋਗਰਾਮ ਦੇ ਵਿੱਚ
ਸੂਰਤ ਯਾਰ ਦੀ ਸ਼ੀਸ਼ਾ ਜੇ ਹੋਏ ਮੇਰਾ ਪਲ ਪਲ ਬਾਅਦ ਮੈਂ ਸਾਹਮਣੇ ਖੜੀ ਜਾਵਾਂ ਜ਼ੁਲਫ ਯਾਰ ਦੀ ਜੇ ਕਰ ਜਾਲ ਹੋਵੇ ਜਾਣ ਬੁੱਝ ਕੇ ਜਾਲ ਵਿੱਚ ਅੜੀ ਜਾਵਾਂ ਜਾਣ ਬੁੱਝ ਕੇ ਜਾਲ ਵਿੱਚ ਅੜੀ ਜਾਵਾਂ
ਤੈਨੂੰ ਜ਼ੁਲਫਾਂ ਦੀ ਛਾਂ ਕਰਦੀ 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 ਹੱਸ ਕੇ ਤੂੰ ਦਿਲ ਮੰਗਿਆ ਅਸਾਂ ਜਿੰਦ ਤੇਰੇ ਨਾਂ ਕਰਦੀ ਅਸਾਂ ਜਿੰਦ ਤੇਰੇ
ਵੀ ਜਾਨ ਤੂੰ ਪਾ ਦੇਵੇਂ ਸਾਰੇ ਰੰਗ ਚੜ ਗਿਆ ਤੇਰੇ ਹਾਸਿਆਂ ਦੂਜੇ ਤੋਂ ਚੋਰੀਓ ਦੇਖਦੇ ਨੇ
ਹੁਣ ਬਾਹਰ ਜਾਣ ਦਾ ਰਸਤਾ ਹੋਏਗਾ ਆਸਾਨ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ ਦੇ ਜ਼ਰੀਏ ਜੇਕਰ ਪੰਜਾਬ ਵਿੱਚ ਤੁਸੀਂ ਆਪਣੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਦਾ ਸਟੂਡੈਂਟ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਆਓ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ ਅਗਰ ਤੁਸੀਂ ਵੀਜ਼ਾ ਰੀਨਿਊ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਫੰਡਸ ਸ਼ੋਅ ਕਰਾਉਣਾ ਚਾਹੁੰਦੇ ਹੋ ਫੰਡਸ ਰਿਲੇਟਡ ਕੋਈ ਵੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਮਿਲ ਸਕਦੇ ਹੋ ਮੋਹਿਤ ਸੇਠੀ ਜੀ ਨੂੰ ਸੰਪਰਕ ਨੰਬਰ 9780336000
ਬੰਦਾ ਗੋਲੀ ਨਾਲ ਹੀ ਨੀ ਯਮਦੂਤ ਦੀ ਗਲਤੀ ਨਾਲ ਵੀ ਮਰ ਜਾਂਦਾ ਹੈ। ਇਹ ਦੇਖਣ ਦੇ ਲਈ ਤੁਹਾਨੂੰ ਫਿਲਮ ਦੇਖਣੀ ਪੈਣੀ ਹੈ ਜੀ 31 ਅਗਸਤ ਨੂੰ। ਮਰ ਗਏ ਹੋਏ ਲੋਕੋ ਕੈਰੀ ਓਨ ਜੱਟਾ 2 ਦੀ ਟੀਮ ਨਾਲ ਮੈਂ ਗਿੱਪੀ ਗਰੇਵਾਲ ਵਾਪਸ ਆ ਰਿਹਾ ਜੀ ਇੱਕ ਵਾਰੀ ਫੇਰ ਤੁਹਾਨੂੰ ਹਸਾਉਣ। ਮੈਂ ਵਾਅਦਾ ਕਰਦਾ ਕਿ ਤੁਸੀਂ ਆਪਣੇ ਪਰਿਵਾਰਾਂ ਨੂੰ ਲੈ ਕੇ ਜਾਓ ਔਰ ਹੱਸਦੇ ਹੱਸਦੇ ਕਹੋਗੇ ਹੋ ਮਰ ਗਏ ਹੋਏ ਲੋਕੋ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 0387590629.
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰ ਸਕੋਰ। ਲਕਸ਼ਯ IELTS PTE ਕੋਚਿੰਗ ਇੰਸਟੀਚਿਊਟ 28 ਚੈਡਰ ਰੋਡ ਰਿਜ਼ਰਵੋਇਰ ਵਿਕਟੋਰੀਆ।
ਓ ਸੁਣਦੇ ਹੋ ਜੀ, ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ, ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਠਿਆਈਆਂ।
ਜੀ ਹਾਂ, MD ਸਪਾਈਸਿਸ ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਠਿਆਈਆਂ ਦਾ। ਤਾਂ ਫਿਰ ਪਤਾ ਨੋਟ ਕਰੋ 8628 ਪਿਟਵਾਟਰ ਰੋਡ DY ਨਿਊ ਸਾਊਥ ਵੇਲ। ਸੰਪਰਕ ਨੰਬਰ 8959-4351 ਤੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ 'ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-562।
ਅਕਾਊਂਟੈਂਟ ਰਮਨ ਸਿੰਘ ਹਨ ਤੁਹਾਡੇ ਅਕਾਊਂਟੈਂਟ, ਟੈਕਸ ਏਜੰਟ ਅਤੇ ਐਡਵਾਈਜ਼ਰ। 116 ਮੇਨ ਸਟ੍ਰੀਟ, ਬੈਕਿੰਗਹੈਮ, ਵਿਕਟੋਰੀਆ। ਟੈਕਸ ਸੰਬੰਧੀ ਹਰ ਤਰ੍ਹਾਂ ਦੀਆਂ ਸੇਵਾਵਾਂ ਲਈ ਹੁਣੇ ਹੀ ਸੰਪਰਕ ਕਰੋ ਰਮਨ ਸਿੰਘ ਨੂੰ 0431-023-049 ਤੇ। ਯੋਰ ਸਕਸੈਸ ਇਜ਼ ਆਰ ਬਿਜ਼ਨਸ। MVP ਅਕਾਊਂਟੈਂਟ
ਨਾਨਕ ਬੇਕਰੀ ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ
ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਦੇ ਉੱਤੇ। ਤੁਹਾਡਾ ਸਵਾਗਤ ਹੈ ਇਸ ਵੇਲੇ ਤੇ ਆਪਣਾ ਸੁਖਜਿੰਦਰ ਸਿੰਘ ਜੀ ਵੀ ਹੁਣ ਜੁੜੇ ਆ ਤੇ ਉਹਨਾਂ ਨੇ ਵੀ ਕਿਹਾ ਵੀ ਪੰਜਾਬ ਦੀ ਇਸ ਵੇਲੇ ਪਾਰਟੀਆਂ ਦਾ ਕੀ ਹਾਲਾਤ ਹੈਗੇ ਆ, ਕਹਿੰਦੇ ਵੀ ਕੁਛ ਦਿਨਾਂ ਤੋਂ ਮੈਂ ਉਹਦੇ ਉੱਤੇ ਨਿਗਾਹ ਨੀ ਰੱਖ ਪਾਇਆ, ਤੇ ਇਹਦੇ ਲਈ ਜਦੋਂ ਤੁਹਾਡਾ ਮੈਸੇਜ ਆਇਆ ਉਧਰੋਂ ਆਪਣੇ ਢੁੱਡੀ ਕੇ ਭਾਜੀ ਹੁਣਾਂ ਨੇ ਵੀ ਇੱਕ ਤਰ੍ਹਾਂ ਦੇ ਨਾਲ ਵੈਸੇ ਤਾਂ ਗੱਲ ਕਰ ਲਈ ਸੀ, ਤੇ ਆਪਾਂ ਇੱਕ ਪੰਜਾਬੀ ਟ੍ਰਿਬਿਊਨ ਦੀ ਅੱਜ ਦੀ ਜਿਹੜੀ ਸੰਪਾਦਕੀ ਹੈਗੀ ਆ ਉਹਦੇ ਵੱਲ ਜ਼ਰੂਰ ਮੈਂ ਤੁਹਾਡੀ ਝਾਤ ਜਿਹੜੀ ਆ ਉਹ ਪਵਾਉਣੀ ਚਾਹੁੰਦਾ ਆ ਵੀ ਜਿਹੜੀ ਪਾਰਟੀਆਂ ਦਾ ਅੰਦਰੂਨੀ ਸੰਕਟ ਆ ਉਹਦੇ ਬਾਰੇ ਜਿਹੜਾ ਇਹਦਾ ਸਿਰਲੇਖ ਹੈਗਾ ਆ ਕਿ ਪਾਰਟੀਆਂ ਦੀ ਕੀ ਸਿਚੁਏਸ਼ਨ ਕੀ ਚੱਲ ਰਹੀ ਆ, ਇਹ ਜ਼ਰੂਰ ਇੱਕ ਤਰ੍ਹਾਂ ਦੇ ਨਾਲ ਇਨਫੋਰਮੇਸ਼ਨ ਜਿਹੜੀ ਸਾਨੂੰ ਦੇ ਸਕਦੀ ਆ ਜਿਹੜੇ ਲੋਕਾਂ ਦੇ ਕੋਲ ਕੁਐਸਚਨਸ ਹੈਗੇ ਆ। ਉਹ ਸੰਪਾਦਕੀ ਦੇ ਵਿੱਚ ਹੈਗਾ ਕਿ ਪੰਜਾਬ ਦੀ ਸਿਆਸਤ ਮੰਝ ਧਾਰ ਵਿੱਚ ਫਸੀ ਦਿਖਾਈ ਦੇ ਰਹੀ ਹੈ, ਲਗਭਗ ਸਾਰੀਆਂ ਸਿਆਸੀ ਪਾਰਟੀਆਂ ਦੀ ਆਗੂ ਟੀਮ ਅੰਦਰੂਨੀ ਸੰਕਟ ਨਾਲ ਜੂਝ ਰਹੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕਿਸਾਨਾਂ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ, ਵੱਧ ਰਹੀ ਬੇਰੁਜ਼ਗਾਰੀ, ਮਾਫੀਆ ਰਾਜ ਦੇ ਦੋਸ਼ਾਂ ਕਰਕੇ ਅਕਾਲੀ ਦਲ ਨੂੰ ਇਤਿਹਾਸਕ ਤੌਰ ਉੱਤੇ ਸਭ ਤੋਂ ਘੱਟ ਸੀਟਾਂ ਮਿਲੀਆਂ ਤੇ ਪਾਰਟੀ ਮੁੱਖ ਵਿਰੋਧੀ ਧਿਰ ਬਣਨ ਦੇ ਕਾਬਲ ਵੀ ਨਹੀਂ ਬਣ ਸਕੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਤੋਂ ਪਿੱਛੋਂ ਦੀਆਂ ਘਟਨਾਵਾਂ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਅਕਾਲੀ ਦਲ ਦਾ ਸੰਕਟ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ। ਪਾਰਟੀ ਦੀ ਕੋਰ ਕਮੇਟੀ ਅੰਦਰ ਕਈ ਆਗੂਆਂ ਵੱਲੋਂ ਉਠਾਏ ਸਵਾਲਾਂ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ। ਇਹੀ ਕਾਰਨ ਹੈ ਕਿ ਆਪਣੇ ਫਰਜੰਦਾਂ ਨੂੰ ਸਿਆਸੀ ਤਾਕਤ ਵਿੱਚ ਹਿੱਸੇਦਾਰ ਬਣਾਉਣ ਕਰਕੇ ਲੰਮੇ ਸਮੇਂ ਤੋਂ ਬੇਜ਼ੁਬਾਨ ਨਜ਼ਰ ਆ ਰਹੇ ਸੀਨੀਅਰ ਆਗੂ ਵੀ ਬੋਲਣ ਲੱਗੇ ਹਨ। ਅਕਾਲੀ ਆਗੂ ਇਹ ਮਹਿਸੂਸ ਕਰ ਰਹੇ ਹਨ ਕਿ ਬੇਅਦਬੀ ਮਾਮਲੇ ਵਿੱਚ ਪਾਰਟੀ ਨੂੰ ਨੁਕਸਾਨ ਹੋ ਰਿਹਾ ਹੈ, ਪਰ ਪ੍ਰਧਾਨ ਆਪਣੇ ਵਿਵਹਾਰ ਅਤੇ ਫੈਸਲਿਆਂ ਉੱਤੇ ਗੰਭੀਰਤਾ ਨਾਲ ਮੁੜ ਵਿਚਾਰ ਕਰਨ ਲਈ ਤਿਆਰ ਦਿਖਾਈ ਨਹੀਂ ਦੇ ਰਹੇ। ਇਹ ਅਕਾਲੀ ਦਲ ਦੇ ਬਾਰੇ ਉਹਨਾਂ ਨੇ ਕਿਹਾ ਤੇ ਹੁਣ ਕਾਂਗਰਸ ਬਾਰੇ ਵੀ ਸੁਣੋ ਤੁਸੀਂ। ਲੋਕ ਸੁਪਨੇ ਵੇਚ ਕੇ ਵੱਡੀ ਬਹੁ ਗਿਣਤੀ ਨਾਲ ਸੱਤਾ ਵਿੱਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਬੇਉਮੀਦੀ ਵੱਧ ਰਹੀ ਹੈ। ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮਾਫ਼ ਕਰਨ, ਘਰ ਘਰ ਨੌਕਰੀ ਦੇਣ ਤੇ ਇੱਕ ਮਹੀਨੇ ਅੰਦਰ ਨਸ਼ੇ ਖਤਮ ਕਰਨ ਦੇਣ ਦੇ ਵਾਅਦੇ ਵਫਾ ਨਹੀਂ ਹੋਏ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਉੱਤੇ ਵਿਧਾਨ ਸਭਾ ਦੇ ਅੰਦਰ ਮੰਤਰੀਆਂ ਸਮੇਤ ਕਾਂਗਰਸ ਅਤੇ ਆਪ ਵਿਧਾਇਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਉੱਤੇ ਮਿਲ ਕੇ ਦਬਾਅ ਬਣਾਉਣ ਦੀ ਰਣਨੀਤੀ ਅਪਣਾਈ ਤਾਂ ਇਹ ਮਹਿਸੂਸ ਹੋ ਰਿਹਾ ਸੀ ਜਿਵੇਂ ਅਮਰਿੰਦਰ ਸਿੰਘ ਕਾਰਵਾਈ ਕਰਨ ਦੇ ਮੂਡ ਵਿੱਚ ਨਹੀਂ, ਪਰ ਮਜਬੂਰੀ ਵੱਸ ਕਾਰਵਾਈ ਦਾ ਵਾਅਦਾ ਕਰ ਰਹੇ ਹਨ। ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਇੱਕ ਧੜਾ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੈਪਟਨ ਅਤੇ ਬਾਦਲਾਂ ਦੀ ਅੰਦਰੂਨੀ ਲਿਹਾਜ਼ਦਾਰੀ ਕਰਕੇ ਕਾਂਗਰਸ ਬੇਅਦਬੀ ਮਾਮਲੇ ਉੱਤੇ ਠੋਸ ਸਟੈਂਡ ਨਹੀਂ ਲੈ ਪਾ ਰਹੀ। ਉਹਨਾਂ ਦਾ ਪੁਰਾਣਾ ਜਲਵਾ ਤਾਂ ਸਰਕਾਰ ਬਣਦਿਆਂ ਹੀ ਮੱਧਮ ਪੈਂਦਾ ਦਿਖਾਈ ਦੇ ਰਿਹਾ ਹੈ। ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਕਈ ਵਾਰ ਮੀਟਿੰਗਾਂ ਵਿੱਚ ਕਹਿ ਚੁੱਕੇ ਹਨ ਕਿ ਅਜੇ ਤੱਕ ਵੀ ਪ੍ਰਸ਼ਾਸਨਿਕ ਤੰਤਰ ਉੱਤੇ ਅਕਾਲੀ ਦਲ ਵਾਲਾ ਰੰਗ ਚੜਿਆ ਨਜ਼ਰ ਆ ਰਿਹਾ ਹੈ। ਇਹ ਪ੍ਰਭਾਵ ਕਾਂਗਰਸ ਸਰਕਾਰ ਵੱਲੋਂ ਸਪਸ਼ਟ ਫੈਸਲੇ ਲੈਣ ਨਾਲ ਹੀ ਸੁਧਾਰਿਆ ਜਾ ਸਕਦਾ ਹੈ। ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਗੈਰ ਰਸਮੀ ਤੌਰ ਤੇ ਦੋ ਫਾੜ ਹੋ ਚੁੱਕੀ ਹੈ। ਸੁਖਪਾਲ ਸਿੰਘ ਖਹਿਰਾ ਦਾ ਗਰੁੱਪ ਖੁਦ ਮੁਖਤਿਆਰੀ ਦੇ ਨਾਮ ਉੱਤੇ ਅਲੱਗ ਪਾਰਟੀ ਢਾਂਚਾ ਖੜਾ ਕਰਨ ਦਾ ਫੈਸਲਾ ਐਲਾਨ ਕਰ ਚੁੱਕਾ ਹੈ। ਜ਼ਿਲ੍ਹਾ ਪ੍ਰੀਸ਼ਦ ਤੋਂ ਤੇ ਬਲਾਕ ਸੰਮਤੀ ਚੋਣਾਂ ਵੀ ਇਸ ਦੇ ਨਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਇਸ ਅੰਦਰੂਨੀ ਸੰਕਟ ਨੂੰ ਹੱਲ ਕਰਨ ਦੀ ਕੋਈ ਗੰਭੀਰ ਕੋਸ਼ਿਸ਼ ਨਹੀਂ ਹੋ ਰਹੀ ਤੇ ਇਸਦੇ ਨੇੜੇ ਲੱਗਣ ਦੇ ਆਸਾਰ ਵੀ ਮੱਧਮ ਹਨ। ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿੱਚੋਂ ਨਿਕਲੇ ਪਾਰਟੀ ਹਵਾ ਦੇ ਕੇ ਘੋੜੇ ਛੱਡ ਕੇ ਹੀ ਸੱਤਾਧਾਰੀ ਬਣਨ ਦਾ ਖੁਆਬ ਦੇਖ ਰਹੀ ਸੀ, ਪਰ ਹਕੀਕੀ ਸਿਆਸੀ ਮੈਦਾਨ ਵਿੱਚ ਖੇਡਣ ਦਾ ਵਾਲ ਸਿੱਖਣ ਤੋਂ ਕੋਰੀ ਨਜ਼ਰ ਆ ਰਹੀ ਹੈ। ਅਜਿਹੇ ਮਾਹੌਲ ਵਿੱਚ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਕਿਹੋ ਜਿਹੇ ਸਮੀਕਰਨ ਬਣਗੇ, ਪੰਜਾਬ ਦੇ ਲੋਕ ਇਸ ਨੂੰ ਗੌਰ ਨਾਲ ਦੇਖ ਰਹੇ ਹੋਣਗੇ। ਸ਼ਾਇਦ ਇਸ ਆਰਟੀਕਲ ਤੋਂ ਬਾਅਦ ਸੁਖਜਿੰਦਰ ਸਿੰਘ ਜੀ ਤੁਹਾਡੇ ਜਿਹੜੇ ਵਿੱਚ ਜੋ ਵੀ ਹੈਗੀ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਪੂਰੀ ਮਿਲ ਗਈ ਹੋਣੀ, ਲੇਟੈਸਟ ਹੈਗੀ ਆ ਕਿ ਉੱਥੇ ਦੇ ਜਿਹੜੇ ਵੱਖ ਵੱਖ ਜਿਹੜੀਆਂ ਸਰਕਾਰਾਂ ਹੈਗੀਆਂ ਉਹਨਾਂ ਦੇ ਕੀ ਜਿਹੜੇ ਚੱਲ ਰਹੇ ਆ ਹਾਲਾਤ, ਕੀ ਉੱਥੇ ਦੇ ਚੱਲ ਰਹੇ ਆ। ਤੇ ਨਾਲ ਮੈਂ ਸਾਂਝੀ ਜਿਹੜੀ ਖਬਰ ਆ ਉਹ ਵੀ ਕਰ ਦਵਾਂ ਕਿ ਕੱਲ ਜਿਹੜਾ ਇੱਕ ਅਦਾਲਤ ਦਾ ਜਿਹੜਾ ਫੈਸਲਾ ਆਇਆ ਉਹ ਇੱਕ ਜੁੱਗ ਨਾਂ ਦਾ ਬੱਚਾ ਸੀਗਾ। 4 ਸਾਲ ਪਹਿਲਾਂ ਮੈਂ ਇਹ ਖਬਰ ਜਿਹੜੀ ਆ ਸਾਂਝੀ ਕੀਤੀ ਸੀ ਇਸੇ ਪ੍ਰੋਗਰਾਮ ਦੇ ਵਿੱਚ, ਤੇ ਬੜਾ ਉਸ ਬੱਚੇ ਦੇ ਨਾਲ ਦਰਦਨਾਕ ਵਿਵਹਾਰ ਹੋਇਆ ਸੀ, ਉਹਦੀ ਮੌਤ ਹੋ ਗਈ ਸੀ ਤੇ ਉਹਦੇ ਮਾਮਲੇ ਦੇ ਵਿੱਚ ਕੱਲ ਅਦਾਲਤ ਨੇ ਫੈਸਲਾ ਜਿਹੜਾ ਸੁਣਾਇਆ ਤੇ ਉਹਦੇ ਜਿਹੜੇ ਹਥਿਆਰੇ ਸੀਗੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਆ ਤੇ ਅਦਾਲਤ ਨੇ ਜਿਹੜਾ ਇਹਨੂੰ ਰੇਅ ਅਰੈਸਟ ਆਫ ਰੇਅ ਮਾਮਲਾ ਜਿਹੜਾ ਮੰਨਿਆ ਤੇ 4 ਸਾਲ ਬਾਅਦ ਇਹ ਇਨਸਾਫ਼ ਮਿਲਿਆ ਆ। ਸ਼ਿਮਲੇ ਦੇ ਵਿੱਚ ਇਹ ਘਟਨਾ ਹੋਈ ਸੀ 4 ਸਾਲ ਪਹਿਲਾਂ। 4 ਸਾਲ ਦਾ ਸੀਗਾ ਜੁੱਗ, ਇਹ ਮੁੰਡੇ ਬੱਚੇ ਦਾ ਨਾਮ ਸੀਗਾ ਜੁੱਗ ਤੇ ਪਹਿਲਾਂ ਉਹਨੂੰ ਅਗਵਾ ਕੀਤਾ ਗਿਆ, ਫਿਰ ਬੇਰਹਿਮੀ ਦੇ ਨਾਲ ਹੱਤਿਆ ਜਿਹੜੀ ਕਰ ਦਿੱਤੀ ਗਈ ਸੀ ਤੇ 3 ਨੌਜਵਾਨ ਇਸ ਮਾਮਲੇ ਦੇ ਵਿੱਚ ਦੋਸ਼ੀ ਜਿਹੜੇ ਹੈਗੇ ਸੀਗੇ ਤੇ ਇਹ ਇੱਕ ਤਰ੍ਹਾਂ ਨਾਲ ਚੌਥਾ ਮਾਮਲਾ ਹੈਗਾ ਜਦੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਸੇ ਅਪਰਾਧੀ ਨੂੰ ਮੌਤ ਦੀ ਸਜ਼ਾ ਜਿਹੜੀ ਸੁਣਾਈ ਗਈ ਹੈ, ਭਾਵੇਂ ਅਜੇ ਕਿਸੇ ਅਪਰਾਧੀ ਨੂੰ ਫਾਂਸੀ ਜਿਹੜੀ ਅਜੇ ਤੱਕ ਨਹੀਂ ਦਿੱਤੀ ਗਈ। ਮਾਮਲਾ ਇਹ ਸੀ ਕਿ ਸ਼ਿਮਲਾ ਨਿਵਾਸੀ ਤੇ ਰਾਮ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਚਲਾਉਣ ਵਾਲੇ ਸੀਗੇ ਵਿਨੋਦ ਗੌਤਮ, ਉਹਨਾਂ ਦਾ 4 ਸਾਲ ਦਾ ਪੁੱਤਰ ਸੀ ਜੁਗ। ਇਹ 14 ਜੂਨ 2014 ਨੂੰ ਬਾਜ਼ਾਰ ਵਿੱਚੋਂ ਕਿਸੇ ਨੇ ਅਗਵਾ ਕਰ ਲਿਆ, ਫਿਰ ਇਹਦਾ ਜਿਹੜਾ ਚੰਦਰ ਸ਼ਰਮਾ ਨਾਂ ਦੇ ਬੰਦੇ ਨੇ ਇਹ ਅਗਵਾ ਕੀਤਾ ਸੀ ਉਹਨੂੰ, ਫਿਰ ਗੋਦਾਮ ਦੇ ਵਿੱਚ ਉਹਨੇ ਬੰਦ ਕਰ ਦਿੱਤਾ। ਉਹ ਤੋਂ ਬਾਅਦ ਉਹਨੇ ਆਪਣੇ ਸਾਥੀ ਜਿਹੜੇ 2 ਹੋਰ ਸੀਗੇ ਤੇਜਿੰਦਰ ਸਿੰਘ ਤੇ ਵਿਕਰਾਂਤ ਬਖਸ਼ੀ, ਉਹਨਾਂ ਨੂੰ ਨਾਲ ਲੈ ਕੇ ਜੁਗ ਨੂੰ ਰਾਮਚੰਦਰਾ ਚੌਂਕ ਨੇੜੇ ਕਿਰਾਏ ਦੇ ਮਕਾਨ ਦੇ ਵਿੱਚ ਰੱਖਿਆ ਤੇ ਨਸ਼ੇ ਦੇ ਵਿੱਚ ਧੁੱਤ ਜਿਹੜੇ ਦੋਸ਼ੀ ਆ ਉਹਨਾਂ ਨੇ 1 ਹਫ਼ਤਾ ਪੂਰਾ ਜਿਹੜਾ ਉਹ ਬੱਚੇ ਦੇ ਨਾਲ ਤਸ਼ੱਦਦ ਕੀਤਾ। ਇਸ ਤੋਂ ਬਾਅਦ ਉਹਨੂੰ ਪੇਟੀ ਦੇ ਵਿੱਚ ਬੰਦ ਕਰਕੇ ਭਰਾੜੀ ਨੇੜੇ ਨਗਰ ਨਿਗਮ ਦੇ ਪਾਣੀ ਦਾ ਜਿਹੜਾ ਸਟੋਰ ਟੈਂਕ ਆ ਉਹਦੇ ਵਿੱਚ ਜਿਉਂਦਿਆਂ ਹੀ ਜਿਹੜਾ ਉਹ ਪੇਟੀ ਵਿੱਚ ਪਾ ਕੇ ਸੁੱਟ ਦਿੱਤਾ ਸੀਗਾ। ਬੜਾ ਇੱਕ ਜਿੱਦਾਂ ਕਹਿ ਲਓ ਵੀ ਬਹੁਤ ਜ਼ਾਲਮਾਨਾ ਤਰੀਕੇ ਦੇ ਨਾਲ ਜਿਹੜੀ ਇਹ ਘਟਨਾ ਹੋਈ ਸੀ, ਕਾਫੀ ਉਸ ਵੇਲੇ ਜਿਹੜੀ ਸ਼ਾਈ ਸੀ ਇਹ ਘਟਨਾ, ਤੇ ਕੱਲ ਫਾਂਸੀ ਦੀ ਜਿਹੜੀ ਸਜ਼ਾ ਆ ਉਹ ਹਥਿਆਰਿਆਂ ਨੂੰ ਦੇ ਦਿੱਤੀ ਗਈ ਆ। ਤੇ ਕਾਫੀ ਸਕੂਨ ਵੀ ਹੈਗਾ ਜਦੋਂ ਇੱਦਾਂ ਦੇ, ਕਿਉਂਕਿ ਜਿਹੜੇ ਜਿਹੜੇ ਜਦੋਂ ਸ਼ੋਸ਼ਣ ਹੁੰਦਾ ਖਾਸ ਤੌਰ ਤੇ ਬੱਚਿਆਂ ਦੇ ਮਾਮਲੇ ਦੇ ਵਿੱਚ, ਤੇ ਬੜੀਆਂ ਹਾਰਡ ਜਿਹੜੀਆਂ ਸਜ਼ਾਵਾਂ ਦੇਣੀਆਂ ਸ਼ਾਇਦ ਬਣਦੀਆਂ, ਕਿਉਂਕਿ ਇਹ ਵੀ ਜਿਹੜਾ ਕਾਫੀ ਵੱਧ ਰਿਹਾ ਆ। ਇਸੇ ਕਰਕੇ ਸ਼ਾਇਦ ਜਿਹੜੇ ਜਿਨਸੀ ਸ਼ੋਸ਼ਣ ਜਿਹੜੇ ਹੋ ਰਹੇ ਆ ਉਹਦੇ ਉੱਤੇ ਵੀ ਸੁਪਰੀਮ ਕੋਰਟ ਨੇ ਜਿਹੜਾ ਕੱਲ ਦਿੱਤਾ ਆ ਫੈਸਲਾ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੇ ਜਿਨਸੀ ਸ਼ੋਸ਼ਣ ਦੇ ਜਿਹੜੇ ਉੱਤੇ ਬੱਚੇ ਹੈਗੇ ਉਹਨਾਂ ਨੂੰ ਮੁਆਵਜ਼ਾ ਵੀ ਜਿਹੜਾ ਆ ਉਹ ਦਿੱਤਾ ਜਾਣਾ ਚਾਹੀਦਾ ਆ। ਨੈਸ਼ਨਲ ਲੀਗਲ ਸਰਵਿਸ ਅਥਾਰਟੀ ਤੇ ਐਸਿਡ ਜਿਹੜੇ ਹਮਲੇ ਆ ਔਰਤਾਂ ਦੇ ਲਈ ਉੱਤੇ ਹੁੰਦੇ ਆ, ਤੇ ਉਹਨਾਂ ਦੇ ਮਾਮਲਿਆਂ ਦੇ ਵਿੱਚ ਕੱਲ ਸੁਪਰੀਮ ਕੋਰਟ ਨੇ ਕਿਹਾ ਆ ਵੀ ਜਿਹੜੇ ਮੁਆਵਜ਼ਾ ਜਿਹੜਾ ਆ ਉਹ ਵੀ ਜ਼ਰੂਰ ਮਿਲਣਾ ਚਾਹੀਦਾ ਆ। ਤੇ ਖੈਰ ਇੱਕ ਗਾਣਾ ਸੁਣਦੇ ਆ, ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੋੜਦੇ ਆ ਜੀ ਪ੍ਰੋਗਰਾਮ ਦੇ ਵਿੱਚ।
ਕਿਟਕਾ ਗਿਣ ਬੇਰੀਆਂ ਦੇ ਬੇਰ ਕਾਣੀਏ ਬੇਰੀਆਂ ਦੇ ਬੇਰ ਕਾਣੀਏ ਬੇਰੀਆਂ ਦੇ ਬੇਰ ਕਾਣੀਏ ਉਹ ਬੇਰੀਆਂ ਦੇ ਬੇਰ ਕਾਣੀਏ ਨੀ ਦੱਸ ਕਿਹੜਾ ਕਿਹੜਾ ਬੇਰ ਦੇਵਾਂ ਤੈਨੂੰ ਤੋੜ ਕੇ ਬਹਿਣਾ ਜਾਈ ਲੱਖਾਂ ਦੇ ਤੂੰ ਲੱਕ ਨੂੰ ਮਰੋੜ ਕੇ ਦੱਸ ਕਿਹੜਾ ਕਿਹੜਾ ਬੇਰ ਦੇਵਾਂ ਤੈਨੂੰ ਤੋੜ ਕੇ ਬਹਿਣਾ ਜਾਈ ਲੱਖਾਂ ਦੇ ਤੂੰ ਲੱਕ ਨੂੰ ਮਰੋੜ ਕੇ ਹਾਂ ਕਿਹੜਾ ਨੈਣਾ ਵਿੱਚ ਨੈਣ ਪਾ ਕੇ ਹੱਸ ਲੈ ਕਿਹੜਾ ਨੈਣਾ ਵਿੱਚ ਨੈਣ ਪਾ ਕੇ ਹੱਸ ਲੈ ਨੀ ਬੇਰੀਆਂ ਦੇ ਬੇਰ ਕਾਣੀਏ ਸਾਨੂੰ ਗਿਟਕਾਂ ਗਿਣਨ ਤਈ ਰੱਖਦੇ ਨੀ ਬੇਰੀਆਂ ਦੇ ਬੇਰ ਕਾਣੀਏ ਸਾਨੂੰ ਗਿਟਕਾਂ ਗਿਣਨ ਤਈ ਰੱਖ ਲੈ ਨੀ ਬੇਰੀਆਂ ਦੇ ਬੇਰ ਕਾਣੀਏ ਤੂੰ ਬੇਰੀ ਉੱਤੇ ਚੜ੍ਹ ਕੇ ਉਹ ਖੰਨੇ ਚ ਦਵਿੰਦਰ ਤਾਂ ਕਹਿ ਦੂ ਬਿੱਲੋ ਖੜ ਕੇ ਆਕਾ ਜਦੋਂ ਮਾਰੇਗੀ ਤੂੰ ਬੇਰੀ ਉੱਤੇ ਚੜ੍ਹ ਕੇ ਖੰਨੇ ਚ ਦਵਿੰਦਰ ਤਾਂ ਕਹਿ ਦੂ ਬਿੱਲੋ ਖੜ ਕੇ ਤੂੰ ਸਿਕੰਦਰ ਦੇ ਦਿਲ ਵਿੱਚ ਵਸ ਲੈ ਗਿਣਨ ਤਈ ਰੱਖ ਲੈ ਨੀ ਬੇਰੀਆਂ ਦੇ ਬੇਰ ਕਾਣੀਏ ਸਾਨੂੰ ਗਿਟਕਾਂ ਗਿਣਨ ਤਈ ਰੱਖ ਲੈ ਨੀ ਬੇਰੀਆਂ ਦੇ ਬੇਰ ਕਾਣੀਏ ਨੀ ਬੇਰੀਆਂ ਦੇ ਬੇਰ ਕਾਣੀਏ ਨੀ ਬੇਰੀਆਂ ਦੇ ਬੇਰ ਕਾਣੀਏ ਨੀ ਬੇਰੀਆਂ ਦੇ ਬੇਰ ਕਾਣੀਏ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਸੀਂ ਜੁੜ ਬੈਠੇ ਹੋ ਤੇ ਥੋੜੀ ਜਿਹੀ ਆਪਾਂ ਹੁਣ ਥਾਣਿਆਂ ਵੱਲ ਨੂੰ ਵੀ ਚੱਲਦੇ ਹਾਂ ਕਿ ਪੰਜਾਬ ਦੇ ਵਿੱਚ ਥਾਣੇ ਜਿਹੜੇ ਆ ਕਿੱਦਾਂ ਦਾ ਉੱਥੇ ਹਾਲਾਤ ਜਿਹੜੇ ਹੈਗੇ ਆ ਤੇ ਤੁਸੀਂ ਦੇਖਿਆ ਹੋਣਾ ਥਾਣਿਆਂ ਦੇ ਵਿੱਚ ਵੈਸੇ ਤਾਂ ਰੱਬ ਕਰੇ ਉੱਥੇ ਤੱਕ ਕੋਈ ਬੰਦਾ ਜਾਵੇ ਨਾ ਪਰ ਕਿਤੇ ਲੰਘਦੇ ਵੜਦੇ ਦੇਖਿਓ ਜ਼ਰੂਰ ਕਿ ਥਾਣਿਆਂ ਦੇ ਬਾਹਰ ਜਿਹੜਾ ਆ ਬੜੀ ਵੱਡੀ ਇੱਕ ਲਾਈਨ ਲੱਗੀ ਹੁੰਦੀ ਆ ਕਈ ਤਾਂ ਗਾਲ ਸੜ ਜਾਂਦੇ ਆ ਵਾਹਨ ਜਿਹੜੇ ਆ ਮੋਟਰਸਾਈਕਲ ਆ ਜਾਣੀ ਟੁੱਟੇ ਪਏ ਹੁੰਦੇ ਆ ਗੱਡੀਆਂ ਜਿਹੜੀਆਂ ਇੱਦਾਂ ਪਈਆਂ ਹੁੰਦੀਆਂ ਆ ਪਿੱਛੇ ਜਿਹਾ ਇੱਕ ਖਬਰ ਵੀ ਆਪਾਂ ਸਾਂਝੀ ਕੀਤੀ ਸੀ ਚੰਡੀਗੜ੍ਹ ਦੇ ਵਿੱਚ ਕਿ ਪੁਲਿਸ ਵਾਲਾ ਜਿਹੜਾ ਆ ਗੱਡੀ ਦੇ ਵਿੱਚ ਸਕੋਰਪੀਓ ਸ਼ਾਇਦ ਗੱਡੀ ਸੀ ਉਹਦੇ ਵਿੱਚ ਘੁੰਮਣ ਲੱਗਾ ਆ ਉਹ ਫੇਰ ਜਿਹੜੇ ਬੰਦਿਆਂ ਤੋਂ ਫੜੀ ਸੀ ਉਹਨਾਂ ਨੇ ਕਰ ਦਿੱਤਾ ਵੀ ਭਾਜੀ ਤੁਸੀਂ ਤਾਂ ਫੜ ਕੇ ਜਿਹੜੀ ਅੰਦਰ ਕੀਤੀ ਆ ਤੂੰ ਕਿੱਦਾਂ ਘੁੰਮਦਾ ਪੁਲਿਸ ਵਾਲੇ ਵੀ ਜਾਣੀ ਜਿਹੜੇ ਵਰਤੀ ਜਾਂਦੇ ਆ ਪਰ ਜਿਹੜੇ ਇਹ ਗੱਡੀਆਂ ਹੈਗੀਆਂ ਆ ਮੋਟਰਸਾਈਕਲ ਹੈਗੇ ਸਕੂਟਰ ਹੈਗੇ ਆ ਸਾਈਕਲ ਤਾਂ ਚਲੋ ਸ਼ਾਇਦ ਨਾ ਹੋਣ ਤੇ ਉਹਨਾਂ ਦੇ ਨਾਲ ਜਿਹੜੇ ਥਾਣੇ ਆ ਉਹ ਤੁੰਨੇ ਪਏ ਆ ਤੇ ਸਰਕਾਰ ਕੋਲ ਕੋਈ ਨੀਤੀ ਹੈ ਨੀ ਗੀ ਕਿ ਉਹ ਕੀ ਹੋਵੇ ਈਵਨ ਕਿ ਜਲੰਧਰ ਦੇ ਵਿੱਚ ਤਾਂ ਮੈਂ ਦੇਖਿਆ ਕਿ ਮੈਂ ਵੀ ਬਾਹਰੋਂ ਲੰਘਿਆ ਸੀ ਵੈਸੇ ਥਾਣੇ ਦੇ ਅੰਦਰ ਜਾਣ ਦਾ ਤਾਂ ਨਹੀਂ ਮੈਂ ਗੱਲ ਕਰ ਰਿਹਾ ਕਿ ਉਹਦੇ ਵਿੱਚ ਜਿਹੜੇ ਗਲ ਸੜ ਗਏ ਆ ਉੱਥੇ ਜਿਹੜੀ ਜੰਗ ਲੱਗ ਜਾਂਦੀ ਆ ਗੱਡੀਆਂ ਨੂੰ ਟੁੱਟੇ ਪਏ ਆ ਹਨਾ ਤੇ ਉਹ ਜਿੱਦਾਂ ਕਹਿ ਲਓ ਵੀ ਕੁਵਾੜ ਦੇ ਵਿੱਚ ਵਿਕਣੇ ਆ ਵੈਸੇ ਪਰ ਮੈਨੂੰ ਲੱਗਦਾ ਵੀ ਇਹਨਾਂ ਕੋਈ ਨੀਤੀ ਹੈ ਨੀ ਕੁਵਾੜ ਦੇ ਵਿੱਚ ਵੇਚਣ ਦੀ ਵੀ ਤੇ ਇਸ ਕਰਕੇ ਆਪਾਂ ਖਬਰ ਸਾਂਝੀ ਕਰਨੀ ਆ ਵੀ ਇਹਨਾਂ ਦਾ ਵੀ ਕੋਈ ਨਾ ਕੋਈ ਹੱਲ ਜਿਹੜਾ ਜ਼ਰੂਰ ਕੀਤਾ ਜਾਵੇ ਕਿਉਂਕਿ ਕਾਫੀ ਜਿਹੜਾ ਥਾਂ ਘੇਰ ਕੇ ਖੜੇ ਆ ਤੇ ਕੇਸਾਂ ਦੇ ਵਿੱਚ ਜਿਹੜੀਆਂ ਗੱਡੀਆਂ ਆ ਇਹ ਭਰੀਆਂ ਪਈਆਂ ਆ ਤੇ ਪੰਜਾਬ ਸਰਕਾਰ ਦੇ ਕੋਲ ਇਹਨਾਂ ਦੇ ਕੋਲ ਕੋਈ ਜਿਹੜੀ ਇਹ ਨੀਤੀ ਹੈ ਨੀ ਗੀ ਈਵਨ ਕਿ ਕੈਪਟਨ ਅਮਰਿੰਦਰ ਸਿੰਘ ਹੋਣੀ ਵੀ ਇਹ ਗੱਲ ਜਿਹੜੀ ਆ ਮੰਨਦੇ ਆ ਤੇ ਹੁਣ ਆਪਾਂ ਜਾਣਕਾਰੀ ਦੇਣੀ ਆ ਵੀ 34,637 ਗੱਡੀਆਂ ਜਿਹੜੀਆਂ ਪੰਜਾਬ ਦੇ ਵਿੱਚ ਥਾਣਿਆਂ ਵਿੱਚ ਖੜੀਆਂ 34,637 ਉਹ ਕਿਸੇ ਨਾ ਕਿਸੇ ਕੇਸ ਦੇ ਵਿੱਚ ਲੜੀਂਦੀ ਹੈਗੀ ਆ ਜਾਂ ਕੇਸ ਪ੍ਰੋਪਰਟੀ ਆ ਸਾਨੂੰ ਪਤਾ ਹੀ ਆ ਵੀ ਕੇਸ ਕਿੰਨਾ ਕਿੰਨਾ ਚਿਰ ਚੱਲਦੇ ਰਹਿੰਦੇ ਆ ਕਈ ਵਾਰੀ ਕੋਈ ਐਕਸੀਡੈਂਟ ਹੁੰਦਾ ਉਹ ਤੋਂ ਬਾਅਦ ਜਿਹੜਾ ਕੇਸ ਚੱਲ ਪੈਂਦਾ ਜਾਂ ਹੋ ਸਕਦਾ ਕਿਸੇ ਤੋਂ ਜਿਹੜੀ ਗੱਡੀ ਦੇ ਵਿੱਚ ਕੋਈ ਬੰਦਾ ਫੜ ਹੋਇਆ ਉਹ ਬੰਦਾ ਕਈ ਵਾਰੀ ਜਮਾਨਤ ਤੇ ਬਾਹਰ ਆ ਜਾਂਦਾ ਆ ਉਹ ਜਿਹੜੀ ਗੱਡੀ ਆ ਉੱਥੇ ਦੀ ਉੱਥੇ ਵਿਚਾਰੀ ਖੜੀ ਹੁੰਦੀ ਆ ਕਿਉਂਕਿ ਉਹ ਕੇਸ ਪ੍ਰੋਪਰਟੀ ਹੁੰਦੀ ਆ ਜਿੰਨਾ ਚਿਰ ਤੱਕ ਉਹਦਾ ਜਿਹੜਾ ਕੇਸ ਦਾ ਨਿਪਟਾਰਾ ਆ ਉਹ ਨਹੀਂ ਹੁੰਦਾ ਉੱਥੇ ਗੱਡੀ ਖੜੀ ਰਹਿੰਦੀ ਆ ਜਦੋਂ ਤੱਕ ਉਹ ਨਿਪਟਾਰਾ ਹੁੰਦਾ ਆ ਤੇ ਤੁਸੀਂ ਆਪ ਹੁਣ ਅੰਦਾਜ਼ਾ ਲਾ ਲਓ ਵੀ ਉਹ ਗੱਡੀ ਦਾ ਬਣਿਆ ਕੀ ਹੋਣਾ ਆ ਤੇ ਉਹ ਜਾਣੀ ਕਵਾੜ ਕਵਾੜ ਜਿਹੜੀ ਆ ਰਹਿ ਜਾਂਦੀ ਆ। ਤੇ ਹੁਣ ਇਹਦੇ ਲਈ ਇੱਕ ਜਿਹੜੀ ਉਹਨਾਂ ਨੂੰ ਨੀਤੀ ਜਿਹੜੀ ਬਣਾਉਣ ਦੇ ਲਈ ਕਿਹਾ ਗਿਆ ਆ ਵੀ ਇਹਦੀ ਕੋਈ ਨੀਤੀ ਬਣਾਓ ਤਾਂ ਕਿ ਜਿਹੜਾ ਗੱਡੀਆਂ ਦਾ ਕੋਈ ਨਿਪਟਾਰਾ ਹੋ ਸਕੇ। ਤੁਸੀਂ ਹੈਰਾਨ ਹੋਗੇ ਵੀ ਅੰਮ੍ਰਿਤਸਰ ਕਮਿਸ਼ਨਰੇਟ ਜਿਹੜਾ ਹੈਗਾ ਉੱਥੇ 2155 ਗੱਡੀਆਂ ਖੜੀਆਂ, ਦਿਹਾਤੀ ਅੰਮ੍ਰਿਤਸਰ ਦੇ ਵਿੱਚ 1510 ਗੱਡੀਆਂ, ਜਲੰਧਰ 1978 ਜਿਹੜੀਆਂ ਖੜੀਆਂ ਆ ਗੱਡੀਆਂ, ਦਿਹਾਤੀ ਜਲੰਧਰ ਦੇ ਵਿੱਚ 1306 ਜਿਹੜੀਆਂ ਗੱਡੀਆਂ ਖੜੀਆਂ ਆ, ਤੇ ਪਟਿਆਲਾ 2703 ਗੱਡੀਆਂ ਜਿਹੜੀਆਂ ਆ ਖੜੀਆਂ ਆ, ਬਠਿੰਡਾ ਦੇ ਵਿੱਚ 1668, ਤੇ ਇਹੋ ਜਿਹੀ ਜਿਹੜੀ ਇੱਕ ਲੰਬੀ ਲਿਸਟ ਹੈਗੀ ਆ 37,600 ਦੇ ਕਰੀਬ ਜਿਹੜੀਆਂ ਇਹ ਗੱਡੀਆਂ ਬਣਦੀਆਂ ਆ। ਚਲੋ ਖੈਰ, ਵੈਸੇ ਤਾਂ ਉਦਾਂ ਕਵਾੜ ਜਿਹੜਾ ਆ ਕਾਫੀ ਇਹ ਵੀ ਇੱਕ ਇਨਕਮ ਦਾ ਸਾਧਨ ਹੋ ਸਕਦਾ ਹਨਾ, ਜਿੱਦਾਂ ਸਰਕਾਰ ਕਹਿ ਦਿੰਦੇ ਆ ਵੀ ਖਜ਼ਾਨੇ ਜਿਹੜੇ ਆ ਕਾਫੀ ਖਾਲੀ ਚੱਲ ਰਹੇ ਆ ਪੰਜਾਬ ਸਰਕਾਰ ਦੇ ਸ਼ਾਇਦ ਇਸੇ ਨੀਤੀ ਦੇ ਤਹਿਤ, ਪਰ ਇਹ ਆ ਕਿ ਕਵਾੜ ਦੇ ਵਿੱਚ ਜਾਣੀਆਂ ਇਹ ਗੱਡੀਆਂ। ਤੇ ਉਧਰੋਂ ਸੁਖਬੀਰ ਬਾਦਲ ਹੋਣਾਂ ਦਾ ਵਿਰੋਧ ਅਜੇ ਤੱਕ ਜਿਹੜਾ ਚੱਲ ਰਿਹਾ ਆ, ਤੇ ਕੱਲ ਸਿੱਖ ਜਥੇਬੰਦੀਆਂ ਦੇ ਵੱਲੋਂ ਕਾਫੀ ਤਿੱਖਾ ਜਿਹੜਾ ਵਿਰੋਧ ਹੋਇਆ ਆ। ਈਵਨ ਕਿ ਕੱਲ ਡਾਂਗਾਂ ਸੋਟੇ ਤਲਵਾਰਾਂ ਉਹ ਵੀ ਚੱਲਣ ਦੇ ਵੈਸੇ ਹਾਲਾਤ ਬਣ ਗਏ ਸੀ, ਚੱਕ ਤਾਂ ਲਈਆਂ ਸੀ, ਪਰ ਜਿੱਦਾਂ ਕਹਿ ਲਓ ਵੀ ਪੁਲਿਸ ਦੀ ਇੱਕ ਸੂਤੀ ਵੈਸੇ ਜਿਹੜੀ ਫਸੀ ਰਹੀ ਆ, ਬਚਾਅ ਵੈਸੇ ਜਿਹੜਾ ਕਿਹਾ ਗਿਆ ਵੀ ਹੋ ਗਿਆ ਆ। ਵੈਸੇ ਮਾਹੌਲ ਜਿਹੜਾ ਕਾਫੀ ਤਣਾਅਪੂਰਨ ਬਣ ਗਿਆ। ਇਹ ਤਲਵੰਡੀ ਰੋਡ ਸਥਿਤ ਪੈਲਸ ਸੀਗਾ, ਉੱਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਜਿਹੜੀਆਂ ਚੋਣਾਂ ਆਉਣ ਵਾਲੀਆਂ ਹੈਗੀਆਂ ਆ, ਉਹਦੇ ਕਰਕੇ ਫਰੀਦਕੋਟ ਪਹੁੰਚੇ ਸੀ। ਤੇ ਉਦੋਂ ਬਰਗਾੜੀ ਇਨਸਾਫ਼ ਮੋਰਚਾ ਦੇ ਨਾਲ ਜਿਹੜੀਆਂ ਸੰਬੰਧਕ ਪੰਥਕ ਜਥੇਬੰਦੀਆਂ ਆ ਤੇ ਸਿੱਖ ਜਥੇਬੰਦੀਆਂ ਦੇ ਆਗੂ ਜਿਹੜੇ ਆ, ਉਹ ਨੌਜਵਾਨ ਵਰਕਰਾਂ ਦੇ ਉਹਨਾਂ ਨੇ ਰੋਸ ਮੁਜ਼ਾਹਰਾ ਜਿਹੜਾ ਆ ਸ਼ੁਰੂ ਕਰ ਦਿੱਤਾ। ਭਾਵੇਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਜਿਹੜੇ ਤਾਇਨਾਤ ਸੀਗੇ, ਪਰ ਜਿਹੜੇ ਮੁਜ਼ਾਹਰਾਕਾਰੀ ਨੌਜਵਾਨ ਸੀ, ਹੱਥਾਂ ਦੇ ਵਿੱਚ ਨੰਗੀਆਂ ਕਿਰਪਾਨਾਂ ਸੀ, ਲਾਠੀਆਂ ਸੀ ਤੇ ਹੋਰ ਤੇਜ਼ ਤਾਰ ਹਥਿਆਰ ਲੈ ਕੇ ਸੁਖਬੀਰ ਬਾਦਲ ਉਹਨਾਂ ਨੂੰ ਵੰਗਾਰਿਆ, ਤੇ ਬੜੇ ਜਿਹੜੇ ਪੁਲਿਸ ਆ ਉਹ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਜਿਹੜਾ ਆ ਕਾਬੂ ਕੀਤਾ। ਤੇ ਦੂਜੇ ਪਾਸੇ ਅਕਾਲੀ ਦਲ ਦੇ ਜਿਹੜੇ ਬੁਲਾਰੇ ਸੀਗੇ ਪਰਮ ਬੈਂਸ ਮੰਟੀ ਰਮਾਣਾ, ਉਹਨਾਂ ਨੇ ਕਿਹਾ ਵੀ ਜਿਹੜੇ ਲੋਕ ਵਿਰੋਧ ਕਰ ਰਹੇ ਆ ਉਹਨਾਂ ਨੂੰ ਸਰਕਾਰ ਦੀ ਸ਼ੈ ਜਿਹੜੀ ਆ ਉਹ ਹੈਗੀ ਆ, ਤੇ ਖੈਰ ਇਹ ਉਹਨਾਂ ਦਾ ਕਹਿਣਾ ਜਿਹੜਾ ਆ ਹੈਗਾ ਆ। ਤੇ ਦੋਸਤੋ ਇੱਕ ਆਪਾਂ ਗਾਣਾ ਹੁਣ ਸੁਣ ਲਈਏ, ਤੇ ਗਾਣਾ ਸੁਣਨ ਤੋਂ ਬਾਅਦ ਆਪਾਂ ਗ੍ਰੀਨ ਪਾਰਟੀ ਦੇ ਨਵਦੀਪ ਸਿੰਘ ਉਹਨਾਂ ਦੇ ਨਾਲ ਸਾਂਝ ਜਿਹੜੀ ਬਣਾਉਂਦੇ ਆ, ਤੇ ਇੱਥੇ ਜਿਹੜੀ ਆਸਟ੍ਰੇਲੀਆ ਦੀ ਰਾਜਨੀਤੀ ਆ ਇਹਦੇ ਬਾਰੇ ਗੱਲਬਾਤ ਜਿਹੜੀ ਆ ਆਪਾਂ ਕਰਦੇ ਹਾਂ।
ਦਿਲ ਚੋਰੀ ਸਾਡਾ ਹੋ ਗਿਆ ਵੇ ਕੀ ਕਰੀਏ ਕੀ ਕਰੀਏ, ਦਿਲ ਚੋਰੀ ਸਾਡਾ ਹੋ ਗਿਆ ਵੇ ਕੀ ਕਰੀਏ ਕੀ ਕਰੀਏ, ਮੈਨੂੰ ਮੈਂ ਕਿਸੇ ਕੇ ਖੋ ਗਿਆ ਵੇ ਕੀ ਕਰੀਏ ਕੀ ਕਰੀਏ, ਓ ਮੈਡਮ ਤੇਰੀ ਚਾਲ ਤੇਰੇ ਸਿਲਕੀ ਸਿਲਕੀ ਬਾਲ, ਅਬ ਮੈਂ ਇਸੇ ਜ਼ਿਆਦਾ ਕਿਆ ਕਹੂੰ, ਮੈਂ ਨਸ਼ੇ ਮੈਂ ਟੱਲੀ ਹੋ ਗਿਆ ਵੇ ਕੀ ਕਰੀਏ ਕੀ ਕਰੀਏ, ਦਿਲ ਚੋਰੀ ਸਾਡਾ ਹੋ ਗਿਆ ਵੇ ਕੀ ਕਰੀਏ ਕੀ ਕਰੀਏ। ਬੇਕਰਾਰ ਨਾ ਕਰਨੀ, ਦਿਲ ਹੋ ਗਿਆ ਨੀ ਬੇਕਾਬੂ, ਹੋਏ ਚੱਲ ਗਿਆ ਤੇਰਾ ਜਾਦੂ, ਨਜ਼ਰਾਂ ਤੇ ਵਾਰ ਨਾ ਕਰਨੀ, ਸਾਨੂੰ ਬੇਕਰਾਰ ਨਾ ਕਰਨੀ, ਦਿਲ ਹੋ ਗਿਆ ਨੀ ਬੇਕਾਬੂ, ਹਾਏ ਚੱਲ ਗਿਆ ਤੇਰਾ ਜਾਦੂ, ਨਿਕਲ ਕੇ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ,
ਦਿਲ ਚੋਰੀ ਸਾਡਾ ਹੋ ਗਿਆ ਖੋ ਗਿਆ ਕੋਈ ਕੀ ਕਰੀਏ ਕੀ ਕਰੀਏ।
ਪਹਿਲੇ ਹੀ ਕਿਹੜੀ ਕੱਚ ਸੀ ਜਿਹੜੀ ਮੁਖੜੇ ਉੱਤੇ ਲੱਗ ਸੀ, ਦੂਜਾ ਏ ਮਸਤ ਅਦਾਵਾਂ ਮੈਂ ਕਿਹੜੇ ਪਾਸੇ ਜਾਵਾਂ,
ਸੀ ਦੂਜਾ ਏ ਮਸਤ ਅਦਾਵਾਂ ਮੈਂ ਕਿਹੜੇ ਪਾਸੇ ਜਾਵਾਂ ਨਲੇ ਪੇਦਲਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ
ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ ਨੈਣੋਂ ਮੈਂ ਕਿਸੇ ਕੇ ਖੋ ਗਿਆ ਓਏ ਕੀ ਕਰੀਏ ਕੀ ਕਰੀਏ
ਚੁਕਾਈ ਜਾਵੇ ਹੁਣ ਕਿਹੜੀ ਗੱਲ ਦਾ ਸ਼ਿਕਵਾ ਆ ਬਣ ਜਾ ਮੇਰੀ ਮਿੱਤਵਾ ਕਾਨੂੰ ਸ਼ਰਮਾਈ ਜਾਵੇ ਪਲਕਾਂ ਨੂੰ ਚੁਕਾਈ ਜਾਵੇ ਜੋ ਹੋਣਾ ਸੀ ਉਹ ਹੋ ਗਿਆ ਓਏ ਕੀ ਕਰੀਏ ਕੀ ਕਰੀਏ ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ ਨੈਣੋ ਮੈਂ ਕਿਸੇ ਕੇ ਖੋ ਗਿਆ ਓਏ ਕੀ ਕਰੀਏ ਕੀ ਕਰੀਏ ਓ ਮੈਡਮ ਤੇਰੀ ਚਾਲ ਤੇਰੇ ਸਿਲਕੀ ਸਿਲਕੀ ਬਾਲ ਮੈਂ ਇਸੇ ਜ਼ਿਆਦਾ ਕਿਆ ਕਹੂੰ ਮੈਂ ਨਸ਼ੇ ਮੈਂ ਡੱਲੀ ਹੋ ਗਿਆ ਓਏ ਕੀ ਕਰੀਏ ਕੀ ਕਰੀਏ ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ ਨੈਣੋ ਮੈਂ ਕਿਸੇ ਕੇ ਖੋ ਗਿਆ ਓਏ ਕੀ ਕਰੀਏ ਕੀ ਕਰੀਏ
ਦਿਲ ਚੋਰੀ ਸਾਡਾ ਹੋ ਗਿਆ ਓਏ ਕੀ
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਜੀ ਦੋਸਤੋ, ਇੱਕ ਵਾਰੀ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਹਰਮਨ ਰੇਡੀਓ ਦੇ ਉੱਤੇ ਤੁਹਾਡਾ ਸਵਾਗਤ ਹੈਗਾ। ਜਿਵੇਂ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਵੀ ਆਪਾਂ ਨੂੰ ਆਸਟ੍ਰੇਲੀਆ ਦੀ ਰਾਜਨੀਤੀ ਵਿੱਚ ਵੀ ਜ਼ਰੂਰ ਇੰਟਰਸਟ ਜਿਹੜਾ ਦਿਖਾਉਣਾ ਚਾਹੀਦਾ, ਇੱਥੇ ਕੀ ਕੀ ਸਮੱਸਿਆਵਾਂ ਹੈਗੀਆਂ ਆ ਅੱਗੇ ਵਧਣ ਦੇ ਲਈ, ਤੇ ਉਹਦੇ ਵਿੱਚ ਵੀ ਆਪਾਂ ਨੂੰ ਜਿਹੜਾ ਸਾਂਝ ਜ਼ਰੂਰ ਬਣਾਉਣੀ ਚਾਹੀਦੀ ਹੈ। ਜਿੱਦਾਂ ਅਰਸ਼ ਹੋਣਾ ਨੇ ਭੇਜਿਆ ਸੀ ਮੈਸੇਜ, ਉਹ ਬੜਾ ਢੁਕਵਾਂ ਸੀਗਾ ਕਿ ਅਸੀਂ ਸਿਆਸਤ ਦੇ ਵਿੱਚ ਦਿਲਚਸਪੀ ਰੱਖਦੇ ਨੀ, ਪਰ ਉਦੋਂ ਬਾਅਦ ਦੇ ਵਿੱਚ ਅਸੀਂ ਜਿਹੜੀਆਂ ਉਹਦੇ ਵਿੱਚ ਖਾਮੀਆਂ ਜਿਹੜੀਆਂ ਜ਼ਰੂਰ ਕੱਢਦੇ ਹਾਂ ਲੋਕਾਂ ਦੇ ਵਿੱਚ, ਕਹਿ ਦਿੰਦੇ ਹਾਂ ਉਹ ਲੀਡਰ ਮਾੜਾ ਉਹ ਲੀਡਰ ਮਾੜਾ, ਪਰ ਅਸੀਂ ਵੀ ਲੀਡਰ ਬਣ ਸਕਦੇ ਹਾਂ। ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਕਿ ਆਪਾਂ ਜਿਹੜਾ ਅੱਗੇ ਵਧੀਏ। ਤੇ ਇਸੇ ਬਾਬਤ ਆਸਟ੍ਰੇਲੀਆ ਦੀ ਰਾਜਨੀਤੀ ਵਿੱਚ ਕੀ ਹੋ ਰਿਹਾ, ਤੇ ਅੱਜ ਆਪਣੇ ਨਾਲ ਨਵਦੀਪ ਸਿੰਘ ਜੀ ਵੀ ਜੋੜੇ ਆ ਗ੍ਰੀਨ ਪਾਰਟੀ ਤੋਂ। ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਦਲਜੀਤ ਜੀ, ਸਤਿ ਸ਼੍ਰੀ ਅਕਾਲ ਸਰੋਤੇ
ਜੀ। ਤੇ ਭਾਜੀ, ਮੈਂ ਜਦੋਂ ਪਹਿਲਾਂ ਤੁਹਾਨੂੰ ਫੋਨ ਕੀਤਾ ਤੇ ਤੁਸੀਂ ਸੀਗੇ ਬਿਜ਼ੀ, ਤੁਸੀਂ ਮੈਨੂੰ ਕਿਹਾ ਬਈ ਗੱਡੀ ਇੱਕ ਆਈ ਹੋਈ ਆ ਤੇ ਗੱਡੀ ਠੀਕ ਕਰਨੀ ਆ, ਤੇ ਉਦੋਂ ਬਾਅਦ ਦੇ ਵਿੱਚ ਸਰਬਜੀਤ ਭਾਜੀ ਹੁਣਾਂ ਨੇ ਮੈਨੂੰ ਪੁੱਛਿਆ ਵੀ ਕੀ ਗੱਲ ਹੋ ਗਈ। ਮੈਂ ਕਿਹਾ ਵੀ ਭਾਜੀ ਹੁਣੀ ਜਿਹੜੇ ਆਪਣੇ ਲੀਡਰ ਸਾਹਿਬ ਹੈਗੇ ਆ ਉਹ ਗੱਡੀ ਠੀਕ ਕਰਨ ਲੱਗੇ ਆ। ਉਹ ਕਹਿੰਦੇ ਵੀ ਇੰਡੀਆ ਵਿੱਚ ਤਾਂ ਲੀਡਰ ਕੋਈ ਕੰਮ ਨੀ ਕਰਦਾ ਹੁੰਦਾ, ਆਸਟ੍ਰੇਲੀਆ ਦੇ ਵਿੱਚ ਦੇਖ ਲਓ ਵੀ ਤੁਸੀਂ ਕੰਮ ਵੀ ਕਰੀ ਜਾਂਦੇ ਆ। ਮੈਨੂੰ ਲੱਗਦਾ ਵੀ ਇਹ ਵੀ ਇੱਕ ਵੱਡਾ ਡਿਫਰੈਂਸ ਹੈਗਾ ਸਾਡੇ ਇੱਥੇ ਦੀ ਰਾਜਨੀਤੀ ਤੇ ਉੱਥੇ ਦੀ ਰਾਜਨੀਤੀ ਦੇ ਵਿੱਚ।
ਬਸ ਵੀਰ, ਇਹੋ ਹੀ ਗੱਲ ਹੈ, ਜਦੋਂ ਕੰਮ ਕਰਨ ਵਾਲੇ ਬੰਦੇ ਲੀਡਰ ਨਾ ਬਣਨ ਤਾਂ ਫਿਰ ਕੰਮੇ ਲੀਡਰ ਬਣ ਲੱਗ ਜਾਂਦੇ ਨੇ।
ਬਿਲਕੁਲ, ਆ ਤੁਸੀਂ ਢੋਕਵੀਂ ਜਿਹੜੀ ਜਵਾਬ ਦਿੱਤਾ ਆ। ਤੇ ਹੁਣ ਤੁਸੀਂ ਇਹ ਜ਼ਰੂਰ ਦੱਸੋ ਬਈ ਇਹ ਜਿਹੜੇ ਕੰਮ ਕਰਨ ਵਾਲੇ ਆ ਉਹ ਕਿੱਦਾਂ ਲੀਡਰ ਬਣ ਸਕਦੇ ਆ? ਸੌਖਾ ਰਾਹ ਆ ਜਾਂ ਥੋੜੀ ਜਿਹੀ ਟੇਢੀ ਖੀਰ ਆ?
ਸੌਖਾ ਤਾਂ ਜ਼ਿੰਦਗੀ 'ਚ ਕੁਛ ਵੀ ਨਹੀਂ ਹੁੰਦਾ, ਪਰ ਇਹ ਹੈ ਕਿ ਇੰਨਾ ਔਖਾ ਵੀ ਹੈ ਨਹੀਂ ਇਹ।
ਅੱਛਾ,
ਇਸ ਤਰ੍ਹਾਂ ਕਿ ਇੱਥੇ ਜਿਹੜੀ ਪੋਲੀਟਿਕਸ ਉਹ ਫੁੱਲ ਟਾਈਮ ਹੀ, ਇੱਥੇ ਅਕਸਰ ਇਵੈਂਟ ਸ਼ਾਮ ਨੂੰ ਕੰਮ ਤੋਂ ਬਾਅਦ 'ਚ ਹੁੰਦੇ ਨੇ ਜਾਂ ਤੁਸੀਂ ਪਾਰਟ ਟਾਈਮ ਕਰ ਸਕਦੇ ਹੋ। ਬੜੇ ਬੰਦੇ ਪਾਰਟ ਟਾਈਮ ਕੰਮ ਕਰਦੇ ਆ, ਪੋਲੀਟਿਕਸ ਅਕਸਰ ਜਿਹੜੇ ਪੋਲੀਟੀਸ਼ੀਅਨ ਹੁੰਦੇ ਆ ਪਾਰਟ ਟਾਈਮ ਪੋਲੀਟਿਕਸ 'ਚੋਂ ਹੀ ਆਏ ਹੁੰਦੇ ਨੇ
ਜੀ।
ਬਾਕੀ ਉਸ ਤੋਂ ਬਿਨਾਂ ਗੱਲ ਇਹ ਕਿ ਅਸੀਂ ਆਪਣੇ ਕੰਮ ਨੂੰ ਪ੍ਰਾਇਓਰਟਾਈਜ਼ ਕਿਵੇਂ ਕਰਨਾ, ਅਸਲੀ ਮਸਲਾ ਇਹ ਆ ਆਪਣਾ। ਕਿਉਂਕਿ ਜੋ ਪੰਜਾਬੀ ਆਉਂਦਾ ਇੱਥੇ ਤਿੰਨ ਚਾਰ ਆਪਣੇ ਪੰਜਾਬੀਆਂ ਦੇ ਪੱਕੇ ਸਵਾਲ ਹੁੰਦੇ ਨੇ, ਪਹਿਲਾਂ ਤਾਂ ਤੁਸੀਂ ਇੱਥੇ ਕਦੋਂ ਆਏ ਸੀ, ਦੂਜਾ ਤੁਸੀਂ ਕਿੱਥੋਂ ਆਏ ਸੀ, ਤੀਜਾ ਤੁਸੀਂ ਘਰ ਲੈ ਲਿਆ, ਚੌਥਾ ਤੁਸੀਂ ਦੂਜਾ ਘਰ ਲੈ ਲਿਆ, ਪੰਜਵਾਂ ਤੁਸੀਂ ਇੰਡੀਆ ਕਿੰਨੇ ਵਾਰ ਜਾਂਦੇ ਹੋ।
ਨਹੀਂ ਭਾਜੀ, ਇੱਕ ਇੱਕ ਵਿੱਚ ਜਾ ਆ ਵੀ ਪੁੱਛ ਲੈਂਦੇ ਹੁੰਦੇ ਆ ਵੀ ਗੋਤ ਕਿਹੜਾ ਸਾਡਾ।
ਉਹ ਵੀ ਚਲੋ ਖੈਰ, ਉਹ ਤਾਂ ਮੈਨੂੰ ਪੁੱਛਿਆ ਨੀ, ਨਾ ਮੈਂ ਦੱਸਿਆ ਕਿਸ ਨੂੰ ਅੱਜ ਤੱਕ। ਠੀਕ ਹੈ ਨਾ, ਜੇ ਅਸੀਂ ਇਹਨਾਂ ਪੰਜਾਂ ਚਾਰਾਂ ਸਵਾਲਾਂ ਚ ਹੀ ਆ ਤੇ ਉਦੋਂ ਬਿਨਾਂ ਜਦੋਂ ਸਾਨੂੰ ਕਿਸੇ ਨਾਲ ਗਿਲਾ ਸ਼ਿਕਵਾ ਹੁੰਦਾ ਕਿਸੇ ਰਾਜਨੀਤੀ ਨਾਲ, ਕੋਈ ਸਮਾਜਿਕ ਸਰੋਕਾਰ ਨਾਲ, ਉਹ ਅਸੀਂ ਗੁੱਬ ਗਵਾਟ ਫਿਰ ਉਹਦਾ ਕਮਰੇ ਚ ਅੰਦਰ ਬੈਠ ਕੇ ਕੱਢਦੇ ਆ, ਡਰਾਇੰਗ ਰੂਮ ਚ ਕੱਢਦੇ ਆ, ਸਵੇਰੇ ਸ਼ਾਮ ਗੱਲਾਂ ਕਰਦੇ ਆ, ਫਲਾਣਾ ਕੰਮ ਨੀ ਕਰਦੇ ਤੇ ਉਮਕਾ ਕੰਮ ਨੀ ਕਰਦੇ, ਅਸੀਂ ਕੀ ਕੰਮ ਕਰਦੇ ਆ।
ਠੀਕ
ਹੈ ਨਾ, ਕਿ ਅਸੀਂ ਟੈਕਸ ਭਰ ਕੇ ਸਾਰਾ ਕੁਛ ਕਰਕੇ ਕੁਛ ਬੰਦੇ ਦੇ ਹੱਥਾਂ ਚ ਦੇ ਦਿੰਦੇ ਆ, ਤੇ ਉਹ ਤੋਂ ਬਾਅਦ ਚ ਉਹਨਾਂ ਨੂੰ ਪੁੱਛਣਾ ਹੀ ਨੀ ਵੀ ਕੀ ਕਰਤਾ ਤੁਸੀਂ, ਕੀ ਨਹੀਂ ਕੀਤਾ, ਤਾਂ ਤੁਹਾਡੇ ਨਾਲ ਜਿਹੜਾ ਕੁਛ ਹੋ ਰਿਹਾ ਉਹ ਕੁਛ ਗਲਤ ਨੀ ਹੋ ਰਿਹਾ, ਠੀਕ ਹੋ ਰਿਹਾ।
ਧਰਨੇ
ਮੁਜ਼ਾਹਰੇ ਲਾ ਕੇ ਕੋਈ ਐਜੀਟੇਸ਼ਨਾਂ ਲੜ ਕੇ, ਇਹ ਐਂ ਨੀ ਹੁੰਦਾ ਕਿ ਅਸੀਂ ਡਰਾਇੰਗ ਰੂਮ ਚ ਬੈਠੇ ਬੈਠੇ ਸੋਚੀਏ ਯਾਰ ਵੀ ਇਹ ਹੈ ਨੀ, ਇਹ ਹੋਣਾ ਚਾਹੀਦਾ। ਇਹ ਡਰਾਇੰਗ ਰੂਮ ਚ ਉੱਠ ਕੇ ਤੁਹਾਨੂੰ ਲੋਕਾਂ ਚ ਜਾਣਾ ਪੈਂਦਾ, ਲੋਕਾਂ ਨਾਲ ਗੱਲ ਕਰਨੀ ਪੈਂਦੀ ਆ, ਪਬਲਿਕ ਫੋਰਮਾਂ ਜਾਓ, ਉੱਥੇ ਬੋਲੋ, ਡੋਰ ਟੂ ਡੋਰ ਕੈਂਪੇਨ ਕਰੋ, ਉੱਥੇ ਲੋਕਾਂ ਨਾਲ ਗੱਲ ਕਰੋ, ਮੀਟਿੰਗਾਂ ਚ ਜਾਓ, ਇਹ ਇਸ ਤਰ੍ਹਾਂ ਨਾਲ ਬਦਲਾਅ ਆਉਂਦੇ ਨੇ। ਤੇ ਅਕਸਰ ਆਪਣੇ ਹਿੰਦੁਸਤਾਨੀ ਵੀਰ ਕੀ ਹੁੰਦਾ ਕਿ ਉਹ ਜਦੋਂ ਵੀ ਕੋਈ ਉਹਨਾਂ ਨੂੰ ਇੱਥੇ ਦੁੱਖ ਹੁੰਦਾ, ਉਹ ਹਿੰਦੁਸਤਾਨ ਨਾਲ ਕੰਪੇਅਰ ਕਰਕੇ ਖੁਸ਼ ਹੋ ਰਹਿੰਦੇ ਵੀ ਚਲੋ ਯਾਰ ਵੀ ਇੱਥੇ ਉੱਥੋਂ ਨਾਲੋਂ ਤਾਂ ਠੀਕ ਆ। ਠੀਕ ਹੈ ਨਾ, ਤੇ ਪੰਗਾ ਉਦੋਂ ਪੈਂਦਾ ਜਦੋਂ ਕੋਈ ਸੀਰੀਅਸ ਮਸਲਾ ਬਣ ਜੇ, ਉਸ ਵੇਲੇ ਸੋਚਦੇ ਰਹੇ ਇੱਥੇ ਆਪਣਾ ਕੋਈ ਹੈ ਨੀ, ਹੋਣਾ ਚਾਹੀਦਾ। ਉਸ ਵਿੱਚ ਫੇਰ ਯਾਰ ਮੇਰੀ ਅੱਜ ਸ਼ਿਫਟ ਆ, ਮੈਂ ਕੰਮ ਤੇ ਜਾਣਾ, ਮੈਂ ਚੱਲਾਂ ਯਾਰ, ਮੇਰੀ ਤਾਂ ਜੋਬ ਹੁੰਦੀ ਆ ਇਸ ਦਿਨ। ਠੀਕ ਹੈ ਨਾ, ਜਦੋਂ ਇਹ ਸਾਰੀਆਂ ਗੱਲਾਂ ਕਰਦੇ ਆ ਤਾਂ ਆਪਾਂ ਨੂੰ ਥੋੜੀ ਜਿਹੀ ਕੁਰਬਾਨੀ ਕਰਨੀ ਪੈਂਦੀ ਹੈ ਕਿ ਆਪਣੇ ਟਾਈਮ ਚੋਂ ਟਾਈਮ ਕੱਢੀਏ, ਕੱਢ ਕੇ ਇੱਥੋਂ ਦੇ ਜਿਹੜਾ ਸਮਾਜਿਕ ਤਾਣਾ ਬਾਣਾ ਉਹਦੇ ਚ ਪਾਰਟੀਸਪੇਟ ਕਰੀਏ, ਇਕੱਲਾ ਸੰਡੇ ਦੇ ਦਿਨ ਇੱਕ ਦੋਸਤਾਂ ਨਾਲ ਪਾਰਟੀ ਕਰ ਲੈਣਾ, ਜਾਂ ਘੁੰਮ ਫਿਰ ਆਉਣਾ, ਜਾਂ ਆਪਾਂ ਆਪਣੇ ਧਾਰਮਿਕ ਸਥਾਨਾਂ ਤੇ ਜਾ ਕੇ ਮੱਥਾ ਟੇਕ ਆਉਣਾ ਕਾਫੀ ਨੀ ਹੁੰਦਾ। ਇਸ ਤੋਂ ਬਿਨਾਂ ਓਵਰਆਲ ਜਿਹੜੀ ਸਮਾਜ ਦੀ ਡਿਵੈਲਪਮੈਂਟ ਆ ਉਹਨੂੰ ਚੱਲਦਾ ਰੱਖਣ ਲਈ, ਉਹਨੂੰ ਮਜ਼ਬੂਤ ਰੱਖਣ ਲਈ, ਉਹਨੂੰ ਕਾਇਮ ਰੱਖਣ ਲਈ ਆਪਾਂ ਕੀ ਕਰ ਰਹੇ ਹਾਂ, ਉਹ ਹੋਰ ਵੱਡਾ ਹਿੱਸਾ ਜਿਹੜਾ ਸਮਾਜਿਕ ਪ੍ਰੋਗਰੈਸ ਵਾਸਤੇ ਬਹੁਤ ਜ਼ਰੂਰੀ ਆ
ਜੀ। ਤੇ ਖੈਰ, ਆਪਾਂ ਬਕਾਇਦਾ ਹੁਣ ਆਪਾਂ ਗੱਲ ਇੱਥੇ ਦੀ ਸ਼ੁਰੂ ਕਰਦੇ ਹਾਂ। ਬੜੀ ਭਾਜੀ ਖੁਸ਼ੀ ਹੋਈ ਸੀ, ਜਾਂ ਸੋਸ਼ਲ ਮੀਡੀਆ ਉੱਤੇ ਬੜਾ ਪੰਜਾਬੀਆਂ ਨੇ ਖਾਸ ਤੌਰ ਤੇ ਬੜੀ ਜਾਂ ਇੰਡੀਅਨ ਨੇ ਕਹਿ ਦਈਏ ਵੀ ਬੜੀ ਖੁਸ਼ੀ ਦਾ ਇਜ਼ਹਾਰ ਕੀਤਾ ਸੀ ਵੀ ਪੀਟਰ ਡਟਨ ਜਿਹੜੇ ਆ ਉਹ ਪ੍ਰਧਾਨ ਮੰਤਰੀ ਨਹੀਂ ਬਣ ਪਾਏ। ਤੇ ਮੈਂ ਤਾਂ ਕਹਿੰਦਾ ਹੁੰਦਾ ਵੀ ਸਿਕੰਦਰ ਸਿੰਘ ਮਲੂਕਾ ਵਾਂਗੂ ਜਾਣੀ ਬਹੁਤ ਮਸ਼ਹੂਰ ਰਹਿੰਦੇ ਆ ਪੀਟਰ ਡਟਨ ਹੋਣੀ ਦੀ, ਪ੍ਰਾਈਮ ਮਿਨਿਸਟਰ ਦੀ ਇੰਨੀ ਮਸ਼ਹੂਰੀ ਨਹੀਂ ਹੁੰਦੀ ਜਿੰਨੀ ਉਹਨਾਂ ਦੀ ਹੋ ਜਾਂਦੀ ਆ। ਤੇ ਹੁਣ ਫਿਰ ਕੁਛ ਵਿਵਾਦਾਂ ਦੇ ਵਿੱਚ ਆਏ ਆ ਯੂਰੋਪੀਅਨ ਜਿਹੜੀਆਂ ਔਰਤਾਂ ਨੂੰ ਵੀਜ਼ਾ ਦੇਣ ਦੇ ਮਾਮਲੇ ਦੇ ਉੱਤੇ, ਤੇ ਤੁਹਾਡੀ ਪਾਰਟੀ ਵੀ ਕੌਨਫੀਡੈਂਸ ਮੋਸ਼ਨ ਪੇਸ਼ ਕਰਨ ਨੂੰ ਕਹਿ ਰਹੀ ਆ, ਕੀ ਹੈਗੇ ਆ ਇਹ ਹਾਲਾਤ?
ਇਹ ਹਾਲਾਤ ਇੱਥੋਂ ਦਾ ਜਿਹੜਾ ਇੱਕ ਪੂਰਾ ਕਲਚਰ ਆ ਤਾਣਾ ਬਾਣਾ ਉਹ ਜ਼ਿੰਮੇਵਾਰ, ਉਹਦੇ ਵਾਸਤੇ ਇੱਕ ਵਿਅਕਤੀ ਵਿਸ਼ੇਸ਼ ਜ਼ਿੰਮੇਵਾਰ ਨਹੀਂ ਹੁੰਦਾ
ਜੀ।
ਜਿਹੜੇ ਇਹ ਕਾਰਵਾਈਆਂ ਜਿਹੜੇ ਤਰੀਕੇ ਨਾਲ ਵਰਤਾਰਾ ਵਾਪਰਿਆ ਇਹ ਪੀਟਰ ਡਟਨ ਦੀ ਥਾਂ ਦਾ ਜਿਹੜਾ ਸਕਾਟ ਮੋਰਿਸਨ ਸੀ ਜਦੋਂ ਇਹ ਇਮੀਗ੍ਰੇਸ਼ਨ ਮਿਨਿਸਟਰ ਸੀ, ਇਹ ਵਰਤਾਰਾ ਉਸੇ ਵੇਲੇ ਸ਼ੁਰੂ ਹੋਇਆ ਸੀ, ਉਸੇ ਤਰਜ ਤੇ ਵਾਪਰ ਰਿਹਾ। ਜੇ ਅੱਜ ਆਪਾਂ ਪੀਟਰ ਡਟਨ ਨੂੰ ਰਿਪਲੇਸ ਕਰਕੇ ਕੋਈ ਹੋਰ ਬੰਦਾ ਵੀ ਉਠਾ ਦਿੰਦੇ ਹਾਂ ਇੱਥੇ, ਪਰ ਉਸੇ ਤੰਤਰ ਦਾ ਹਿੱਸਾ, ਤਾਂ ਇਹ ਕੰਮ ਇਸੇ ਤਰੀਕੇ ਨਾਲ ਚੱਲਣਾ। ਇਹ ਸਿਸਟਮ ਹੈ ਕੀ ਕਿ ਕੁਛ ਗਰੁੱਪ ਹੁੰਦੇ ਆ ਜਿਹੜੇ ਜਿਵੇਂ ਲੋਬੀ ਗਰੁੱਪ ਕਹਿੰਦੇ ਉਹਨਾਂ ਨੂੰ, ਲੋਬੀ ਗਰੁੱਪ ਨੂੰ ਜੇ ਆਪਾਂ ਸਪਸ਼ਟ ਪੰਜਾਬੀ ਚ ਟਰਾਂਸਲੇਟ ਕਰੀਏ ਤਾਂ ਦਲਾਲ ਗਰੁੱਪ ਬਣਦੇ ਨੇ ਉਹ
ਜੀ।
ਉਹਨਾਂ ਦਾ ਕੰਮ ਕੀ ਹੈ ਕਿ ਲੋਕਾਂ ਤੋਂ ਕੰਪਨੀਆਂ ਤੋਂ ਪੈਸੇ ਲੈਣੇ, ਆਪਣੇ ਕੋਲ ਪੈਸੇ ਰੱਖਣੇ, ਉਸ ਤੋਂ ਬਾਅਦ ਲੋੜ ਪੈਣ ਤੇ ਲੀਡਰਾਂ ਨੂੰ ਲਗਾਤਾਰ ਪੈਸੇ ਦੇਣੇ ਉਹਨਾਂ ਦੀ ਚੋਣ ਮੁਹਿੰਮਾਂ ਵਾਸਤੇ ਜਾਂ ਹੋਰ ਕੁਛ ਕਰਨ ਵਾਸਤੇ, ਫਿਰ ਉਹ ਸਿਸਟਮੈਟਿਕ ਕਰਪਸ਼ਨ ਕਰਦੇ ਨੇ ਉਹ। ਹੁਣ ਜਿਹੜਾ ਬੀਬੀਆਂ ਦੇ ਵੀਜ਼ੇ ਦਾ ਚੱਕਰ ਆ, ਉਹਨਾਂ ਚ ਇੱਕ ਫੁੱਟੀ ਐਸੋਸੀਏਸ਼ਨ ਦਾ ਅਹੁਦੇਦਾਰ ਆ, ਉਹਦੇ ਕਜ਼ਨ ਦੇ ਘਰੇ ਕਿਸੇ ਓਪੇਅਰ ਨੇ ਆਉਣਾ ਸੀ ਜਾਂ ਉਹਦੇ ਆਪਣੇ ਘਰੇ ਆਉਣਾ ਸੀ, ਉਹਨੂੰ ਵੀਜ਼ਾ ਦੇਣ ਵਾਸਤੇ ਉਹ ਇੱਥੇ ਆਈ ਨੂੰ ਲੈਂਡਿੰਗ ਤੇ ਮਨਾ ਹੋ ਗਿਆ ਕਿ ਉਹਨਾਂ ਨੂੰ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੂੰ ਲੱਗਿਆ ਕਿ ਇਹ ਬੀਬੀ ਕੋਈ ਜਿਹੜਾ ਇਹਨੂੰ ਆਥੋਰਾਈਜ਼ਡ ਕੰਮ ਨਹੀਂ, ਉਹਦੇ ਆਪਦੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਕੋਈ ਕੰਮ ਕਰ ਸਕਦੀ ਹੈ ਇੱਥੇ, ਪੇਡ ਇੰਪਲੋਇਮੈਂਟ ਜਾਂ ਕੋਈ ਮਤਲਬ ਆਪਣਾ ਰੋਜ਼ਗਾਰ ਚਲਾ ਸਕਦੇ ਜਿਹੜਾ ਕਿ ਉਹਨੂੰ ਆਥੋਰਾਈਜ਼ ਨਹੀਂ ਸੀ
ਜੀ।
ਤੇ ਉਸ ਵੇਲੇ ਉਹਨੂੰ ਉੱਥੇ ਡਿਟੈਂਸ਼ਨ ਚ ਰੱਖ ਕੇ ਜਦੋਂ ਵਾਪਸ ਚੜਾਉਣ ਦੀ ਉਹਦੀ ਟਿਕਟ ਬੁੱਕ ਹੋ ਗਈ, ਉਸ ਸਮੇਂ ਦੌਰਾਨ ਉਸ ਬੀਬੀ ਨੇ ਇੱਥੇ ਸੰਪਰਕ ਕੀਤਾ ਆਪਣੇ ਕੁਛ ਕੰਟੈਕਟਾਂ ਨਾਲ, ਉਹਨਾਂ ਕੰਟੈਕਟਾਂ ਨੇ ਇਮੀਡੀਏਟਲੀ ਪੀਟਰ ਡਟਨ ਨੂੰ ਸੰਪਰਕ ਕੀਤਾ। ਪੀਟਰ ਡਟਨ ਕਹਿੰਦਾ ਵੀ ਇਹ ਤਾਂ ਇੱਕ ਅਸਹਿਣਯੋਗ ਗੱਲ ਆ, ਵੀ ਇਹ ਤਾਂ ਬੜਾ ਧੱਕਾ ਹੋ ਜਾਣਾ ਜੇ ਉਹ ਬੀਬੀ ਵਾਪਸ ਚਲੀ ਗਈ। ਠੀਕ ਹੈ ਨਾ, ਤੇ ਉਸ ਬੀਬੀ ਨੂੰ ਇਮੀਡੀਏਟਲੀ ਵੀਜ਼ਾ ਦੇ ਤਾ ਕਿ ਉਹ ਬੀਬੀ ਨੂੰ ਉਸ ਫੈਮਿਲੀ ਦੇ ਬੱਚਿਆਂ ਨਾਲ ਮਿਲਣਾ ਬਹੁਤ ਜ਼ਰੂਰੀ ਆ।
ਠੀਕ ਹੈ,
ਹਾਲਾਂਕਿ ਉਸੇ ਵੇਲੇ ਇੱਥੇ ਨਾਰੂ ਤੇ ਮੈਨੂਸ ਆਈਲੈਂਡ ਜਿਹੜੇ ਡਿਟੈਂਸ਼ਨ ਸੈਂਟਰ ਨੇ ਉੱਥੇ ਪੰਜ ਪੰਜ ਸੱਤ ਸੱਤ ਸਾਲ ਦੇ ਜਿਹੜੇ ਬੰਦ ਨੇ ਬੰਦੇ ਪੰਜ ਸਾਲ ਤੋਂ, ਉਹ ਬੱਚੇ ਕੁਛ ਉੱਥੇ ਹੀ ਪੈਦਾ ਹੋਏ ਨੇ ਡਿਟੈਂਸ਼ਨ ਸੈਂਟਰ ਚ, ਜਿਉਣ ਦੀ ਆਸ ਗਵਾ ਚੁੱਕੇ ਨੇ। ਉਹ ਖਾਣਾ ਪੀਣਾ ਬੰਦ ਕਰ ਦਿੰਦੇ ਆ, ਉਹ ਸੋਚਣਾ ਬੰਦ, ਖੇਡਣਾ ਬੰਦ ਕਰ ਦਿੰਦੇ ਆ, ਪੜ੍ਹਨਾ ਬੰਦ ਕਰ ਦਿੰਦੇ, ਰਿਸਪੋਂਡ ਕਰਨਾ ਬੰਦ ਕਰ ਦਿੰਦੇ ਆ। ਉਹਨਾਂ ਦੇ ਕੇਸ ਕਈ ਵਾਰੀ ਪੀਟਰ ਡਟਨ ਕੋਲੇ ਗਏ ਨੇ, ਉਹਨਾਂ ਤੇ ਕਹਿੰਦਾ ਕਿ ਉਹਨਾਂ ਦੀ ਜੇ ਧੌਣ ਤੋਂ ਮੈਂ ਪੈਰ ਹਟਾ ਲਿਆ ਤਾਂ ਇਹ ਕੰਮ ਗਲਤ ਹੋਜੂ। ਉਹਦੀ ਐਗਜੈਕਟ ਸਾਵੇਂ ਸ਼ਬਦਾਂ ਚ ਸਟੇਟਮੈਂਟ ਸੀ ਇਹ। ਤੁਸੀਂ ਸੋਚ ਸਕਦੇ ਹੋ ਵੀ ਰਾਜਨੀਤੀ ਕੀ ਤੇ ਕਿਵੇਂ ਚੱਲਦੀ ਹੈ। ਤੇ ਜਿਹੜੇ ਬੰਦੇ ਫੁੱਟੀ ਵਾਲੇ ਨੇ ਵੀਜ਼ਾ ਲਵਾਇਆ ਪੀਟਰ ਡਟਨ ਤੋਂ ਕਹਿ ਕੇ, ਉਹਨੇ ਲਿਬਰਲ ਪਾਰਟੀ ਨੂੰ $50,000 ਡੋਨੇਸ਼ਨ ਵੀ ਦਿੱਤੀ ਉਹ ਤੋਂ ਬਾਅਦ।
ਅੱਛਾ,
ਤਿਆਰ ਨੀ ਹੁੰਦੇ ਉਸ ਵੇਲੇ ਇੱਕ ਕਬੂਤਰ ਦਾ ਜਿਹੜਾ ਖਮੀਚ ਨਾਲ ਵਰਤਾਰਾ ਹੁੰਦਾ ਸੀ ਉਹ ਕਰ ਰਹੇ ਹੁੰਦੇ ਆ, ਤੇ ਉਹ ਦੇਰ ਸਵੇਰ ਬਿੱਲੀ ਝਪਟੂਗੀ ਝਪਟੂਗੀ, ਉਸ ਚੱਕਰ ਤੁਹਾਨੂੰ ਕੋਈ ਬਚਾ ਨੀ ਸਕਦਾ। ਠੀਕ ਹੈ ਨਾ, ਇਹ ਬੜੀ ਖੁਸ਼ ਫਹਿਮੀ ਚ ਰਹਿਣਾ ਇੱਕ ਬੜਾ ਵਧੀਆ ਗੱਲ ਹੁੰਦੀ ਵੀ ਹਾਂਜੀ ਨਹੀਂ ਇਹ ਇੱਥੇ ਸਭ ਠੀਕ ਹੈ, ਛੱਡ ਛੱਡ ਉਹ ਤਾਂ ਇੰਡੀਆ ਸੀ ਸਭ ਕੁਛ ਇੱਥੇ ਬਹੁਤ ਚੰਗਾ। ਇਹ ਤਾਂ ਇੱਕ ਇੱਕ ਮਤਲਬ ਦੁੱਖ ਦੀ ਗੱਲ ਆ ਵੀ ਉਹ ਗਲਤ ਆਰਗੂਮੈਂਟ ਆ ਸਾਡੇ ਨਾਲ, ਜਿਹੜਾ ਧੱਕਾ ਸਿਸਟਮੈਟਿਕਲੀ ਹੁੰਦਾ ਉਹਨੂੰ ਲੁਕਾਉਣ ਵਾਸਤੇ। ਤੁਹਾਡੇ ਬਜ਼ੁਰਗਾਂ ਦਾ ਵੀਜ਼ਾ ਹੋਵੇ, ਅੱਜ ਉਹ ਬਿਮਾਰ ਹੋਣ, ਤੁਸੀਂ ਕਹੋ ਵੀ ਇੱਥੇ ਸਾਨੂੰ ਅੱਜ ਚਾਹੀਦੇ ਨੇ ਉਹ, ਵੀ ਡਾਕਟਰ ਸਾਹਿਬ ਮੇਰੀ ਮਾਂ ਮਰ ਰਹੀ ਆ ਉਹਨੂੰ ਵੀਜ਼ਾ ਦੇ ਦਿਓ, ਸਵਾਲ ਹੀ ਨਹੀਂ ਪੈਂਦਾ ਡਾਕਟਰ ਸਾਹਿਬ ਵੀਜ਼ਾ ਦੇ ਦੇਣ। ਇੱਥੇ ਹੋਇਆ ਸੀ ਗੁਜਰਾਤੀ ਡਾਕਟਰ ਦਾ ਕੇਸ, ਇੱਕ ਉਹ ਡਾਕਟਰ ਬੀਬੀ ਨੇ ਲਗਾਤਾਰ ਇੱਥੇ ਡਾਕਟਰ ਦੀ ਸੇਵਾ ਕੀਤੀ, ਉਹਦੀ ਮਦਰ ਨੂੰ ਕਿਡਨੀ ਦੀ ਕੰਡੀਸ਼ਨ ਸੀ, ਉਹਨੂੰ ਵਾਪਸ ਭੇਜਿਆ ਜਾ ਰਿਹਾ ਸੀ। ਡਾਕਟਰ ਬੀਬੀ ਨੇ ਪਟੀਸ਼ਨ ਕੀਤੀ, 30-35,000 ਬੰਦਿਆਂ ਨੇ ਸਾਈਨ ਕੀਤੇ। ਉਹਨਾਂ ਨੇ ਕਿਹਾ, ਡਾਕਟਰ ਨੇ ਕਿਹਾ ਕਿ ਮੈਨੂੰ ਤੁਹਾਡੇ ਸਰਕਾਰੀ ਪੈਸੇ ਦੀ ਕੋਈ ਲੋੜ ਨੀ, ਮੈਨੂੰ ਆਪਦੀ ਮਾਂ ਦੀ ਸੰਭਾਲ ਕਰ ਲੈਣ ਦੇ, ਬਸ ਇੰਨਾ ਹੀ ਚਾਹੀਦਾ ਮੈਨੂੰ। ਡਾਕਟਰ ਸਾਹਿਬ ਨੇ ਮੈਂ ਨਾ ਮਾਨੂੰ ਕਰਕੇ ਸਿਰ ਹਿਲਾ ਕੇ ਛੁੱਟੀ ਕਰਤੀ ਸੀ। ਉਹਨਾਂ ਦਾ ਦਿਲ ਉਦੋਂ ਨੀ ਭੀਜਿਆ ਜਾਂਦਾ, ਉਹਨਾਂ ਦਾ ਦਿਲ ਉਦੋਂ ਹੀ ਭੀਜਿਆ ਜਾਂਦਾ ਜਦੋਂ ਉਹਨਾਂ ਨਾਲ ਕੋਈ ਠੱਗੀ ਦੇ ਪੈਸੇ ਲੈ ਕੇ ਆ ਰਿਹਾ ਹੁੰਦਾ, ਉਹਨਾਂ ਦੀ ਪਾਰਟੀ ਦੀ ਕੋਈ ਡੋਨੇਸ਼ਨ ਲੈ ਕੇ ਆ ਰਿਹਾ ਹੁੰਦਾ, ਜਾਂ ਉਹ ਚਿੱਟੇ ਰੰਗ ਦਾ ਬੰਦਾ ਹੋਵੇ, ਵਾਈਟ ਵਰਡ
ਜਿਹੜਾ। ਜਿੱਦਾਂ ਚਲੋ ਹੁਣ ਤੁਸੀਂ ਜਿਹੜਾ ਮੈਂ ਸਵਾਲ ਪੁੱਛਣਾ ਆਏ ਸੀ ਬਈ, ਇਹਦਾ ਮਤਲਬ ਇਹ ਆ ਵੀ ਇਹਨਾਂ ਕੋਲ ਜਿਹੜੇ ਅਧਿਕਾਰ ਹੈਗੇ ਆ, ਅਖਤਿਆਰ ਇਹਨਾਂ ਕੋਲ, ਉਹ ਉਹਨਾਂ ਨੂੰ ਅਧਿਕਾਰਾਂ ਨੂੰ ਜਾਣੀ ਕਹਿ ਲਓ ਵੀ ਯੂਰੋਪੀਅਨ ਲੋਕਾਂ ਦੇ ਲਈ ਹੋ ਰਿਹਾ, ਏਸ਼ੀਅਨ ਕੰਟਰੀਜ਼ ਦੇ ਲਈ ਹੋ ਰਿਹਾ, ਕੀ ਤੁਸੀਂ ਇਹੀ ਕਹਿਣਾ ਚਾਹੁੰਦੇ?
ਸਿੱਧਾ ਸਿੱਧਾ ਯੂਰੋਪੀਅਨ ਕੰਟਰੀ ਵਾਸਤੇ ਵੀ ਨਹੀਂ ਹੋ ਰਿਹਾ, ਯੂਰੋਪੀਅਨ ਵੀ ਦੁਖੀ ਨੇ ਇੱਥੇ, ਗੋਰੇ ਵੀ ਦੁਖੀ ਨੇ, ਪਰ ਦਿਖਾਇਆ ਇਸ ਤਰੀਕੇ ਨਾਲ ਜਾ ਰਿਹਾ ਕਿ ਅਸੀਂ ਬੜੇ ਖੈਰ ਖਵਾ ਜੇ ਅਫਰੀਕਾ ਸਾਨੂੰ ਉੱਜੜ ਰਹੇ ਨੇ, ਚਾਹੇ ਉੱਜੜਦੇ ਵੀ ਨਾ ਹੋਣ, ਚਾਹੇ ਉਹ ਫੇਕ ਨਿਊਜ਼ ਹੀ ਹੋਵੇ, ਉਹ ਉਹਨੂੰ ਆਧਾਰ ਬਣਾ ਕੇ ਦੇਖੋ ਸਾਡਾ ਭਾਈਚਾਰਾ ਬੜਾ ਦੁਖੀ, ਅਸੀਂ ਉਹਨਾਂ ਵਾਸਤੇ ਕੰਮ ਕਰਾਂਗੇ, ਇਹ ਸਿਰਫ ਇੱਕ ਛਲਾਵਾ ਦਿੱਤਾ ਜਾ ਰਿਹਾ। ਹਾਲਾਂਕਿ ਜੇ ਤੁਸੀਂ ਗੋਰਿਆਂ ਦੇ ਬੱਚੇ ਦੇਖਣੇ ਤਾਂ ਉਹ ਨਾਲੇ ਚੱਲੋ ਮੇਰੇ ਨਾਲ ਸਕੂਲ ਚ, ਉੱਥੇ ਬਿਨਾਂ ਬ੍ਰੇਕਫਾਸਟ ਤੋਂ ਬੱਚੇ ਆਏ ਹੁੰਦੇ ਨੇ, ਮੋਟਰੇ ਜਾ ਕੇ ਦੇਖੋ ਬਿਨਾਂ ਬ੍ਰੇਕਫਾਸਟ ਤੋਂ ਬੱਚੇ ਆਏ ਹੁੰਦੇ ਨੇ ਆ ਕੇ, ਉਹਨਾਂ ਕੋਲ ਲੰਚ ਵਾਸਤੇ ਪੈਸੇ ਨੀ ਹੁੰਦੇ, ਲੰਚ ਹੁੰਦਾ ਨੀ, ਕੋਲੇ ਵਰਦੀਆਂ ਪਾਟੀਆਂ ਨੇ, ਬੂਟ ਪਾਟੇ ਨੇ, ਇਹੋ ਜਿਹੀ ਕੋਈ ਗੱਲ ਨੀ ਕਿ ਗੋਰਿਆਂ ਵਾਸਤੇ ਕੁਛ ਹੋ ਰਿਹਾ, ਇਹ ਸਿਰਫ ਉਹਨਾਂ ਨੂੰ ਧੋਖੇ ਚ ਰੱਖਣ ਵਾਸਤੇ ਹੋ ਰਿਹਾ ਜਿਹੜਾ ਕੁਛ ਹੋ ਰਿਹਾ, ਉਹਨਾਂ ਨੂੰ ਦੱਸਣ ਵਾਸਤੇ ਕਿ ਅਸੀਂ ਤੁਹਾਡੇ ਬੜੇ ਖੈਰ ਖਵਾ, ਤੁਹਾਨੂੰ ਥੋੜਾ ਖਿਆਲ ਰੱਖਾਂਗੇ, ਦੇਖੋ ਅਸੀਂ ਤੁਹਾਡੇ ਵਾਸਤੇ ਕੀ ਕਰਨਾ, ਇਹ ਸਿਰਫ ਪ੍ਰੋਪੇਗੰਡਾ ਚੱਲ ਰਿਹਾ। ਅਸਲ ਚ ਕਿਹਦੇ ਵਾਸਤੇ ਹੋ ਰਿਹਾ? ਇਹ ਕੁਛ ਚੰਦ ਦੋਸਤਾਂ ਵਾਸਤੇ ਹੋ ਰਿਹਾ ਜਿਹੜੇ ਕਿ ਉਹ ਦਲਾਲੀ ਦੇ ਸਰਕਟ ਦੇ ਵਿੱਚ ਨੇ, ਜਿਹੜੇ ਕਿ ਪੈਸਿਆਂ ਦਾ ਲੈਣ ਦੇਣ ਕਰਦੇ ਨੇ, ਤੇ ਉਸ ਕੰਮ ਵਾਸਤੇ ਜਿਹੜੀ ਇੱਥੋਂ ਦੀ ਕਰਪਸ਼ਨ ਆ ਉਹ ਇਸ ਤਰੀਕੇ ਨਾਲ ਚੱਲ ਰਹੀ ਹੈ ਕਿ ਦੋਸਤਾਂ ਨੂੰ ਠੇਕੇ ਦੇ ਦਿਓ, ਦੋਸਤਾਂ ਨੂੰ ਜ਼ਮੀਨ ਅਲਾਟ ਕਰ ਦਿਓ, ਦੋਸਤਾਂ ਨੂੰ ਤੁਸੀਂ ਫੰਡ ਦੇ ਦਿਓ, ਦੋਸਤਾਂ ਦੀ ਐਸੋਸੀਏਸ਼ਨ ਬਣਾਈ ਹੈ ਜਿਹਨੂੰ ਹਾਫ $1 billion ਦਿੱਤਾ ਸੀ ਬਿਨਾਂ ਕਿਸੇ ਮੰਗਣ ਤੋਂ, ਬਿਨਾਂ ਕੁਛ ਕਰਨ ਤੋਂ, ਗ੍ਰੇਟ ਬੈਰੀਅਰ ਰੀਫ ਦੀ ਰਾਖੀ ਵਾਸਤੇ $444 million ਟਰਨਬੁਲ ਗਵਰਨਮੈਂਟ ਨੇ ਅਲਾਟ ਕੀਤੇ ਸੀ, ਉਹ ਬੰਦਿਆਂ ਨੇ ਪੈਸੇ ਮੰਗੇ ਵੀ ਨਹੀਂ ਸੀ। ਇਹ ਤਾਂ ਦੂਰ ਦੀ ਗੱਲ ਹੈ ਕਿ ਉਹ ਵਰਤਣਗੇ ਕਿਵੇਂ ਤੇ ਕਿੱਥੇ ਕੀ ਕਰਨਗੇ ਉਹ
ਨਹੀਂ, ਪਰ ਉਹ ਜਿਹੜਾ ਤੁਸੀਂ ਗ੍ਰੇਟ ਰੀਫ ਦੀ ਗੱਲ ਕਰਦੇ ਆ, ਉਹਦਾ ਪ੍ਰਚਾਰ ਤਾਂ ਇਹ ਕੀਤਾ ਜਾ ਰਿਹਾ ਵੀ ਅਸੀਂ ਇਨਵਾਇਰਮੈਂਟ ਦੇ ਲਈ ਕਿੰਨੇ ਜ਼ਿਆਦਾ ਚਿੰਤਤ ਆ, ਅਸੀਂ ਇੰਨਾ ਜ਼ਿਆਦਾ ਪੈਸਾ ਜਿਹੜਾ ਖਰਚ ਕਰ ਰਹੇ ਹਾਂ, ਉਹਦਾ ਵੀ ਲੋਕ
ਪੰਜਾਬੀ ਦੀ ਕਹਾਵਤ ਹੁੰਦੀ ਹੈ ਕਿ ਬਿੱਲੇ ਨੂੰ ਦੁੱਧ ਦੀ ਰਾਖੀ ਬਿਠਾਉਣਾ। ਉਹ ਜਿਹੜੀ ਐਸੋਸੀਏਸ਼ਨ ਨੂੰ ਪੈਸੇ ਦਿੱਤੇ ਉਹਦੇ ਚ 3-4 ਮਾਈਨਿੰਗ ਕੰਪਨੀਆਂ ਦੇ ਚੀਫ, ਇੱਕ ਤੇਲ ਦੀ ਕੰਪਨੀ ਦਾ ਚੀਫ, ਐਗਜ਼ੈਕਟਿਵ, ਇਹ ਸਾਰਾ ਸਮਾਨ ਸੀ ਉਹਦੇ ਚ। ਇਸ ਕਿਸਮ ਦੇ ਵਿਅਕਤੀਆਂ ਦੇ ਨਾਲ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਇਹੀ ਬੰਦੇ ਵਾਤਾਵਰਨ ਦੀ ਤਬਾਹੀ ਲਈ ਜ਼ਿੰਮੇਵਾਰ ਨੇ, ਤੇ ਇਹੀ ਬੰਦੇ ਬਚਾਉਣਗੇ, ਤਾਂ ਮਤਲਬ ਬਿਲਕੁਲ ਸਹੀ ਸਪਸ਼ਟ ਸ਼ਬਦਾਂ ਚ ਬਿੱਲੇ ਨੂੰ ਦੁੱਧ ਦੀ ਰਾਖੀ ਬਿਠਾਇਆ ਜਾ ਰਿਹਾ ਸੀ ਕਿ ਬਿੱਲਾ ਦੁੱਧ ਦੀ ਰਾਖੀ ਕਰੂਗਾ, ਤੁਸੀਂ ਲੋਕੋ ਦੇਖੋ ਕੋਈ ਗੱਲ ਨੀ, ਇਹਨੇ ਸੰਭਾਲ ਕੇ ਰੱਖਣਾ ਦੁੱਧ, ਡੋਂਟ ਵਰੀ। ਠੀਕ ਹੈ ਨਾ, ਉਹ ਵੀ ਕਾਰਨ ਕਿ ਉਹੀ ਉਹੀ ਕੰਪਨੀਆਂ ਦੇ ਅਧਿਕਾਰੀਆਂ ਨੇ ਜਿਹੜੀਆਂ ਕੰਪਨੀਆਂ ਨੇ ਲਿਬਰਲ ਪਾਰਟੀ ਨੂੰ ਡੋਨੇਸ਼ਨਾਂ ਦਿੱਤੀਆਂ ਸੀ ਪਹਿਲਾਂ, ਸਰਕਾਰ ਚ ਲੈ ਕੇ ਆਉਣ ਲਈ ਜ਼ਿੰਮੇਵਾਰ ਹੈ, ਇੱਕ ਦੂਜੇ ਦਾ ਪੱਖ ਪੂਰ ਰਹੇ ਆ, ਲੋਕਾਂ ਦਾ ਪੱਖ, ਵਾਤਾਵਰਨ ਦਾ ਪੱਖ, ਜਾਂ ਬੇਜ਼ਬਾਨਿਆਂ ਦਾ, ਅਨਰਿਪ੍ਰੈਜੈਂਟਡ ਲੋਕਾਂ ਦਾ, ਜਿਹੜੇ ਜਿਹਨਾਂ ਦੀ ਧਰਤ ਉਹਨਾਂ ਦਾ ਹੱਕ ਕੋਈ ਪੂਰ ਨਹੀਂ ਰਿਹਾ ਸੀ।
ਤੇ ਤੁਸੀਂ ਮੈਸੇਜ ਵੀ ਕੀਤਾ ਸੀ ਮੈਨੂੰ, ਤੁਸੀਂ ਜਿਹੜਾ ਰੇਸਿਜ਼ਮ ਦੇ ਖਿਲਾਫ ਇੱਕ ਰੈਲੀ ਜਿਹੜੀ ਕਰਨ ਜਾ ਰਹੇ ਆ ਸੈਚਰਡੇ ਨੂੰ 8 ਸਤੰਬਰ ਨੂੰ, ਇਹਦਾ ਕੀ ਸਟਰਕਚਰ ਹੈਗਾ ਇਹ ਰੈਲੀ ਦੇ ਵਿੱਚ ਕਰਨ ਦਾ ਕੀ ਮਨੋਰਥ ਹੈਗਾ ਤੁਹਾਡਾ?
ਰੈਲੀ ਇਸ ਬਾਰੇ ਜੀ, ਇੱਥੇ ਦੋ ਤਰ੍ਹਾਂ ਦਾ ਨਸਲਵਾਦ ਆਸਟ੍ਰੇਲੀਆ ਚ, ਇੱਕ ਤਾਂ ਲੁਕਿਆ ਹੋਇਆ ਨਸਲਵਾਦ ਜਿਹੜਾ ਕਿ ਤੁਹਾਨੂੰ ਨੌਕਰੀਆਂ ਚ ਅਕਸਰ ਮਿਲਦਾ, ਜਿੱਥੇ ਤੁਹਾਨੂੰ ਕਿਹਾ ਜਾਂਦਾ ਵੀ ਤੁਸੀਂ ਤੁਹਾਡੇ ਕੋਲ ਕੀ ਆਸਟ੍ਰੇਲੀਅਨ ਐਕਸਪੀਰੀਅੰਸ ਹੈ
ਜੀ,
ਤੁਹਾਡੇ ਕੋਲ ਵੀ ਰੈਫਰੈਂਸ ਹੈ। ਮੰਨ ਲਓ ਦਲਜੀਤ ਜੀ ਤੁਸੀਂ ਕਿਸੇ ਬਾਹਰਲੇ ਮੁਲਕ ਤੋਂ ਪੜ੍ਹ ਕੇ ਇੱਥੇ ਆ ਰਹੇ ਹੋ, ਪੜ੍ਹਾਈ ਤੁਹਾਡੀ ਇੰਟਰਨੈਸ਼ਨਲ ਲੈਵਲ ਦੀ ਆ, ਨੌਕਰੀ ਲੈਣ ਤੋਂ ਪਹਿਲਾਂ ਤੁਹਾਡੀ ਜਿਹੜੀ ਕਸਾਈ ਕੀਤੀ ਜਾਊਗੀ ਉਹ ਤੁਹਾਡੀ ਇਹ ਦੋ ਗੱਲਾਂ ਤੇ ਕੀਤੀ ਜਾਊਗੀ ਵੀ ਕੀ ਤੇਰੇ ਕੋਲ ਆਸਟ੍ਰੇਲੀਅਨ ਤਜਰਬਾ ਹੈ, ਕੀ ਤੇਰੇ ਕੋਲ ਕੋਈ ਆਸਟ੍ਰੇਲੀਅਨ ਰੈਫਰੈਂਸ ਹੈ। ਜੇ ਤੁਹਾਡੇ ਕੋਲ ਤਜਰਬਾ ਨਹੀਂ ਤਾਂ ਰੈਫਰੈਂਸ ਵੀ ਨਹੀਂ, ਜੇ ਰੈਫਰੈਂਸ ਹੈ ਨਹੀਂ ਤਾਂ ਤਜਰਬਾ ਵੀ ਹੈ ਨਹੀਂ
ਜੀ,
ਠੀਕ ਹੈ ਨਾ। ਇਹ ਹੈਗਾ, ਇਹ ਇੱਕ ਲੁਕਵਾਂ ਵਿਤਕਰਾ ਜਿਹੜਾ ਨੌਕਰੀਆਂ 'ਚ ਹੁੰਦਾ ਅਕਸਰ ਜਾਂ ਵੀਜ਼ਿਆਂ 'ਚ ਹੁੰਦਾ, ਜਿਵੇਂ ਹੁਣ ਆਪਾਂ ਦੇਖਿਆ ਹੀ ਹੋਣਾ ਕਿ ਵੀਜ਼ਾ ਜੀ ਰਿਜੈਕਟ ਹੋ ਗਿਆ, ਇਮੀਗ੍ਰੇਸ਼ਨ ਨੂੰ ਲੱਗਿਆ ਜੀ ਆਹ ਤੁਹਾਡਾ ਜੀ ਬਿਜ਼ਨਸ ਚੱਲ ਨਹੀਂ ਸਕਦਾ, ਤੁਸੀਂ ਬੰਦਾ ਕਿਵੇਂ ਸਪੋਂਸਰ ਕਰ ਸਕਦੇ ਹੋ, ਆਹ ਤੁਸੀਂ ਮਤਲਬ ਬਿਨਾਂ ਸਿਰ ਪੈਰ ਦੇ ਅਕਸਰ ਨਾ ਕੀਤੀ ਜਾਂਦੀ, ਸਿਰ ਮਾਰਿਆ ਜਾਂਦਾ ਵੀ ਮੈਂ ਨਹੀਂ ਮੰਨੂ। ਇਹ ਹੈਗਾ ਲੁਕਵਾਂ ਜਿਹੜਾ ਸਿਸਟਮ ਚੱਲ ਰਿਹਾ। ਇੱਕ ਖੁੱਲ੍ਹਾ ਸਿਸਟਮ ਚੱਲ ਰਿਹਾ, ਉਹ ਚੱਲ ਰਿਹਾ ਆਸਟ੍ਰੇਲੀਆ ਦੇ ਪਾਰਲੀਮੈਂਟ 'ਚ, ਜਿਵੇਂ ਕਿ ਪਿੱਛੇ ਫਰੇਜ਼ਰ ਐਨਿੰਗ ਦੀ ਸਪੀਚ ਆਈ ਸੀ, ਉਹਨੇ ਕਿਹਾ ਵੀ ਫਾਈਨਲ ਸੋਲਿਊਸ਼ਨ ਦੀ ਗੱਲ ਕੀਤੀ। ਫਾਈਨਲ ਸੋਲਿਊਸ਼ਨ ਕੀ ਸੀ? ਜਦੋਂ ਹਿਟਲਰ ਨੇ ਲੱਖਾਂ ਯਹੂਦੀ ਮਾਰੇ ਸੀ
ਜੀ,
ਉਸ ਵੇਲੇ ਉਸ ਕਾਰਵਾਈ ਦਾ ਨਾਂ ਉਹਨੇ ਫਾਈਨਲ ਸੋਲਿਊਸ਼ਨ ਰੱਖਿਆ ਸੀ। ਇੱਕ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹ ਖੁੱਲ੍ਹ ਕੇ ਬੌਬ ਕੈਟਰ ਤੇ ਪੌਲਿਨ ਹੈਨਸਨ ਦਾ ਇਕੱਠਿਆਂ ਦਾ ਨੁਮਾਇੰਦਾ ਸੀ, ਉਹ ਪਹਿਲਾਂ ਪੌਲਿਨ ਹੈਨਸਨ ਤੋਂ ਗਿਆ, ਅੱਜ ਕੱਲ੍ਹ ਬੌਬ ਕੈਟਰ ਦੇ ਨਾਲ ਆ। ਇਹਨਾਂ ਨੇ ਖੁੱਲ੍ਹ ਕੇ ਇਹ ਗੱਲ ਆਖੀ ਕਿ ਫਾਈਨਲ ਸੋਲਿਊਸ਼ਨ ਕਰੋ ਕਿ ਬੰਦੇ ਗੱਡੀ ਚੜਾਉਣ ਦਾ ਮਤਲਬ ਹੁੰਦਾ ਇਹ ਵੀ ਆਪਾਂ ਉਸ ਪਾਸੇ ਨੂੰ ਤੁਰੀਏ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ ਉਦੋਂ ਇਕੱਠੇ ਹੋਣਾ ਜ਼ਰੂਰੀ ਹੋ ਜਾਂਦਾ।
ਜੀ, ਤੇ ਤੁਸੀਂ ਜਿਹੜੀ ਇਹ ਗੱਲ ਕਰਦੇ ਆਪਣੇ ਇੱਥੇ, ਈਵਨ ਕਿ ਪੰਜਾਬੀ ਬਹੁਤ ਮੋਹਤਵਾਰ ਬੰਦੇ ਉਹ ਵੀ ਇੱਥੇ ਮੈਂ ਗੱਲਾਂ ਸੁਣਦੇ ਕਈ ਵਾਰੀ ਗੱਲਾਂ ਕਰਦੇ ਆ, ਉਹ ਕਹਿੰਦੇ ਵੀ ਜਿੰਨੀ ਲਚਕੀਲੀ ਜਿਹੜੀ ਆ ਤੁਹਾਡੀ ਪਾਰਟੀ ਚੱਲਦੀ ਆ ਗ੍ਰੀਨ ਪਾਰਟੀ, ਕਿ ਮਾਈਗ੍ਰੇਸ਼ਨ ਜਿਹੜੀ ਆ ਹੋਣੀ ਚਾਹੀਦੀ ਆ, ਤੇ ਇਹਦੇ ਨਾਲ ਤਾਂ ਕਹਿੰਦੇ ਵੀ ਬਹੁਤ ਜ਼ਿਆਦਾ ਪੋਪੂਲੇਸ਼ਨ ਦੇ ਵਿੱਚ ਗਰੋਥ ਆ ਜਾਣੀ ਆ, ਕੰਮਾਂ ਕਾਰਾਂ ਦੇ ਉੱਤੇ ਫਰਕ ਪੈ ਜਾਣਾ, ਉਹ ਜਾਣੀ ਇਸ ਤਰੀਕੇ ਦੇ ਨਾਲ ਪ੍ਰਚਾਰ ਕਰਦੇ ਆ ਵੀ ਮਾਈਗ੍ਰੇਸ਼ਨ ਆਉਣਗੇ ਦੇਸ਼ ਦਾ ਜਿਹੜਾ ਮਾਹੌਲ ਆ ਉਹ ਵਿਗੜ ਜਾਣਾ, ਇਹ ਆਪਣੇ ਪੰਜਾਬੀ ਦਾ ਕਹਿੰਦੇ ਆ।
ਪਹਿਲੀ ਗੱਲ ਤਾਂ ਮੋਤਬਰ ਆਪ ਮਾਈਗ੍ਰੇਟ ਹੋ ਕੇ ਆਏ ਨੇ
ਜੀ, ਹਾਂ ਬਿਲਕੁਲ
ਠੀਕ ਹੈ। ਦੂਜੀ ਗੱਲ, ਅਸੀਂ ਮਾਈਗ੍ਰੈਂਟਾਂ ਦੀ ਗਿਣਤੀ ਵਧਾਉਣ ਬਾਰੇ ਕਦੇ ਨਹੀਂ ਕਹਿੰਦੇ, ਅਸੀਂ ਸਿਰਫ ਮਨੁੱਖੀ ਅਧਿਕਾਰ ਦੇ ਜਿਹੜੇ ਵੀਜ਼ੇ ਆ ਉਹਨਾਂ ਨੂੰ ਦੇਣ ਦੀ ਗੱਲ ਕਰਦੇ ਹਾਂ। ਮਨੁੱਖੀ ਅਧਿਕਾਰ ਤੇ ਕਿਹੜੇ ਵੀਜ਼ੇ ਹੁੰਦੇ ਆ? ਕਿ ਜਿਹੜੇ ਲੋਕ ਜੰਗਾਂ ਨਾਲ ਡਿਸਪਲੇਸ ਹੋਏ ਨੇ, ਉਹਦੇ 'ਚ ਜਨੇਵਾ ਕਨਵੈਨਸ਼ਨ ਦਾ ਆਸਟ੍ਰੇਲੀਆ ਇੱਕ ਹਿੱਸਾ, ਦੁਨੀਆ ਪੱਧਰ ਤੇ ਕਨਵੈਨਸ਼ਨ ਹੋਈ ਸੀ ਉਹਦੇ 'ਚ ਐਗਰੀ ਹੋਏ ਸੀ ਕਿ 9% ਬੰਦੇ ਹਰ ਮੁਲਕ ਨੇ ਲੈਣੇ, ਉਹ ਆਸਟ੍ਰੇਲੀਆ ਨੇ ਸਾਈਨ ਕੀਤੀ, ਉਹਦੇ 'ਚ ਆਪਣੀ ਇੱਕ ਇਹ ਜ਼ਿੰਮੇਵਾਰੀ ਆ। ਦੂਜਾ ਮਨੁੱਖੀ ਅਧਿਕਾਰ ਦਾ ਵੀਜ਼ਾ ਜਿਵੇਂ ਕਿ ਮਾਪਿਆਂ ਦਾ ਵੀਜ਼ਾ, ਇਹ ਹਿਊਮੈਨਟੇਰੀਅਨ ਵੀਜ਼ਾ ਹੈ, ਠੀਕ ਹੈ, ਜਿਹਦੇ 'ਚ ਮਾਪਿਆਂ ਦਾ ਆਉਣਾ ਸ਼ਾਮਿਲ ਆ। ਵੀ ਹੁਣ ਇੱਕ ਨਿੱਜੀ ਤੌਰ ਤੇ ਮੈਂ ਤੁਹਾਨੂੰ ਅੱਜ ਰੇਡੀਓ ਤੋਂ ਦੱਸ ਰਿਹਾ, ਮੇਰੇ ਆਪਣੇ ਘਰ ਦੇ ਇੱਥੇ ਆਉਣ ਲਈ ਤਿਆਰ ਨਹੀਂ, ਪਰ ਮੈਨੂੰ ਪਤਾ ਹੈ ਕਿ ਇਹ ਸਮੱਸਿਆ ਹੈ, ਜੇ ਉਹ ਇੱਥੇ ਨਾ ਹੋਣਗੇ ਤਾਂ ਅੱਜ ਉਹ ਤੰਦਰੁਸਤ ਨੇ, ਅੱਜ ਤੁਹਾਡੇ ਵੀ ਘਰ ਦੇ ਤੰਦਰੁਸਤ ਨੇ, ਸਭ ਦੇ ਘਰ ਦੇ ਤੰਦਰੁਸਤ ਨੇ, ਅੱਜ ਆਪਾਂ ਨੂੰ ਕੋਈ ਲੋੜ ਨਹੀਂ ਆਉਂਦੀ। ਕੱਲ੍ਹ ਨੂੰ ਜਦੋਂ ਬਿਮਾਰ ਹੋਣਗੇ, ਠੀਕ ਹੈ ਨਾ, ਉਸ ਵੇਲੇ ਆਪਾਂ ਇੱਥੋਂ ਛੱਡ ਕੇ ਭੱਜਾਂਗੇ, ਇੱਥੇ ਆਪਣੇ ਬੱਚੇ ਹੋਣਗੇ, ਕਿਸ਼ਤਾਂ ਹੋਣਗੀਆਂ, ਘਰਾਂ ਦੀਆਂ ਕਾਰੋਬਾਰ ਹੋਣਗੇ, ਨੌਕਰੀਆਂ ਹੋਣਗੀਆਂ, ਉਧਰ ਅਸੀਂ ਦੂਜੇ ਪਾਸੇ ਕੇਅਰ 'ਚ ਫਸ ਜਾਵਾਂਗੇ, ਉੱਥੇ ਸਾਡਾ ਕੋਈ ਰਿਲੇਸ਼ਨ ਨਹੀਂ ਹੋਣਾ ਹਿੰਦੁਸਤਾਨ 'ਚ ਗਿਆਂ ਦਾ, ਉਸ ਤੋਂ ਬਾਅਦ ਇੱਥੋਂ ਦੇ ਉੱਥੋਂ ਦੇ ਵਿਚਾਲੇ ਐਸਾ ਫਸ ਕੇ ਮਰਾਂਗੇ, ਅਤੇ ਉਸ ਤੋਂ ਬਾਅਦ ਜਿਹੜਾ ਰਿਗਰੈਟ ਹੋਊਗਾ ਇਹ ਕਿ ਮੈਂ ਆਹ ਕੰਮ ਨਹੀਂ ਕਰ ਸਕਿਆ, ਉਹਦੇ ਨਾਲ ਬਾਕੀ ਸਾਰੀ ਉਮਰ ਆਪਾਂ ਰੋ ਕੇ ਕੱਢਾਂਗੇ। ਫਿਰ ਬੰਦਾ ਯਾਦ ਕੀਤਾ ਵੀ ਮੇਰੀ ਮਾਂ ਨੇ ਮੇਰੇ ਵਾਸਤੇ ਆਹ ਕੀਤਾ, ਮੇਰੇ ਪਿਓ ਨੇ ਆਹ ਸੈਕਰੀਫਾਈਸ ਕੰਪਰੋਮਾਈਜ਼ ਕੀਤੇ ਸੀ, ਉਸ ਵੇਲੇ ਇਹ ਮੋਤਬਰਾਂ ਕੋਲ ਕੋਈ ਜਵਾਬ ਹੈ ਇਸ ਗੱਲ ਦਾ? ਠੀਕ ਹੈ ਨਾ, ਇਹ ਦੋ ਗੱਲਾਂ ਨੇ। ਜਿਹੜਾ ਜਿਹੜਾ ਮੋਤਬਰ ਆ ਉਹਨੂੰ ਮੇਰੇ ਸਾਹਮਣੇ ਸਪਸ਼ਟ ਰੇਡੀਓ ਤੋਂ ਲੈ ਕੇ ਆਓ, ਆਨਲਾਈਨ ਗੱਲ ਕਰੋ, ਫੋਰਮ 'ਚ ਗੱਲ ਕਰਦੇ ਆ, ਖੜ ਕੇ ਗੱਲ ਕਰਦੇ ਆ, ਠੀਕ ਹੈ ਨਾ, ਜਿਹੜੇ 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 ਮੋਤਬਰ ਨੂੰ ਸ਼ੌਕ ਆ ਸਪਸ਼ਟ, ਉਹਨਾਂ ਨੂੰ ਖੁੱਲ੍ਹਾ ਸੱਦਾ ਮੇਰਾ ਗੱਲ ਕਰਨ ਦਾ।
ਠੀਕ ਹੈ, ਤੇ ਕੋਈ ਨੀ, ਮੈਂ ਕੋਸ਼ਿਸ਼ ਕਰੂੰਗਾ ਉਹਨਾਂ ਦੇ ਵੀ ਇੱਥੇ ਲਿਆਵਾਂ, ਕਿਉਂਕਿ ਇਹ ਗੱਲ ਸਾਡੀ ਬਿਲਕੁਲ ਜਾਇਜ਼ ਹੈਗੀ ਆ, ਉਹਨਾਂ ਦੇ ਆਪਣੇ ਵਿਊ ਪੁਆਇੰਟ ਹੈਗੇ ਆ, ਭਾਵੇਂ ਕੋਈ ਸਹਿਮਤ ਹੁੰਦਾ ਜਾਂ ਨਹੀਂ ਹੁੰਦਾ। ਤੇ ਦੂਜਾ ਭਾਜੀ, ਆਪਣੇ ਸਾਡੀ ਮੈਂ ਪਾਰਟੀ ਦੀ ਗੱਲ ਕਰਦਾ ਆ, ਵੀ ਕੁਛ ਮਹੀਨੇ ਪਹਿਲਾਂ ਯੂਕੇ ਤੋਂ ਬਾਅਦ ਆਸਟ੍ਰੇਲੀਆ ਨੇ ਇੱਕ ਪਾਰਲੀਮੈਂਟਰੀ ਰੈਜ਼ੋਲੂਸ਼ਨ ਜਿਹੜਾ ਅਗੇਂਸਟ ਡਿਸਕ੍ਰਿਮੀਨੇਸ਼ਨ ਜਿਹੜੀ ਤੁਸੀਂ ਗੱਲ ਕਰਦੇ ਆ, ਉਹ ਲੋਅ ਕਾਸਟ ਦੇ ਅਗੇਂਸਟ ਵੀ ਕੀਤਾ ਆ, ਦਲਿਤਾਂ ਦੇ ਅਗੇਂਸਟ, ਕੋਈ ਜੁਲਾਈ ਦੇ ਵਿੱਚ, ਤੇ ਇਹਦਾ ਕਿਸ ਤਰੀਕੇ ਦੇ ਨਾਲ, ਕਿਉਂਕਿ ਤੁਸੀਂ ਇੱਕ ਪੰਜਾਬੀ ਹੈਗੇ ਆ, ਕਿਸ ਤਰੀਕੇ ਦੇ ਨਾਲ ਇਸ ਬਿੱਲ ਨੂੰ ਲੈ ਕੇ ਚੱਲ ਰਹੇ ਆ ਕਿ ਗ੍ਰੀਨ ਪਾਰਟੀ ਤੋਂ ਇਸ ਬਿੱਲ ਨੂੰ ਜਿਹੜਾ ਆ ਲਿਆਂਦਾ ਗਿਆ ਆ? ਵੈਸੇ ਲੇਬਰ ਨੇ ਵੀ ਸਪੋਰਟ ਕੀਤੀ ਆ।
ਗ੍ਰੀਨ ਪਾਰਟੀ ਹਮੇਸ਼ਾ ਹੀ ਬਰਾਬਰੀ ਦੀ ਗੱਲ ਕਰਦੀ ਹੈ, ਕਿਸੇ ਵੀ ਪੱਧਰ ਤੇ ਬਰਾਬਰੀ, ਕਿਸੇ ਕਿਸਮ ਦਾ ਡਿਸਕ੍ਰਿਮੀਨੇਸ਼ਨ ਨਹੀਂ ਹੋਣਾ ਚਾਹੀਦਾ, ਸਿਸਟਮ ਚ ਫਸਿਆ ਹੋਇਆ, ਇਹ ਲਗਾਤਾਰ ਪੁਸ਼ਟ ਦਰ ਪੁਸ਼ਟ ਫਸਿਆ ਹੋਇਆ, ਤੇ ਇਹਨੂੰ ਲੜਨ ਵਾਸਤੇ ਵੀ ਖਤਮ ਕਰਨ ਵਾਸਤੇ ਵੀ ਪੁਸ਼ਟ ਦਰ ਪੁਸ਼ਟ ਦੀ ਲੜਾਈ ਹੈ। ਇਹ ਇੱਕ ਦਿਨ ਚ ਖਤਮ ਨੀ ਹੁੰਦਾ, ਇਹ ਗੁਰੂ ਨਾਨਕ ਦੇਵ ਜੀ ਵੇਲੇ ਦੀ ਸ਼ੁਰੂ ਹੋਈ ਹੈ, ਜਦੋਂ ਉਹਨਾਂ ਨੇ ਰੌਲਾ ਪਾਇਆ ਬੰਦਿਆਂ ਦੀ ਬਰਾਬਰੀ ਦਾ, ਜਾਂ ਉਸ ਤੋਂ ਪਹਿਲਾਂ ਵੀ ਜਿਹੜੇ ਆਪਣੇ ਭਗਤ ਉਸ ਰੂਪ ਚ ਆਏ, ਉਸ ਤੋਂ ਬਾਅਦ ਚ ਲਗਾਤਾਰ ਪੋਲੀਟੀਕਲ ਐਜੀਟੇਸ਼ਨਾਂ ਚ, ਪੋਲੀਟੀਕਲ ਪਾਰਟੀਆਂ ਚ ਕੁਛ ਬੰਦਿਆਂ ਨੇ ਲਗਾਤਾਰ ਇਹਦੇ ਵਾਸਤੇ ਆਵਾਜ਼ ਬੁਲੰਦ ਕੀਤੀ, ਤੇ ਆਨਗੋਇੰਗ ਸਟਰਗਲ ਆ, ਇਹਦੇ ਚ ਅਸੀਂ ਪੂਰੇ ਸ਼ਾਮਿਲ ਹਾਂ ਤੇ ਅਸੀਂ ਪੂਰੀ ਸਪੋਰਟ ਕਰਦੇ ਹਾਂ ਇਸ ਗੱਲ ਦੀ ਕਿ ਬਰਾਬਰੀ ਹਰ ਲੈਵਲ ਤੇ ਹੋਣੀ ਚਾਹੀਦੀ ਆ। ਇਹਦੇ ਵਾਸਤੇ ਲਗਾਤਾਰ ਆਨਗੋਇੰਗ ਕੰਮ ਕਰਨ ਨੂੰ ਅਸੀਂ ਖੜੇ ਹਾਂ। ਜਿਹੜੀ ਆ ਰੈਲੀ ਹੋ ਰਹੀ ਆ ਸ਼ਨੀਵਾਰ ਨੂੰ ਹੁਣ 11:30 ਕਿੰਗ ਜਾਰਜ ਸਕੁਅਰ ਤੇ, ਇਹ ਵੀ ਵਿਤਕਰੇ ਖਿਲਾਫ਼ ਆ ਕਿ ਕਿਸੇ ਕਿਸਮ ਦਾ ਨਸਲਵਾਦ ਜਾਂ ਕਿਸੇ ਕਿਸਮ ਦਾ ਵਖਰੇਵਾ ਨਹੀਂ ਹੋਣਾ ਚਾਹੀਦਾ।
ਭਾਵੇਂ ਇਹ ਜਿਹੜਾ ਐਂਟੀ ਡਿਸਕ੍ਰਿਮੀਨੇਸ਼ਨ ਲਾਅ ਆ, ਇਹਨੂੰ ਵੀ ਵੀਕ ਕਰਨ ਦੀਆਂ ਬੜੀਆਂ ਸਾਜ਼ਿਸ਼ਾਂ ਚੱਲ ਰਹੀਆਂ ਆ, ਤੇ ਕੀ ਤੁਹਾਨੂੰ ਲੱਗਦਾ ਆ ਵੀ ਇਹਦੇ ਨਾਲ ਵੀ ਛੇੜਛਾਣੀ ਕੀਤੀ ਜਾ ਸਕਦੀ ਆ?
ਬਿਲਕੁਲ ਜੀ, ਇਸ ਦੇ ਉਲਟ ਬਹੁਤ ਵੱਡੀ ਮੁਹਿੰਮ ਚਲਾ ਕੇ ਬੜੇ ਜ਼ੋਰਾਂ ਸ਼ੋਰਾਂ ਨਾਲ ਇਹਨੂੰ ਰੋਕਣਾ ਪਿਆ ਸੀ। ਇਹਦੇ ਚ ਇੱਕ ਕਲੋਜ਼ ਆਉਂਦੀ ਆ ਆਪਣੇ ਜਿਹੜਾ 18C ਆ, ਸੈਕਸ਼ਨ 18C, ਉਹਦੇ ਚ ਕਿਸੇ ਬੰਦੇ ਨੂੰ ਧਰਮ ਜਾਂ ਨਸਲ ਦੇ ਆਧਾਰ ਤੇ ਇਨਸਲਟ ਜਾਂ ਹਿਊਮੀਲੇਟ ਨਹੀਂ ਕੀਤਾ ਜਾਂਦਾ ਕਿ ਉਹਦੀ ਉਹਦੀ ਬੇਇੱਜ਼ਤੀ ਜਾਂ ਉਹਨੂੰ ਸ਼ਰਮਿੰਦਾ ਨਹੀਂ ਕਰ ਸਕਦੇ ਇਸ ਗੱਲ ਵਾਸਤੇ। ਤੇ ਮੇਰੇ ਖਿਆਲ ਜੇ ਇੱਥੇ ਕਿਸੇ ਕਿਸਮ ਦਾ ਹੈ ਕਿ ਇੱਥੇ ਕਾਸਟ ਦੀ ਵੀ ਗੱਲ ਚੱਲਦੀ ਹੈ, ਤਾਂ ਦੈਟ ਸ਼ੁੱਡ ਆਲਸੋ ਬੀ ਇਨਕਲੂਡਡ ਇਨ ਇਟ, ਕਿ ਮਤਲਬ ਜਿਹੜੇ ਅੰਦਰ ਕਿਸੇ ਕਿਸਮ ਦਾ ਵਿਤਕਰਾ, ਈਵਨ ਲਿੰਗ ਦੇ ਆਧਾਰ ਤੇ ਕਿਸੇ ਨੂੰ ਕਰਨਾ ਕਿ ਵੀ ਮੈਂ ਮਰਦ ਹਾਂ ਤੂੰ ਮਰਦ ਨਹੀਂ ਹੈ, ਮਤਲਬ ਇਹ ਵੀ ਇੱਕ ਤਰੀਕੇ ਦਾ ਮਿਹਣਾ
ਕਹਿ ਸਕਦੇ
ਡਿਸਕ੍ਰਿਮੀਨੇਸ਼ਨ ਹੈ ਸਪਸ਼ਟ ਸ਼ਬਦਾਂ ਚ। ਤੇ ਇਹ ਇਸ ਕਿਸਮ ਦੀ ਡਿਸਕ੍ਰਿਮੀਨੇਸ਼ਨ ਇੱਥੋਂ ਦੇ ਅਦਾਰਿਆਂ ਚ ਫਸੀ ਹੋਈ ਆ। ਪਿੱਛੇ ਸਿਡਨੀ ਯੂਨੀਵਰਸਿਟੀ ਦਾ ਕੇਸ ਆਇਆ ਸੀ, ਉੱਥੇ ਬੜੇ ਖੁਲਾਸੇ ਹੋਏ ਸੀ ਉਹਦੇ, ਉਹਦੀ ਆਪਾਂ ਕਿਸੇ ਹੋਰ ਵਿਸਥਾਰ ਚ ਗੱਲ ਕਰ ਸਕਦੇ ਹਾਂ। ਜਿਹੜਾ ਇਸ ਕਿਸਮ ਦਾ ਵਿਹਾਰ ਆ ਨਾ ਇੱਥੋਂ ਦੇ ਕੁਛ ਸੋ ਕਾਲਡ ਮਰਦਾਊ ਜਿਹੜੀਆਂ ਸੰਸਥਾਵਾਂ ਨੇ, ਉਹਨਾਂ ਚ ਬੜੀ ਬੁਰੀ ਤਰੀਕੇ ਨਾਲ ਫਸਿਆ ਹੋਇਆ। ਹੁਣੇ ਪਿੱਛੇ ਜੇ ਤੁਸੀਂ ਲੀਡਰਾਂ ਦੀ ਗੱਲ ਸੁਣੀ ਕਿ ਉਹ ਗੱਲ ਚੱਲ ਰਹੀ ਆ ਪਾਰਲੀਮੈਂਟ ਦੇ ਵਿੱਚ ਕਿ ਉਹ ਬੀਬੀਆਂ ਕਹਿੰਦੀਆਂ ਸਾਨੂੰ ਬੁਲੀ ਕੀਤਾ ਗਿਆ, ਇੱਕ ਪਾਰਟੀ ਜਿਹਨੇ ਹਰ ਪਾਰਟੀ ਚ ਅਕਸਰ ਗੱਲਾਂ ਆਉਂਦੀ ਰਹਿੰਦੀਆਂ, ਇਹ ਲਗਾਤਾਰ ਚੱਲਣ ਵਾਲਾ ਵਰਤਾਰਾ ਤੇ ਲਗਾਤਾਰ ਸਾਨੂੰ ਅੰਦਰ ਤੇ ਬਾਹਰ ਇਹਦੇ ਨਾਲ ਲੜਨਾ ਪੈਂਦਾ।
ਜੀ ਬਿਲਕੁਲ,
ਇਹ ਲਗਾਤਾਰ ਕੰਮ ਕਰਨ ਵਾਲਾ ਕੰਮ ਹੈ
ਜੀ। ਤੇ ਆਪਣੇ ਨਾਲ ਰਵਿੰਦਰ ਸਿੰਘ ਜੀ ਜੁੜੇ ਆ ਧਨੀ ਪਿੰਡ ਤੋਂ, ਤੇ ਸਾਨੂੰ ਸਤਿ ਸ੍ਰੀ ਅਕਾਲ ਵੀ ਬੁਲਾਉਂਦੇ ਆ, ਹਾਲ ਚਾਲ ਵੀ ਸਾਡਾ ਪੁੱਛਦੇ ਆ, ਤੇ ਉਹਨਾਂ ਨੇ ਕਿਹਾ ਵੀ ਤੁਸੀਂ ਕਿੱਦਾਂ ਦਾਵਾ ਇਹ ਕਰ ਸਕਦੇ ਆ ਕਿ ਤੁਹਾਡੀ ਜਿਹੜੀ ਪਾਰਟੀ ਆਊਗੀ ਤੇ ਉਹ ਕੰਮ ਨਹੀਂ ਹੋਣੇ ਜਿਹੜੇ ਮੌਜੂਦਾ ਪਾਰਟੀ ਦੇ ਵਿੱਚ ਹੋ ਰਹੇ ਆ, ਯਾਨੀ ਤੁਸੀਂ ਉਹਨਾਂ ਨਾਲ ਡਿਫਰੈਂਟ ਕਿੱਦਾਂ ਰਹੋਗੇ?
ਅਸੀਂ ਬਹੁਤ ਵਧੀਆ ਕੁਐਸਚਨ ਹੈ, ਅਸੀਂ 100% ਪਰਫੈਕਟ ਨਹੀਂ ਹੈ, ਇਹ ਮੈਂ ਮੰਨਦਾ, ਕਿਉਂਕਿ ਅਸੀਂ ਵੀ ਬੰਦੇ ਆ, ਇਨਸਾਨ ਆ, ਸਾਡੇ ਚ ਹਰ ਤਰ੍ਹਾਂ ਦੀਆਂ ਬਿਰਤੀਆਂ ਹੈਗੀਆਂ ਨੇ। ਪਰ ਪਹਿਲੀ ਗੱਲ ਤਾਂ ਦੂਜੇ ਨਾਲ ਵਧੀਆ, ਸਾਡੇ ਪ੍ਰੋਸੈਸ ਉਹਨਾਂ ਨਾਲੋਂ ਜ਼ਿਆਦਾ ਕਲੀਅਰ ਨੇ। ਜੇ ਸਾਡੇ 'ਚ ਕੋਈ ਸ਼ਿਕਾਇਤ ਆਉਂਦੀ ਆ ਤਾਂ ਅਸੀਂ ਉਹਨੂੰ ਹੱਲ ਕਰਦੇ ਹਾਂ, ਅਸੀਂ ਉਹਨੂੰ ਓਪਨਲੀ ਡੀਲ ਕਰਦੇ ਹਾਂ, ਕੋਈ ਲੋਕਾਂ ਕਲਚਰ ਨਹੀਂ ਹੈ ਉਹਨੂੰ ਬਾਹਰ ਲੈ ਕੇ ਆਈਦਾ। ਤੇ ਪਿੱਛੇ ਜੇ ਇੱਕ ਪ੍ਰੋਬਲਮ ਆਈ ਸੀ, ਉਹਦੀਆਂ ਸਾਰੇ ਮੈਂਬਰਾਂ ਦੀਆਂ ਟ੍ਰੇਨਿੰਗ ਇੰਡਕਸ਼ਨ ਹੋਈਆਂ ਉਹਦੇ ਕਰਕੇ ਕਿ ਆਹ ਮਸਲਾ ਇਹਨੂੰ ਐਂ ਡੀਲ ਕਰਨਾ ਜਿਹੜੀ ਇਸ ਕਿਸਮ ਦੀ। ਹੁਣ ਜਿਵੇਂ ਰਿਪ੍ਰੈਜੈਂਟੇਸ਼ਨ ਦੀ ਗੱਲ ਆ, ਜੇ ਆਪਾਂ ਕਲਚਰਲ ਰਿਪ੍ਰੈਜੈਂਟੇਸ਼ਨ ਦੀ ਗੱਲ ਕਰੀਏ, ਸਭ ਤੋਂ ਵੱਧ ਨਸਲਾਂ ਦੇ ਬੰਦੇ, ਸਭ ਤੋਂ ਵੱਧ ਧਰਮਾਂ ਦੇ ਬੰਦੇ ਗ੍ਰੀਨ ਦੇ ਵਿੱਚ ਚੁਣੇ ਹੋਏ ਅਹੁਦੇਦਾਰ ਨੇ। ਮੈਂ ਇਹ ਗੱਲ ਨਹੀਂ ਕਰਦਾ ਕਿ ਸਪੋਰਟਰਾਂ ਚ ਵੋਟਿੰਗ ਵਾਰਡ ਕਿਹੜੇ ਬਣਦੇ ਨੇ। ਵਿਕਟੋਰੀਆ ਦੇ ਜਿਹੜੀ ਲੀਡਰ ਆ ਉਹ ਬੀਬੀ ਸਮੈਂਥਾ ਰਤਨਮ, ਸ਼੍ਰੀਲੰਕਾ ਦੀ ਮਾਈਗ੍ਰੈਂਟ ਆ, ਉਹਦੇ ਨਾਲ ਜਿਹੜੇ 2 ਨੰਬਰ ਤੇ ਆ ਉਹ ਵੀਅਤਨਾਮ ਦੀ ਮਾਈਗ੍ਰੈਂਟ ਆ। ਪੰਜਾਬੀ ਬੋਲਣ ਵਾਲੀ ਬੀਬੀ ਸੈਨੇਟਰ ਬਣੀ ਆ ਨਿਊ ਸਾਊਥ ਵੇਲ ਤੋਂ, ਮੈਰੀਨ ਫਾਰੂਕੀ। ਉਸ ਤੋਂ ਬਾਅਦ ਚ ਇੱਥੋਂ ਸਾਡੇ ਜਿਹੜੀ ਸੈਨੇਟ ਟਿਕਟ ਆ ਮੇਨ, ਜਿਹਦੇ ਮੈਂ ਵੀ ਚੋਣ ਲੜ ਰਿਹਾ, ਉਹਦੀ ਲੀਡਰ ਇੱਕ ਬੀਬੀ ਆ। ਮਤਲਬ ਜਿਹੜਾ ਲੇਡੀਜ਼ ਦਾ ਰਿਪ੍ਰੈਜੈਂਟੇਸ਼ਨ ਆ ਜਾਂ ਹੋਰ ਧਰਮਾਂ ਦੇ ਬੰਦਿਆਂ ਦਾ ਜਾਂ ਹੋਰ ਨਸਲਾਂ ਦੇ ਬੰਦਿਆਂ ਦਾ ਰਿਪ੍ਰੈਜੈਂਟੇਸ਼ਨ, ਉਹ ਸਭ ਤੋਂ ਇਕੁਅਲੀ ਰਿਪ੍ਰੈਜੈਂਟ ਅਸੀਂ ਕਰਦੇ ਹਾਂ। ਮੈਂ ਕਹਿੰਦਾ ਕਿ ਅਸੀਂ ਪੂਰੇ ਪਰਫੈਕਟ ਨਹੀਂ ਹੈਗੇ, ਪਰ ਅਸੀਂ ਉਸ ਪਾਸੇ ਨੂੰ ਵਧਣ ਦੀ ਕੋਸ਼ਿਸ਼ ਲਗਾਤਾਰ ਕਰਦੇ ਹਾਂ ਤੇ ਉਹਨੂੰ ਅਮਲ 'ਚ ਲੈ ਕੇ ਆਉਂਦੇ ਹਾਂ।
ਜੀ ਬਿਲਕੁਲ, ਤੇ ਤੁਸੀਂ ਭਾਜੀ ਹੁਣ ਟਾਈਮ ਵੀ ਆਪਣਾ ਲਗਭਗ ਸਮਾਪਤੀ ਦੇ ਬੱਲੇ ਹੀ ਆ, ਤੇ ਕੋਈ ਸੰਦੇਸ਼ ਜਾਂਦੇ ਹੋਏ ਦੋਸਤਾਂ ਨੂੰ ਦੇਣਾ ਚਾਹੁੰਦੇ ਤੇ ਇਸ ਰੈਲੀ ਦੇ ਬਾਬਤ ਸੱਦਾ ਦੇਣਾ ਹੋਵੇ ਤਾਂ ਤੁਸੀਂ ਦੇ ਸਕਦੇ ਹੋ ਇਸ ਮੰਚ ਦੇ ਜ਼ਰੀਏ?
ਇੱਕ ਸਭ ਤੋਂ ਵੱਡਾ ਸੰਦੇਸ਼ ਤਾਂ ਇਹ ਹੈ ਵੀਰੋ ਵੀ ਜੇ ਆਪਾਂ 5 ਘਰਾਂ ਇਨਸਾਨ ਦੇ 4 ਘਰਾਂ ਨਾਲ ਰਿਟਾਇਰ ਹੋ ਜਾਈਏ ਜਾਂ 4 ਇਨਸਾਨ ਦੇ 3 ਨਾਲ ਰਿਟਾਇਰ ਹੋ ਜਾਈਏ ਤਾਂ ਕੋਈ ਫਰਕ ਨਹੀਂ ਪੈਣ ਲੱਗਿਆ ਇਸ ਗੱਲ ਨਾਲ। ਆਪਣੇ ਕੋਲ ਬਹੁਤ ਕੁਛ ਹੈਗਾ, ਰੋਟੀ ਖਾਂਦੇ ਆ ਬੜੇ ਵਧੀਆ ਚੱਲਦੀ ਆ, ਪਰ ਜਿਹੜੀ ਇੱਥੇ ਇਕੁਆਲਿਟੀ ਤੇ ਰਿਸਪੈਕਟ ਆ ਤੇ ਤੁਹਾਡੀ ਰਿਪ੍ਰੈਜੈਂਟੇਸ਼ਨ ਆ ਡੈਮੋਕਰੇਸੀ ਨੂੰ ਜਿਉਂਦਾ ਰੱਖਣ ਵਾਸਤੇ, ਉਹ ਸਭ ਤੋਂ ਵੱਧ ਜ਼ਰੂਰੀ ਆ। ਉਹ ਬਹੁਤ ਰੋਟੀਆਂ ਖਾਣ ਨਾਲ ਵੱਧ ਜ਼ਰੂਰੀ ਆ, ਚਾਦਰ ਇਸ ਗੱਲ ਦੀ ਕਿ ਤੁਸੀਂ ਕਿੰਨੇ ਘਰ ਲੈ ਲਏ। ਤੁਸੀਂ ਇਹ ਗੱਲ ਕਰੋ ਕਿ ਮੈਂ ਇੰਨੇ ਥਾਂ ਤੇ ਇਕੁਆਲਿਟੀ ਦੀ ਗੱਲ ਕਰਕੇ ਆਇਆ ਜਾਂ ਮੈਂ ਆਹ ਪੋਲੀਟੀਕਲ ਰਿਪ੍ਰੈਜੈਂਟੇਸ਼ਨ 'ਚ ਆਹ ਗੱਲ ਕਰਕੇ ਆਇਆ। ਜੇ ਆਪਣੀ ਡਿਸਕਸ਼ਨ ਦਾ ਮੁੱਦਾ ਇਹ ਹੋਣ ਲੱਗ ਗਿਆ, ਉਸ ਵੇਲੇ ਆਪਾਂ ਬਹੁਤ ਸਹੀ ਰਾਹ 'ਤੇ ਚੱਲ ਰਹੇ ਹੋਵਾਂਗੇ। ਜਿਹੜਾ ਆਪਾਂ ਕੈਨੇਡਾ 'ਚ ਅੱਜ ਦੇਖਦੇ ਹਾਂ ਕਿ ਇੰਨੀ ਬਰਾਬਰੀ ਇੰਨੀ ਬਰਾਬਰੀ ਆ, ਉੱਥੇ ਮਾਈਗ੍ਰੈਂਟਾਂ ਦੇ ਸੈਟਲਮੈਂਟ ਦਾ ਪ੍ਰੋਗਰਾਮ ਚੱਲਦਾ, ਇਮੀਗ੍ਰੇਟਾਂ ਦੇ ਜਦੋਂ ਆਉਂਦੇ ਆ ਉਹਨਾਂ ਨੂੰ ਵਿੱਚ ਇੰਟੈਗ੍ਰੇਟ ਕਰਨ ਵਾਸਤੇ ਪ੍ਰੋਗਰਾਮ ਚਲਾਇਆ ਜਾਂਦਾ। ਇਹੋ ਇਸ ਕਿਸਮ ਦਾ ਪ੍ਰੋਗਰਾਮ ਆਸਟ੍ਰੇਲੀਆ ਮਿਸਿੰਗ ਨੇ। ਕਿਉਂ ਮਿਸਿੰਗ ਨੇ? ਕਿਉਂਕਿ ਇੱਥੇ ਸੰਘਰਸ਼ ਨਹੀਂ ਹੋਏ। ਜੇ ਆਪਾਂ ਇਹ ਸੰਘਰਸ਼ ਕਰਦੇ ਹਾਂ, ਇੱਥੇ ਸਾਰਾ ਕੁਛ ਬਰਾਬਰੀ ਤੇ ਲੈ ਕੇ ਆਉਂਦੇ ਹਾਂ, ਤਾਂ ਕੱਲ ਨੂੰ ਇਹਨੂੰ ਵਧੀਆ ਰਹਿਣ ਵਾਲੀ ਥਾਂ ਹੋਊਗੀ। ਰਾਧਰ ਇਸ ਗੱਲ ਦੇ ਮਾਣ ਕਰਦੇ ਕਿ ਮੇਰੇ ਕੋਲ 50 ਮੁਲਾਜ਼ਮ ਕੰਮ ਕਰਦੇ ਤੇ ਮੈਂ ਬੜਾ ਵੱਡਾ ਤੇ ਮੈਂ ਫਲਾਣਾ ਤਿਉਂਕਾ, ਪਰ ਜਦੋਂ ਲੀਡਰ ਆਉਂਦਾ ਉਹ ਚਿੱਟੇ ਰੰਗ ਦਾ ਹੀ ਆਉਂਦਾ ਇੱਥੇ। ਇਸ ਵੇਲੇ ਕੈਨੇਡਾ ਦਾ ਇਮੀਗ੍ਰੇਸ਼ਨ ਮਿਨਿਸਟਰ ਅੱਜ ਦੀ ਤਰੀਕ ਚ ਇੱਕ ਰਿਫਿਊਜੀ ਆ ਜਿਹੜਾ 16 ਸਾਲ ਦੀ ਉਮਰ ਚ ਰਿਫਿਊਜੀ ਆਇਆ ਸੀ, ਉਹਦੇ ਨਾਲ ਆਸਟ੍ਰੇਲੀਆ ਚ ਲੈ ਕੇ ਆਉਣਾ, ਤਾਂ ਸਹੀ ਇੱਥੇ ਸਿਸਟਮ ਬਰਾਬਰ ਕਰਨਾ, ਤਾਂ ਸਾਨੂੰ ਥੋੜੇ ਜਿਹੇ ਕੰਮ ਘਟਾ ਕੇ ਥੋੜਾ ਜਿਹਾ ਪੋਲਿਟਿਕਸ ਟਾਈਮ ਵਧਾਉਣਾ ਪਊਗਾ। ਇਹ ਕਿਰਪਾ ਕਰਕੇ ਕਰ ਲਓ, ਨਹੀਂ ਤੁਹਾਡੇ ਬੱਚਿਆਂ ਨੂੰ ਤੁਹਾਡੇ ਕੋਲ ਦੇਣ ਵਾਸਤੇ ਜਵਾਬ ਨਹੀਂ ਹੋਣਾ।
ਜੀ, ਤੇ ਖੈਰ ਬਹੁਤ ਬਹੁਤ ਧੰਨਵਾਦ ਨਵਦੀਪ ਜੀ, ਤੇ ਸ਼ੁਭ ਸ਼ਾਮਾਂ ਤੁਹਾਡੀ ਜਿਹੜੀ ਇਹ ਰੈਲੀ ਹੋਣ ਜਾ ਰਹੀ ਆ।
ਧੰਨਵਾਦ ਜੀ।
ਜੀ, ਥੈਂਕ ਯੂ। ਤੇ ਦੋਸਤੋ, ਇਹ ਸਨ ਗ੍ਰੀਨ ਪਾਰਟੀ ਤੋਂ ਨਵਦੀਪ ਸਿੰਘ ਜੀ, ਤੇ ਪ੍ਰੋਗਰਾਮ ਲਗਭਗ ਸਮਾਪਤੀ ਵੱਲ ਹੈਗੇ ਆ। ਮੈਸੇਜ ਰਹਿ ਗਿਆ ਸੀ ਲੈਣ ਤੋਂ ਤੇ ਉਹ ਮੈਂ ਸਾਂਝੇ ਸਾਡੇ ਨਾਲ ਕਰ ਦਵਾਂ। ਜਗਤਾਰ ਜੋਹਲ ਸਾਹਿਬ, ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਸਾਰੇ ਹਰਮਨ ਰੇਡੀਓ ਨੂੰ, ਤੇ ਧੰਨਵਾਦ ਤੁਹਾਡਾ ਬਹੁਤ ਬਹੁਤ। ਹਰਜਿੰਦਰ ਸਿੰਘ ਹੋਣਾ ਦੇ 2-3 ਮੈਸੇਜ ਆਏ ਸੀ ਨਾਲ ਨਾਲ, ਮੈਂ ਬਕਾਇਦਾ ਪੜ੍ਹ ਨਹੀਂ ਪਾਇਆ। ਹਰਜਿੰਦਰ ਸਿੰਘ ਜੀ ਹੋਣਾ ਨੇ ਪਹਿਲਾਂ ਤਾਂ ਜਿਹੜੀ ਆਪਾਂ ਗੱਲ ਕੀਤੀ ਸੀ ਸਿਆਸਤ, ਜਿਹੜੀ ਗੱਲ ਚੱਲ ਰਹੀ ਸੀ, ਉਹ ਕਹਿੰਦੇ ਵੀ ਪੰਜਾਬ ਦੀ ਸਿਆਸਤ ਇੱਦਾਂ ਦੀ ਆ ਵੀ 12 ਪੰਡਿਤ 12 ਪਾਠ ਤੇ 12 ਧੋਬੀ ਇੱਕੋ ਘਾਟ। ਹਰਜਿੰਦਰ ਘੁੰਮਣ ਪੰਜਾਬ ਬੱਸੀ ਪਠਾਣਾ ਤੋਂ ਇਹ ਆਪਣੇ ਨਾਲ ਜੁੜੇ ਹੋਏ ਨੇ। ਤੇ ਦੂਜਾ ਉਹਨਾਂ ਦਾ ਮੈਸੇਜ ਆਇਆ ਸੀ ਵੀ ਭਾਰਤ ਦੀ ਸਿਆਸਤ ਇਹ ਇੱਕ ਬਿਜ਼ਨਸ ਹੈ, ਜੇਕਰ ਤੁਸੀਂ ਪੈਸਾ ਕਮਾਉਣਾ ਹੈ ਤਾਂ ਲੀਡਰ ਬਣ ਜਾਓ ਜਾਂ ਫਿਰ ਬਾਬੇ ਬਣ ਜਾਓ, ਇਹ ਵੀ ਉਹਨਾਂ ਦਾ ਮੈਸੇਜ ਆਇਆ ਸੀ। ਤੇ ਤੀਜਾ ਉਹਨਾਂ ਦਾ ਮੈਸੇਜ ਆਇਆ ਸੀ ਕਿ ਬਾਹਰ ਦੇਸ਼ਾਂ ਦੇ ਵੋਟ ਨਾ ਪਾਉਣ ਦੇ ਉੱਤੇ ਜੁਰਮਾਨਾ ਪਾਉਂਦੇ ਆ ਤੇ ਭਾਰਤ ਦੇ ਵਿੱਚ ਵੋਟ ਪਾਉਣ ਦੇ ਪੈਸੇ ਦਿੱਤੇ ਜਾਂਦੇ ਆ, ਤੇ ਇਹ ਉਹਨਾਂ ਨੇ ਇੱਕ ਫਰਕ ਜਿਹੜਾ ਦੱਸਿਆ। ਹਰਜਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਸੋਰੀ ਵੀ ਆ ਤੁਹਾਡਾ ਨਾਲ ਨਾਲ ਜਿਹੜਾ ਮੈਸੇਜ ਆ ਮੈਂ ਲੈ ਨਹੀਂ ਸਕਿਆ। ਦੋਸਤੋ, ਹੁਣ ਪ੍ਰੋਗਰਾਮ ਦੀ ਸਮਾਪਤੀ ਆ, ਟਾਈਮ ਹੋ ਚੁੱਕਾ ਆ, ਤੇ ਮਿਲਦੇ ਆ ਹੁਣ ਅਗਲੇ ਵੀਕ। ਆਪਣਾ ਖਿਆਲ ਰੱਖਿਓ ਤੇ ਮਿਲਦੇ ਆ ਨੈਕਸਟ ਵੀਕ। ਸਭ ਰੱਖਾ।